पातशाह महाराज जी दी पावन पवित्र हजूरी अंदर तन तन बाबा बुढ़ा साहिब जी दी सलाना याद नूं समर्पित जो इस अस्थान ते विशेष गुरमत दीवान सजाए जांदे ने इस विशेष गुरमत दीवान दी आप जी हाजरी भर रहे हो। सतगुरां दी हजूरी अंदर इलाही गुरबाणी दा रस पिन्ना कीर्तन आप जी ने श्रवण कीता है और श्रीमान भाई साहब भाई गुरदास जी जिन्ना दी रचना विचों एक पौड़ी नू आधार बना के गुरसिखी दे की गुण ने की निशानी है गुरु की सिखी दे उस संबंधी कल तो आपा ने विचार प्रारंभ कीती है। उस पौड़ी का कीर्तन आप जी नूं हुणे कीर्तनीए सरवण करा के गए ने, धरती पैरां हेठ है, धरती हेठ वसंदा पाणी, पाणी चलै निवान नूं निर्मल शीतल शुद्ध प्राणी। आओ जो कल विचार आपां सिर्फ सिख शब्द दे संबंधी कर रहे सां, उसे विचार नूं अज आप जी दे सन्मुख बेनती कर सकां। सतगुरु गुरु ग्रंथ साहिब जी महाराज, आप जी तरस करो, सतगुरु हिरदे दा टिका अंदर दी एकाग्रता बख्श के आप ही विचार विच कला वरताओ शब्द दी, तरस करके आप ही सतगुरु सुमत बख्शो, साध संगत गुरु बख्शी फतेह स्वीकार करो और उच्चारण करो जी, वाहेगुरु जी का खालसा वाहेगुरु जी की फतेह। कल सतगुरां दी बख्शिश द्वारा खास करके गुरबाणी दी रोशनी विच सिख दा जीवन की है और सिख शब्द दा भाव की है, गुरमत दी रोशनी विच उसनू आपां विचारन दा यतन कीता सी। कल दी जो विचार सी उस विच पहली अरज सी कि जिसनू अकाल पुरख अकाल मूरत अचल मूरत करता पुरख पार ब्रह्म परमेश्वर शब्दां नाल आपां संबोधन करने का, ओ परम शक्ति परमात्मा ओ सतगुरु विच आप वर्तदा है। कल असी परमाणा संयुक्त एदी विचार कीते ते जो सतगुरु विच आप वर्तदा है ते जदों सिख गुरु दे शब्द नाल गुरु दे चरण परसद है, सिख केवल एक ढांचे दा नाम नहीं, सच एवे कि सिख दे अंदर सतगुरु आप ही अपने शब्द दा प्रकाश कर सतगुरु सिख दे अंदर वर्तदा है। उस संबंधी असी कल भी विचारां कीतियां, अज फिर मेरे मन च सी कि गुरु ग्रंथ साहिब दी अमृत बाणी विचों इसे विषय नूं थोड़ा जिहा होर आपां विचारन दा यतन करिए। कल धन गुरु रामदास सच्चे पातशाह उन्हां दी मुबारक रसना तो यह अमृत बोल कि सिख दे रोज़मर्रा दा जो जीवन है बंदगी वाला पक्ष उस दे संबंधी हजूर दा शलोक असी पढ़िया सी, गुर सतगुरु काजो सिख अखाए सो भलके उठार नाम त्यावै। अज फिर मन च ख्याल आया कि असी सतगुरु गुरु अमरदास महाराज उन्हां दे अमृत बचन आनंद साहिब दी बाणी दा पाठ रोज करने का। आनंद साहिब दी पवित्र गुरबाणी जिस विच सतगुरु जी ने कृपा करके बाणी दे मुतलक कच्ची बाणी दे मुतलक सहसे दे मुतलक अनेकां पक्खां तो सतगुरां ने चानन पाया है, उत्थे हजूर सिखां नूं आवाज दे के संबोधन करके बुलांदे भी ने ते नाल फिर यह भी शब्द कहिंदे ने आओ इकट्ठे हो बैठिए ते उस सच्चे परमात्मा दी बाणी नूं गाइए। ये पौड़ी असी सारे सुनने खां कि आवो सिख सतगुरु के प्यारे हो गावो सच्ची बाणी। सतगुरु के प्यारे सिखो आओ उस परिपूर्ण परमात्मा की सच्ची बाणी नू गायन करो। फिर नाल कह देंदे ने केड़ी बाणी, बाणी ता गावो गुरु केरी बाणिया सिर बाणी। श्रोमणी जो है सतगुरु की बाणी, गुरु के सिखो नू गायन करो। इत्थे भी मन च आया भी आवाज सारिआं नू दित्ती है, केड़ा प्यारा सिख। सतगुरु ने शब्द यही वरत्या, आवो सिख सतगुरु के प्यारे हो। सतगुरु का प्यारा केड़ा? केवल जबानी शब्द ने नहीं, एक पौड़ी सानू आनंद साहब विचों बख्शिश करेगी कि प्यारा सिख कौन है। उस पौड़ी का पाठ आप सारे करते हो नितनिम करने वाले, पर मैं सिर्फ इको बेनती करांगा। उस पौड़ी विचों खास करके तीन चार नुकते बड़े ध्यान देने वाले। उहदे विच सब तो पहली गल ए कि सनमुख शब्द असी एक वरतने कि फलाना सिख सनमुख है। उंज जे तुसी कोश विच देखोगे तो सनमुख का अर्थ है सामने बैठन वाला जां सामने खड़ा होया। पर गुरु अमरदास महाराज केवल सामने बैठन नू, सामने खड़े होन नू सनमुख नहीं मानते। धन गुरु अमरदास महाराज बख्शिश करते ने कि सनमुख सिख का जीवन है सब तो पहली गल केवल तन करके सनमुख ही नहीं बैठता, वो अपने जीओ भी अपने सतगुरु के सनमुख ही रहिंदा। इत्थे शब्द फिर अंदर दा चले। देखो अज इस शब्द नू फिर मैं अगे तोरना चाहना। इस गल ते तां दो दिन जोर देन लगा कि गुरसिख कैसा कि जिदे विच ये सारे गुण ने। सतगुरु दे अमृत पौड़ी है आ हजूर दी, जे को सिख गुरु सेती सनमुख होवे। इत्थे शब्द जे को वरत्या, रात भी सी विचार है, जे को दा अर्थ है उंज सारे ही सतगुरु दे सनमुख आउंदे। सारे ही शब्द वरदे ने असी गुरु के सिख हां, पर गुरु अमरदास जी ने ये दो लफ्ज वरत के यूं कह लिए कि जे को इहदा मतलब जे कोई आउंदे सारे ने, पर सनमुख तां जे कोई हो जाए। सतगुरु दे बचन, जे को सिख गुरु सेती सनमुख होवे। हुण अगे आप ही बख्शिश कीती कैसे सनमुख होवे, तां सनमुख सिख कोई जियो रहे गुर नाल, अपने जियो गुरु ना रवे, अपने अंतर आत्मे तो गुरु ना रवे, जियो रहे गुर नाले गुर के चरण। फिर अगले शब्द ए नहीं वरते खाथा च पकड़े। अगली फिर गल खिरदे दी कीती, बेनती ध्यान नाल सुनियो, जियो खिरदे ते अंतर आत्मे तीन शब्द इस पौड़ी विच तवज्जो देने वाले ने कि सनमुख सिख कौन है। जे को सिख गुरु सेती सनमुख होवे, होवे ता सनमुख सिख कोई जियो रहे गुर नाले गुर के चरण खिरदे ते आए अंतर आत्मे समाले। जियो खिरदे ते अंतर आत्मे, गुर के चरण खिरदे ते आए अंतर आत्मे समाले। आप छड सदा रह परने, चेते रखियो जिथे आप होवेगा उथे जियो नहीं त्याया जाएगा, जिथे मैं मेरी होवेगी उथे अंतर आत्मे नहीं संभालिया जाएगा, क्योंकि जिथे मैं होवे उथे अंतर आत्मा मलीन हुंदा है। सच एवे गुरु भी अंदरों उथे त्याया जांदा है जिथे निर्मलता ही होवेगी। अपना आप छड़ दिता, आप छड सदा रह परने, अपनी हर चीज नू छोड़। इत्थे आप छड्डन दा मतलब बंदे कोल दौलत बड़ी। सच्ची गल है कई बारी ना बंदा धर्म दे मार्ग ते चलदियां चलदियां भी अंदरों ये फुंकारे मार लग पैंदा, मन मेरे कोल तां इन्नी दौलत है मैनू किसे दी परवाह। महाराज कहिंदे ने इस पकड़ नू छड्ड दे, मेरे कोल दौलत इतनी, ये पकड़ छड्डेगा ते गुरु नू ध्याएगा। कई बारी बंदे नू इह हुंदा है मेरे कोल ज्ञान बड़ा, मेरे कोल शब्दावली बड़ी, मेरे कोल बौद्धिक तल दा ज्ञान बहुत, पर महाराज कहिंदे अंदरों तां त्याएगा जे ज्ञान दा आपा छड्डेगा। आप छड्ड दे अर्थ बड़े गहरे, धन दा आपा छड्ड, ਗਿਆਨ ਦਾ ਆਪਾਂ ਛੱਡ, ਆ ਸੱਚ ਇਹ ਕਿ ਆਪਣੇ ਨੇਮ ਦਾ ਆਪਾਂ ਵੀ ਛੱਡ ਦੇ। ਹੈ ਸ਼ਬਦ ਬੜਾ ਔਖਾ ਹੈ ਕਹਿਣਾ, ਇਹ ਮਤ ਕਹਿ ਕੇ ਮੈਂ ਇੰਨਾ ਕੁਛ ਕਮਾਇਆ, ਜੋ ਕੁਛ ਕਮਾਇਆ ਉਹਦਾ ਵੀ ਮੱਥਾ ਟੇਕ ਦੇ। ਜਿੰਨੀ ਦੇਰ ਤੱਕ ਆਪਣੀ ਹੋਂਦ ਨੂੰ ਤੂੰ ਤਿਆਗਦਾ ਨਹੀਂ, ਓਨੀ ਦੇਰ ਤੱਕ ਤੂੰ ਸਨਮੁਖ ਸਿੱਖ ਨਹੀਂ ਬਣ ਸਕਦਾ। ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਕਿ ਆਪ ਛੱਡ ਸਦਾ ਰਹਿ ਪਰਨੇ, ਗੁਰ ਬਿਨ ਅਵਰ ਨ ਜਾਣੇ ਕੋਈ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਫਿਰ ਸ਼ਬਦ ਧਿਆਨ ਨਾਲ ਸੁਣਿਓ, ਇਹਦਾ ਮਤਲਬ ਜੀਓ ਅੰਤਰ ਆਤਮੇ ਹਿਰਦੈ ਧਿਆਏ ਆਪ ਛੱਡ। ਹੁਣ ਇਸ ਇੱਕ ਇੱਕ ਬਚਨ ਤੇ ਜਿੰਨਾ ਸਮਾਂ ਮਰਜ਼ੀ ਵਿਚਾਰ ਕਰੀ, ਥੋੜਾ ਜਿਹਾ ਫਿਰ ਆਓ ਬਾਣੀ ਵਾਲੇ ਪਾਸੇ ਆਈਏ ਕਿ ਜਿੰਨੀ ਦੇਰ ਤੱਕ ਅੰਦਰ ਵਾਲਾ ਗੁਰੂ ਨਾਲ ਜੁੜ ਨਹੀਂ ਰਿਹਾ, ਓਨੀ ਦੇਰ ਤੱਕ ਪਿਆਰੇ ਉਹ ਬਾਹਰ ਦਾ ਖੇੜਾ ਵੀ ਨਹੀਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਬਹੁਤ ਸੋਹਣਾ ਬਖਸ਼ਿਸ਼ ਭਰਿਆ ਪ੍ਰਮਾਣ ਦਿੱਤਾ। ਸਤਿਗੁਰੂ ਫਰਮਾਉਂਦੇ ਨੇ, ਕਹਿੰਦੇ ਨੇ ਜੜ ਅਸਲ 'ਚ ਦਿਸਦੀ ਨਹੀਂ, ਪਰ ਜੜ ਦਾ ਪ੍ਰਗਟਾਵਾ ਰੁੱਖ ਦੇ ਬਾਹਰਮੁਖੀ ਢਾਂਚੇ ਤੋਂ ਹੋ ਜਾਂਦਾ। ਅੱਜ ਤੱਕ ਕਿਸੇ ਰੁੱਖ ਦੀ ਜੜ ਆਪਾਂ ਬਾਹਰ ਸਾਰੀ ਦੇਖੀ? ਰੁੱਖ ਦੀ ਜੜ ਹਮੇਸ਼ਾ ਧਰਤੀ ਵਿੱਚ ਜ਼ਮੀਨ ਵਿੱਚ ਰਹੇਗੀ, ਪਰ ਜਿਹੜਾ ਉਹਦਾ ਬਹੁਰਾਨੀ ਉਹਦੀ ਬਾਹਰ ਵਾਲੀ ਸ਼ਕਲ ਹੈ ਉਹ ਦੱਸ ਦਿੰਦੀ ਹੈ ਇਹਦੀ ਜੜ ਕਿੰਨੀ ਕੁ ਖਰੀ ਹੈ। ਪਿਆਰਿਓ, ਜੜ ਮਿੱਟੀ ਵਿੱਚ ਹੋਵੇ ਤੇ ਰੁੱਖ ਨੂੰ ਫੁੱਲ ਫਲ ਪੱਤੇ ਉਹ ਸੁਗੰਧੀ ਮਹਿਕ ਲੰਘਦਿਆਂ ਹੋਇਆਂ ਨੂੰ ਦੱਸ ਦਿੰਦੀ ਏ ਕਿ ਜੋ ਅਦ੍ਰਿਸ਼ਟ ਨਹੀਂ ਦਿਸ ਰਿਹਾ ਉਹਦੀ ਤੁਫੈਲਿਸ਼ ਉਹਦੀ ਬਰਕਤ ਨਾਲ ਇਹ ਬਾਰਮੁਖੀ ਰੁੱਖ ਮੌਲਿਆ ਹੈ। ਸੱਚ ਇਵੇ ਕਿ ਸਿੱਖ ਦੇ ਅੰਦਰ ਵੀ ਜਦੋਂ ਸ਼ਬਦ ਦੀ ਜੜ ਨਾਲ ਜੁੜਿਆ ਹੋਵੇਗਾ, ਭਾਵੇਂ ਉਹ ਕਮਾਈ ਨਜ਼ਰ ਨਾ ਆਵੇ, ਪਰ ਕੀਤੀ ਕੋਈ ਕਮਾਈ ਬਾਹਰ ਦੇ ਜੀਵਨ ਤੋਂ ਪ੍ਰਗਟ ਜ਼ਰੂਰ ਹੋ ਜਾਏ। ਜੜ ਬਾਹਰ ਨਹੀਂ ਦਿਸਦੀ, ਪਰ ਸੱਚ ਇਵੇ ਕਿ ਜੜ ਦੀ ਤਾਕਤ ਐਨਰਜੀ ਬਾਹਰ ਦੇ ਪੱਤਿਆਂ ਫੁੱਲਾਂ ਤੋਂ ਪਤਾ ਲੱਗ ਜਾਂਦੀ। ਹਜ਼ੂਰ ਨੇ ਤਾਂ ਹੀ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਪਹਿਲੋਂ ਦੇ ਜੜ ਅੰਦਰ ਜੰਮੇ। ਜੇ ਅੰਦਰ ਜੜ ਹੋਵੇ ਤੇ ਛਾਂ ਬਾਅਦ ਵਿੱਚ ਹੁੰਦੀ ਹੈ। ਤੁਸੀਂ ਦੇਖੋ ਅੱਜ ਤੱਕ ਕਦੀ ਛਾਂ ਪਹਿਲਾਂ ਆਈ ਕਿ ਜੜ? ਜੜ ਹੀ ਪਹਿਲਾਂ ਹੈ। ਜੇ ਜੜ ਹੈ ਤਾਂ ਛਾਂ ਆਵੇਗੀ। ਜੇ ਅੰਤਰ ਆਤਮੇ ਸੰਭਾਲੇਗਾ ਜਿਉਂ ਗੁਰੂ ਨਾ ਰਹੇਗਾ, ਖਿਰਦੇ ਤੋਂ ਗੁਰੂ ਨੂੰ ਧਿਆਏਗਾ, ਇਹ ਅੰਦਰ ਵਾਲੀ ਜੜ ਪੱਕੀ ਹੋ ਜਾਏ ਤੇ ਸਿੱਖ ਦੇ ਜੀਵਨ ਦੀ ਛਾਂ ਤਾਂ ਲੰਘਦੇ ਹੋਏ ਲੋਕਾਂ ਨੂੰ ਆਪ ਹੀ ਮਿਲ ਜਾਂਦੀ ਹੈ। ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਂ, ਤਾਂ ਉੱਪਰ ਛਾਂ ਬਣੇਗੀ। ਮੈਨੂੰ ਇਸ ਸੰਬੰਧੀ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਉਹਨਾਂ ਦਾ ਇੱਕ ਕਵਿਤ ਮੈਂ ਆਪ ਨਾਲ ਜ਼ਰੂਰ ਸਾਂਝਾ ਕਰਨਾ। ਜਿਹੜਾ ਸਿੱਖ ਅੰਤਰ ਆਤਮਿਕ ਹੈ, ਹਿਰਦੇ ਤੋਂ ਧਿਆਉਂਦਾ ਹੈ, ਉਸ ਦੀ ਅਵਸਥਾ ਕੈਸੀ? ਭਾਈ ਸਾਹਿਬ ਦੀ ਰਚਨਾ ਵਿੱਚੋਂ ਇੱਕ ਕਵਿਤ ਹੈ, ਕਹਿੰਦੇ ਨੇ ਜਦੋਂ ਸਿੱਖ ਤੇ ਗੁਰੂ ਦੀ ਆਪਸ ਵਿੱਚ ਸੰਧੀ ਹੁੰਦੀ, ਸੰਧੀ ਦਾ ਅਰਥ ਮਿਲਾਪ, ਸਿੱਖ ਤੇ ਗੁਰੂ ਆਪਸ ਵਿੱਚ ਮਿਲਦੇ ਨੇ, ਕਹਿੰਦੇ ਇਸ ਸੰਸਾਰ ਲਈ ਸ਼ਬਦ ਵਰਤਿਆ ਵੀ, ਕਹਿੰਦੇ ਨੇ ਆ ਸੰਸਾਰ ਦੇ ਝੰਬੇਲੇ ਜਿਹੜੇ ਨੇ ਇਹਨਾਂ ਲਈ ਸ਼ਬਦ 20 ਵਰਤਿਆ, ਤੇ ਇਸ ਤੋਂ ਲੰਘ ਕੇ ਜਿਹੜੀ ਸੁਰਤ ਰਹੇ ਸੰਸਾਰ ਵਿੱਚ ਹੀ, ਪਰ ਇਸ ਤੋਂ ਸੁਰਤ ਉੱਪਰ ਉੱਠ ਕੇ ਝੰਬੇਲਿਆਂ ਤੋਂ ਮੁਕਤ ਹੋ ਕੇ ਜਿਹੜਾ ਸ਼ਬਦ ਵੀ ਜਾ ਜੁੜੇ, ਪਿਆਰਿਓ ਉਸ ਸਿੱਖ ਦੇ ਅੰਦਰ ਦੀ ਅਵਸਥਾ ਕਿੰਨੀ ਉੱਚੀ ਹੈ। ਦੇਖੋ ਇੱਕ ਅਸੀਂ ਬਚਨ ਪੜ੍ਹਦੇ ਹਾਂ ਭਾਈ ਸਾਹਿਬ ਦਾ ਕਿ ਗੁਰ ਸਿੱਖ ਸੰਧ ਮਿਲੇ। ਸੰਧ ਦਾ ਅਰਥ ਹੈ ਸੰਧੀ ਹੋ ਗਈ, ਆਪਸ 'ਚ ਮਿਲ ਗਏ। ਗੁਰ ਸਿੱਖ ਸੰਧ ਮਿਲੇ 20-1, 20-1 ਦਾ ਅਰਥ ਕਰਾਂਗੇ 20 ਵਿਸਵੇ ਸੰਸਾਰ, ਇਹ ਸੰਸਾਰ ਲਈ ਸ਼ਬਦ 20 ਵਰਤਿਆ। 20-1 ਈਸ ਈਸ ਇਤ ਤੇ ਉਲੰਘ ਉਤ ਜਾਏ ਠਹਿਰਾਵੇ, ਅਰਥ ਦਾਸ ਕਰੀ ਜਾਏਗਾ। ਦੇਖੋ ਸਿੱਖ ਸਿੱਖ ਸ਼ਬਦ ਹੀ ਐਡੇ ਕਮਾਲ ਦਾ ਹੈ ਸਿੱਖ ਦਾ ਜੀਵਨ, ਕਿ ਜਿੰਨੇ ਸਿੱਖ ਗੁਰੂ ਨੂੰ ਮਿਲ ਗਿਆ, ਗੁਰੂ ਨਾਲ ਸੰਧੀ ਹੋ ਗਈ, ਇਸ ਸੰਸਾਰ ਦੇ ਝੰਬੇਲਿਆਂ ਚੋਂ ਨਿਕਲ ਕੇ, ਮੈਂ ਝੰਬੇਲਿਆਂ ਚੋਂ ਨਿਕਲ ਕੇ ਕਿਹਾ, ਸੰਸਾਰ ਵਿੱਚੋਂ ਨਿਕਲ ਕੇ ਨਹੀਂ। ਸਿੱਖ ਦਾ ਜੀਵਨ ਸੰਘਰਸ਼ਮਈ ਹੈ, ਸਿੱਖ ਦਾ ਜੀਵਨ ਨਿਤ ਨਵੀਂ ਮੁਸੀਬਤ ਦਾ ਟਾਕਰਾ ਕਰਨ ਵਾਲਾ ਹੈ, ਸਿੱਖ ਦਾ ਜੀਵਨ ਨਿਤ ਨਵੀਂ ਪਈ ਕੋਈ ਬਿਪਤਾ ਨੂੰ ਖੰਡਾ ਕੇ ਅੱਗੇ ਨਿਕਲਣ ਵਾਲਾ ਹੈ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸੰਸਾਰ ਤੋਂ
ਭੱਜਣ ਦੀ ਗੱਲ ਨਹੀਂ ਕਹੀ, ਸੱਚ ਐਵੇਂ ਸੰਸਾਰ ਵਿੱਚ ਸੰਘਰਸ਼ ਕਰਕੇ ਇਹਨਾਂ ਸਭ ਕਾਸੇ ਨੂੰ ਝੱਲ ਕੇ ਰੱਬ ਨਾਲ ਜੁੜਨ ਦੀ ਗੱਲ ਕਹੀ ਹੈ। ਇਹੀ ਕਾਰਨ ਕਿ ਜਦੋਂ ਆਪ ਜੀ ਇੱਕ ਪਵਿੱਤਰ ਪਦਾ ਪੜ੍ਹਦੇ ਹੋ ਸੁਖਮਨੀ ਸਾਹਿਬ ਜੀ ਦਾ, ਉਸ ਪਦੇ ਨੂੰ ਮੈਂ ਜ਼ਿਆਦਾ ਡਿਟੇਲ ਨਾਲ ਨਹੀਂ ਸਿਰਫ ਪਾਠ ਕਰ ਲੈਂਦੇ ਆਪਾਂ। ਉਸ ਪਦੇ ਵਿੱਚ ਦੋ ਪੱਖ ਨੇ, ਇੱਕ ਹੈ ਨੈਗੇਟਿਵ ਨਾ ਪੱਖੀ ਅਤੇ ਇੱਕ ਹੈ ਹਾਂ ਪੱਖੀ। ਇਉਂ ਕਹਿ ਲਈਏ ਇੱਕ ਵਿੱਚ ਨੇ ਸੰਸਾਰ ਦੇ ਸੁੱਖ ਅਤੇ ਖੁਸ਼ੀਆਂ ਅਤੇ ਦੂਜੇ ਵਿੱਚ ਇੰਜ ਹੈ ਸੰਸਾਰ ਦਾ ਅਪਮਾਨ ਅਤੇ ਸੰਸਾਰ ਦਾ ਘਾਟਾ ਸੰਸਾਰ ਦਾ ਦੁੱਖ। ਪਰ ਗੁਰੂ ਸਾਹਿਬ ਨੇ ਜਿਹੜਾ ਸਿੱਖ ਆਪਣੇ ਅੰਤਰ ਆਤਮੇ ਤੋਂ ਜੁੜਿਆ ਹੈ ਸੱਚ ਐਵੇਂ ਸੰਸਾਰ ਦੇ ਹਰ ਦੁੱਖ ਨੂੰ ਹਰ ਮੁਸੀਬਤ ਨੂੰ ਇੱਥੋਂ ਤੱਕ ਕਿ ਅਪਮਾਨ ਨੂੰ ਵੀ ਆਪਣੇ ਅੰਦਰ ਹੰਡਾ ਜਾਂਦਾ ਹੈ, ਪਰ ਹੰਡਾਉਣ ਤੋਂ ਬਾਅਦ ਵੀ ਉਹ ਸ਼ਬਦ ਦੀ ਰੋਸ਼ਨੀ ਵਿੱਚ ਖੇੜੇ ਨਾਲ ਜ਼ਿੰਦਗੀ ਜਿੰਦਾ ਹੈ। ਸਤਿਗੁਰੂ ਦਾ ਪਵਿੱਤਰ ਪਦਾ ਹੈ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਾਵਣ। ਦੁੱਖ ਦੋਨੋਂ ਪੱਖ ਰੱਖੇ, ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ। ਮਹਾਰਾਜ ਕਹਿੰਦੇ ਨੇ ਉਹਦੇ ਅੰਦਰ ਆਨੰਦ ਹੈ, ਵਿਯੋਗ ਨਹੀਂ। ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਹੈ ਨਾ ਹੈ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬੇਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ। ਇਹ ਸ਼ਬਦ ਅਗਲਾ ਧਿਆਨ ਸਾਈ ਜੁਗਤ ਅਤੇ ਜੁਗਤ ਦਾ ਅਖਰੀ ਅਰਥ ਜ਼ਿੰਦਗੀ ਜੀਣ ਦਾ ਢੰਗ। ਫਿਰ ਬੇਨਤੀ ਸੁਣਿਓ, ਜੋ ਵਰਤਾਏ ਜੋ ਪਰਮਾਤਮਾ ਵਰਤਾਏਗਾ ਜੇ ਉਹ ਸੁੱਖ ਦਿੰਦਾ ਇਹਦੇ ਵਿੱਚ ਵੀ ਜ਼ਿੰਦਗੀ ਜੀਣ ਦਾ ਤਰੀਕਾ ਮਿਲ ਗਿਆ, ਜੇ ਸੁੱਖ ਦਿੱਤਾ ਤਾਂ ਇਹਦੇ ਵਿੱਚ ਵੀ, ਦੁੱਖ ਦਿੱਤਾ ਇਹਦੇ ਵਿੱਚ ਵੀ, ਜੇ ਧਨ ਮਿਲ ਗਿਆ ਇਹਦੇ ਵਿੱਚ ਵੀ, ਚਲਾ ਗਿਆ ਇਹਦੇ ਵਿੱਚ ਵੀ, ਜੇ ਚਾਰ ਬੰਦਿਆਂ ਨੇ ਸਨਮਾਨ ਦੇ ਦਿੱਤਾ ਇਹਦੇ ਵਿੱਚ ਵੀ, ਜੇ ਈਰਖਾ ਵਸ ਹੋ ਕੇ ਕਿਸੇ ਨੇ ਅਪਮਾਨ ਕਰ ਦਿੱਤਾ ਤਾਂ ਉਹਦੇ ਵਿੱਚ ਵੀ। ਦੇਖੋ ਇਹਦੇ ਵਿੱਚ ਇਹ ਤਾਂ ਨਹੀਂ ਕਿਹਾ ਕਿ ਸੰਸਾਰ ਨੂੰ ਛੱਡ ਕੇ ਚਲਾ ਗਿਆ। ਇੰਨੀ ਉੱਚੀ ਸਿੱਖ ਦੀ ਸੁਰਤ ਮਹਾਰਾਜ ਕਹਿੰਦੇ ਨੇ, ਹਰਕ ਤੇ ਸੋਗ ਮਾਨ ਤੇ ਅਪਮਾਨ ਮਿੱਟੀ ਤੇ ਸੋਨਾ ਅੰਮ੍ਰਿਤ ਤੇ ਜ਼ਹਿਰ, ਉਹ ਸਭ ਕੁਛ ਇਹਨੂੰ ਖੰਡਾ ਕੇ ਕਹਿੰਦਾ ਜੋ ਵਰਤਾਏ ਜੋ ਕੁਝ ਉਹਨੇ ਖੇਡ ਵਰਤਾਈ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਪਿਆਰਿਓ ਉਹ ਸੰਸਾਰ ਵਿੱਚ ਰਹਿੰਦਾ, ਇਹ ਸੰਸਾਰ ਤੋਂ ਮੁਕਤ। ਅਸਲ 'ਚ ਆਪਣੀ ਤਿਆਰੀ ਕੋਈ ਨਹੀਂ ਇੰਨੀ ਹੁੰਦੀ, ਮੈਂ ਆਪਣੇ ਮਨ ਦੀ ਗੱਲ ਕਹਿ ਰਿਹਾ, ਕਿਉਂਕਿ ਸਾਡਾ ਮਨ ਇੱਕੋ ਗੱਲ ਉੱਚਾ ਰੱਖ ਰਿਹਾ ਵੀ ਮੈਨੂੰ ਸੁੱਖ ਮਿਲਣਾ। ਇਹਨੂੰ ਤਾਂ ਕਦੀ ਪ੍ਰਪੇਅਰ ਹੀ ਨਹੀਂ ਕੀਤਾ ਕਿ ਜਿਸ ਘਰ 'ਚ ਅੱਜ ਖੁਸ਼ੀ ਹੈ ਕੱਲ੍ਹ ਨੂੰ ਇਹਦੇ ਵਿੱਚ ਦੁੱਖ ਵੀ ਆਉਣਾ ਹੈ। ਅਸੀਂ ਇੱਕ ਪਾਸੜ ਹੋ ਕੇ ਬਾਣੀ ਦੀ ਗੱਲ ਵੀ ਜਦੋਂ ਕੀਰਤਨ ਕਥਾ ਚੱਲਦਾ ਸਿਰਫ ਇੱਕੋ ਗੱਲ 'ਤੇ ਜ਼ੋਰ ਦਿੱਤਾ ਜਾਂਦਾ, ਤੂੰ ਸਿਮਰਨ ਕਰ ਤੈਨੂੰ ਸੁੱਖ ਮਿਲੇਗਾ, ਤੂੰ ਸਿਮਰਨ ਕਰ ਤੈਨੂੰ ਧਨ ਮਿਲੇਗਾ, ਤੂੰ ਸਿਮਰਨ ਕਰ ਤੈਨੂੰ ਪੁੱਤਰ ਧੀ ਮਿਲਣਗੇ, ਤੂੰ ਸਿਮਰਨ ਕਰ ਤੇਰਾ ਕੰਮ ਚੱਲੇਗਾ। ਪਿਆਰਿਓ ਨਹੀਂ, ਸਿੱਖ ਦੀ ਸੁਰਤ ਇਸ ਤੋਂ ਹੋਰ ਅੱਗੇ ਹੈ, ਤੂੰ ਸਿਮਰਨ ਕਰ ਕਿ ਦੁਨੀਆਂ ਦੀ ਹਰ ਵਾਪਰਦੀ ਹੋਈ ਘਟਨਾ ਨੂੰ ਖੰਡਾ ਜਾਏ ਪਰ ਤੇਰੀ ਸੁਰਤ ਕਦੀ ਡਿੱਗੇ ਨਾ। ਫਿਰ ਬੇਨਤੀ ਸੁਣਿਓ, ਮੈਂ ਇੱਕ ਤੁਹਾਨੂੰ ਛੋਟੀ ਜਿਹੀ ਉਦਾਹਰਨ ਦੇ ਦਿੰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹਜ਼ੂਰ ਨੰਦੇੜ ਪਹੁੰਚਦੇ ਨੇ, ਸਤਿਗੁਰੂ ਗੋਦਾਵਰੀ ਦੇ ਕਿਨਾਰੇ 'ਤੇ ਵਿਰਾਜਮਾਨ ਨੇ, ਬਹਾਦਰ ਸ਼ਾਹ ਗੁਰਦੇਵ ਦੇ ਕੋਲ ਬੈਠੇ ਨੇ। ਭਾਵੇਂ ਇੱਕ ਸਾਡੇ ਪੰਜਾਬ ਦੇ ਮਹਾਨ ਸ਼ਾਇਰ ਉਹਦੇ ਖਿਆਲ ਨੇ, ਪਰ ਉਹਨੇ 2 ਸਤਰਾਂ ਵਿੱਚ ਇੱਕ ਸ਼ੇਰ ਕਹਿ ਕੇ ਸਾਰੀ ਗੱਲ ਬੜੇ ਸੁਖੈਨ ਤਰੀਕੇ ਨਾਲ ਸਮਝਾ ਦਿੱਤੀ। ਬਹਾਦਰ ਸ਼ਾਹ ਸਾਹਮਣੇ ਬੈਠਾ ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਇੱਕ ਪ੍ਰਸ਼ਨ ਕਰਦਾ, ਮਹਾਰਾਜ ਆਪਕੇ ਸਾਥ ਜਾਂ ਸ਼ਬਦ ਵਰਤਦਾ ਆਪ ਕੀ ਕੈਸੀ ਬੀਤੀ, ਇਹਦਾ ਮਤਲਬ ਤੁਹਾਡੀ ਜ਼ਿੰਦਗੀ ਦੇ ਦਿਨ ਕਿਵੇਂ ਬਤੀਤ ਹੋਏ। ਉਹ ਅਸਲ 'ਚ ਉਸ ਜ਼ਖਮ ਨੂੰ ਖਰੋਚਣਾ ਚਾਹੁੰਦਾ ਜਿਹਦੇ ਵਿੱਚ ਪਿਤਾ ਦੀ ਸ਼ਹਾਦਤ ਹੈ, ਜਿਹਦੇ ਵਿੱਚ ਆਨੰਦਪੁਰ ਸਾਹਿਬ ਨੂੰ ਛੱਡਣਾ ਹੈ, ਜਿਸ ਵਿੱਚ ਵੱਡੇ ਸਾਹਿਬਜ਼ਾਦੇ ਅਤੇ 3 ਪਿਆਰਿਆਂ ਦੀ ਅੱਖਾਂ ਸਾਹਮਣੇ ਸ਼ਹਾਦਤ ਹੈ, ਜਿਹਦੇ ਵਿੱਚ ਛੋਟੇ ਪੁੱਤਰਾਂ ਦੀ ਅਤੇ ਮਾਂ ਦੀ ਸ਼ਹਾਦਤ ਹੈ। ਅਸਲ 'ਚ ਉਹ ਖਰੋਚ ਕੇ ਦੇਖਣਾ ਚਾਹੁੰਦਾ ਕਿ ਅੱਜ ਇਸ ਇਕਾਂਤ ਵਿੱਚ ਮੈਂ ਇੰਨੇ ਮੁਹੱਬਤ ਪਿਆਰ ਨਾਲ ਗੱਲ ਕਰ ਰਿਹਾ, ਹੋ ਸਕਦਾ ਕਿ ਆਪਣੇ ਸੀਨੇ ਦੇ ਉਸ ਜ਼ਖਮ ਨੂੰ ਉਸ ਦਰਦ ਨੂੰ ਮੇਰੇ ਨਾਲ ਸਾਂਝਾ ਕਰਨ 'ਤੇ ਪਤਾ ਲੱਗੇ ਅਵਸਥਾ ਕੈਸੀ। ਪੁੱਛਦਾ ਮਹਾਰਾਜ ਆਪ ਕੀ ਕੈਸੀ ਬੀਤੀ ਤੇ ਹਜ਼ੂਰ ਹੱਸ ਕੇ ਗੱਲ ਕਹਿੰਦੇ ਨੇ ਬਹਾਦਰ ਸ਼ਾਹ ਕੀ ਤੈਨੂੰ ਭਾਈ ਨੰਦ ਲਾਲ ਸਾਹਿਬ ਨੇ ਦੱਸਿਆ ਨਹੀਂ ਕਿਉਂਕਿ ਉਹਨਾਂ ਦੇ ਉਸਤਾਦ ਨੇ ਬਹਾਦਰ ਸ਼ਾਹ ਦੇ ਭਾਈ ਨੰਦ ਲਾਲ ਸਾਹਿਬ ਕੀ ਤੈਨੂੰ ਦੱਸਿਆ ਨਹੀਂ ਕੈਸੀ ਬੀਤੀ ਕਹਿਣ ਲੱਗਾ ਮਹਾਰਾਜ ਮੈਂ ਆਪ ਜੀ ਦੇ ਮੁੱਖ ਤੋਂ ਸੁਣਨਾ ਚਾਹੁੰਦਾ ਸਤਿਗੁਰੂ ਨੇ ਕਿਹਾ ਬਹਾਦਰ ਸ਼ਾਹ ਪਟਨਾ ਦੇ ਕਿਨਾਰੇ ਤੋਂ ਗੰਗਾ ਦੇ ਕਿਨਾਰੇ ਪਟਨੇ ਤੋਂ ਚੱਲਿਆ ਸਾਂ ਤੇ ਮ੍ਰਿਤ ਮੰਡਲ ਦਾ ਸਫ਼ਰ ਕਰਦਾ ਅੱਜ ਮੈਂ ਗੋਦਾਵਰੀ ਦੇ ਕੰਢੇ ਆ ਗਿਆ 42 ਸਾਲ ਜ਼ਿੰਦਗੀ ਦੇ ਲੰਘ ਚੁੱਕੇ ਨੇ ਪਰ ਇਹ ਗੱਲ ਮੈਂ ਤੈਨੂੰ ਦੱਸ ਦੇਵਾਂ ਕਿ ਪਟਨਾ ਸਾਹਿਬ 'ਚ ਰੱਜ ਕੇ ਸੰਗਤਾਂ ਨੇ ਪਿਆਰ ਦਿੱਤਾ ਪਰ ਪਿਤਾ ਦੇ ਦੀਦਾਰ ਮੈਨੂੰ ਉਦੋਂ ਹੋਏ ਜਦੋਂ ਮੇਰੀ ਜ਼ਿੰਦਗੀ ਦੇ 5 ਸਾਲ ਲੰਘ ਚੁੱਕੇ ਸਨ ਪਿਤਾ ਜੀ ਉਦੋਂ ਮਿਲੇ ਇੱਕ ਸਾਲ ਮੈਂ ਪਟਨੇ ਤੋਂ ਆਨੰਦਪੁਰ ਸਾਹਿਬ ਪੰਜਾਬ ਦੀ ਧਰਤੀ 'ਤੇ ਆਉਂਦਿਆਂ ਲੱਗਾ ਸੰਗਤ ਨੇ ਰੱਜ ਕੇ ਪਿਆਰ ਦਿੱਤਾ 9 ਸਾਲ ਦੀ ਉਮਰ ਸੀ ਜਦੋਂ ਪਿਤਾ ਜੀ ਦੇ ਸੀਸ ਦਾ ਮੈਂ ਸੰਸਕਾਰ ਕੀਤਾ ਧੜ ਦਾ ਨਹੀਂ ਸੀਸ ਦਾ ਸੰਸਕਾਰ ਆਨੰਦਪੁਰ ਸਾਹਿਬ ਹੋਇਆ ਉਸ ਤੋਂ ਬਾਅਦ ਆਨੰਦਪੁਰ ਸਾਹਿਬ 'ਚ ਇਨਕਲਾਬ ਆਇਆ ਉੱਥੇ ਰਣਜੀਤ ਨਗਾਰੇ ਵੱਜੇ ਸਮਾਂ ਆਇਆ ਭੰਗਾਣੀ ਪਾਉਂਟਾ ਸਾਹਿਬ ਪਹੁੰਚੇ ਭੰਗਾਣੀ ਦਾ ਯੁੱਧ ਹੋਇਆ ਜਿੱਤ ਦਿੱਤੀ ਅਕਾਲ ਪੁਰਖ ਨੇ ਵਕਤ ਆਇਆ ਕਿ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਕਵੀ ਦਰਬਾਰ ਸਜੇ ਇਹ ਵੀ ਸਮਾਂ ਆਇਆ ਕਿ ਜਿਹਨੂੰ ਲੋਕ ਜਾਨਵਰ ਪਸ਼ੂ ਕਹਿੰਦੇ ਨੇ ਉਹਨੇ ਵੀ ਸਾਡੇ ਸਿਰ ਦੇ ਉੱਤੇ ਆਪਣੀ ਸੁੰਡ ਦੇ ਨਾਲ ਚੌਰ ਕੀਤੀ ਜਿਹਨੂੰ ਆਪਾਂ ਪ੍ਰਸਾਦੀ ਹਾਥੀ ਕਹਿੰਦੇ ਮੈਂ ਸਿਰਫ ਸੰਖੇਪ ਜੀ ਬੇਨਤੀ ਕਰਾਂਗਾ ਵਕਤ ਆਇਆ ਆਪੇ ਗੁਰ ਚੇਲੇ ਦੀ ਸੰਧ ਅੰਤਮ ਸ਼ੋਅ ਦੇ ਦਿੱਤੀ ਗਈ ਬਹਾਦਰ ਸ਼ਾਹ ਵਕਤ ਆਇਆ ਪਿਤਾ ਦੇ ਵਸਾਏ ਹੋਏ ਸ਼ਹਿਰ ਨੂੰ ਰਾਤ ਨੂੰ ਛੱਡਿਆ ਅਤੇ ਯਾਦ ਰੱਖੀ ਤੇਰੇ ਬਾਪ ਦੀਆਂ ਝੂਠੀਆਂ ਕਸਮਾਂ 'ਤੇ ਭਰੋਸਾ ਕਰਕੇ ਮੈਂ ਪਿਛਲੇ ਸਾਲ ਵੀ ਕਰਜ਼ ਕੀਤੀ ਸੀ ਗੁਰੂ ਅਪੁੱਲਖ ਹੈ ਆਨੰਦਪੁਰ ਸਾਹਿਬ ਛੱਡਣ ਦਾ ਕਾਰਨ ਇੱਕ ਬੜਾ ਵੱਡਾ ਸੀ ਕਿ ਜਦੋਂ ਧਰਮ ਦੀ ਸਹੁੰ ਖਾ ਕੇ ਕੋਈ ਵਾਸਤਾ ਪਾਉਂਦਾ ਸੱਚ ਇਹ ਵੇ ਧਰਮ ਦਾ ਵਾਸਤਾ ਕੋਈ ਪਾਏ ਅਤੇ ਪਿਤਾ ਤਿਲਕ ਜੰਯੂ ਦੀ ਖਾਤਰ ਗੁਰੂ ਤੋਰ ਦਿੰਦਾ ਹੈ ਅਤੇ ਕੁਰਾਨ ਦਾ ਵਾਸਤਾ ਖਾ ਕੇ ਕੋਈ ਸਹੁੰ ਖਾਏ ਅਤੇ ਗੁਰੂ ਆਪਣਾ ਘਰ ਵੀ ਛੱਡ ਦਿੰਦਾ ਹੈ ਹਾਲਾਂਕਿ ਜ਼ਫਰਨਾਮੇ 'ਚ ਮਹਾਰਾਜ ਜੀ ਨੇ ਕਿਹਾ ਵਾ ਮੁਸਫ ਕਸਮ ਖੁਫੀਏ ਗਰ ਖੁਰਦਮੇ ਇਹ ਸਤਿਗੁਰੂ ਦੇ ਬਚਨ ਕਹਿੰਦੇ ਨੇ ਜੇ ਅਸੀਂ ਛੁੱਪ ਕੇ ਲੁਕ ਕੇ ਵੀ ਕਸਮ ਖਾਧੀ ਹੁੰਦੀ ਤੇ ਆਪਣਾ 1 ਇੰਚ ਵੀ ਪੈਰ ਆਪਣੇ ਬਚਨ ਤੋਂ ਕਿਤੇ ਖਟਾਉਂਦੇ ਮਹਾਰਾਜ ਜੀ ਨੇ ਕਿਹਾ ਬਹਾਦਰ ਸ਼ਾਹ ਆਨੰਦਪੁਰ ਛੱਡਿਆ ਚੇਤੇ ਰੱਖੀ ਵਕਤ ਆਇਆ ਪਰਿਵਾਰ ਦੇ ਵਿਛੋੜਾ ਪਿਆ ਆਪਣੀਆਂ ਅੱਖਾਂ ਸਾਹਮਣੇ ਪੁੱਤਰ ਸ਼ਹੀਦ ਹੁੰਦੇ ਦੇਖੇ ਪਿਆਰੇ ਸ਼ਹੀਦ ਹੁੰਦੇ ਦੇਖੇ ਉਹ ਵੀ ਵਕਤ ਆਇਆ ਕਿ ਜ਼ਮੀਨ 'ਤੇ ਸੱਥਰਾਂ ਦੇ ਉੱਪਰ ਆਪਣਾ ਆਸਣ ਜਮਾਇਆ ਸਭ ਕਾਸੇ ਨੂੰ ਤਨ 'ਤੇ ਖੰਡਾਇਆ ਇਹ ਵੀ ਵਕਤ ਆਇਆ ਕਿ ਛੋਟੇ ਪੁੱਤਰਾਂ ਦੀ ਸ਼ਹਾਦਤ ਮਾਂ ਦੀ ਸ਼ਹਾਦਤ ਲੰਘਦਿਆਂ ਅੱਜ ਇਸ ਥਾਂ 'ਤੇ ਆਇਆ ਪਰ ਜਦੋਂ ਸਤਿਗੁਰੂ ਸੁਣਾਉਂਦੇ ਨੇ ਪਿਆਰਿਓ ਕੋਈ ਚਿਹਰੇ ਦੇ ਉੱਪਰ ਮਲਾਲ ਨਹੀਂ ਕੋਈ ਗਮੀ ਨਹੀਂ ਕੋਈ ਚਿੰਤਾ ਨਹੀਂ ਕੋਈ ਝੋਰਾ ਨਹੀਂ ਅਤੇ ਇੱਕੋ ਗੱਲ ਕਹਿੰਦੇ ਸੁਣ ਬਹਾਦਰ ਸ਼ਾਹ ਤੈਨੂੰ ਸਮਝ ਪੈ ਜਾਏ ਅਤੇ ਉਹ ਪੰਜਾਬੀ ਦੇ ਸ਼ਾਇਰ ਨੇ ਲਿਖਿਆ ਹੈ ਕਹਿਣ ਲੱਗੇ ਮੈਂ ਬੁਲੰਦੀ ਸੇ ਗੁਜਰਾ ਮੈਂ ਪਸਤੀ ਸੇ ਗੁਜਰਾ ਬੁਲੰਦੀ ਸ਼ਬਦ ਆਪਾਂ ਸਮਝੀਏ ਜਦੋਂ ਸ਼ਿਖਰ ਹੋਵੇ ਬੰਦੇ ਦਾ ਹਰ ਚੀਜ਼ ਸਾਹਮਣੇ ਚੁੱਕੀ ਹੋਵੇ ਅਤੇ ਪਸਤੀ ਦਾ ਅਰਥ ਹੈ ਜਿੱਦਣ ਉਹ ਵੀ ਸਮਾਂ ਆਵੇ ਜਿੱਦਣ ਕੁਛ ਵੀ ਪੱਲੇ ਨਾ ਰਹੇ ਮੈਂ ਬੁਲੰਦੀ ਸੇ ਗੁਜਰਾ ਮੈਂ ਪਸਤੀ ਸੇ ਗੁਜਰਾ ਜਹਾਂ ਸੇ ਵੀ ਗੁਜਰਾ ਬੜੀ ਮਸਤੀ ਸੇ ਗੁਜਰਾ ਜਿੰਨਾ ਰਾਹਾਂ ਤੋਂ ਵੀ ਲੰਘਿਆ ਚਾਹੇ ਖੁਸ਼ੀ ਆਈ ਚਾਹੇ ਗਮੀ ਆਈ ਸੱਚ ਏਵੇ ਹਰ ਥਾਂ ਤੋਂ ਮੈਂ ਸਿਰਫ ਆਪਣੇ ਪਿਆਰੇ ਵਾਹਿਗੁਰੂ ਦੇ ਗੀਤ ਗਾ ਕੇ ਲੰਘਿਆ ਮੈਂ ਸਿਰਫ ਇੱਕ ਬੇਨਤੀ ਕਰਨੀ ਚਾਹੁੰਦਾ ਸਾਂ ਕਿ ਸਤਿਗੁਰੂ ਨੇ ਸਿੱਖ ਨੂੰ ਇਹ ਦਾਤ ਦਿੱਤੀ ਹੈ ਕਿ ਆਪਣੀ ਸੁਰਤ ਨੂੰ ਇੰਨਾ ਕੁ ਬਲਵਾਨ ਕਰ ਭਾਈ ਵੀਰ ਸਿੰਘ ਨੇ ਮਹਾਂਕਾਵ ਉਹਨਾਂ ਦਾ ਰਾਣਾ ਸੂਰਤ ਸਿੰਘ ਉਹਦੇ 'ਚ ਸਿੱਖੀ ਦੀ ਚੜ੍ਹਦੀ ਕਲਾ ਦੀ ਪਰਿਭਾਸ਼ਾ ਹੀ ਇਹ ਦਿੱਤੀ ਹੈ ਕਿ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ ਜੇ ਸੁਰਤ ਬਲਵਾਨ ਹੈ ਤੇ ਸੱਚਮੁੱਚ ਚੜ੍ਹਦੀ ਕਲਾ ਹੈ ਤੇ ਪਿਆਰਿਓ ਜੇ ਸੁਰਤ ਬਲਵਾਨ ਨਹੀਂ ਤੇ ਸਰੀਰ ਭਾਵੇਂ 8 ਫੁੱਟ ਜਵਾਨ ਹੋਵੇ, 9 ਫੁੱਟ ਭਾਰ ਜਿੰਨਾ ਭਾਵੇਂ 1.5 ਕੁਇੰਟਲ ਹੋਵੇ, ਚੇਤੇ ਰੱਖਿਓ ਜੇ ਸੁਰਤ ਕਮਜ਼ੋਰ ਹੈ ਤੇ ਸਰੀਰ ਜ਼ਰੂਰ ਕੰਬੇਗਾ, ਜੇ ਸੁਰਤ ਬਲਵਾਨ ਹੋਵੇ ਤੇ 5 ਫੁੱਟ ਦਾ ਬਚਿੱਤਰ ਸਿੰਘ ਵੀ ਅਡੋਲ ਰਹਿ ਜਾਂਦਾ। ਕਿਤੇ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਾਧੀ ਰੱਖਣਾ। ਮੈਂ ਫਿਰ ਪ੍ਰਕਰਨ ਵਿੱਚ ਆਵਾਂ, ਕਿਹੜਾ ਸਿੱਖ, ਜਦੋਂ ਸਿੱਖ ਤੇ ਗੁਰੂ ਦੀ ਆਪਸ ਵਿੱਚ ਸੰਧੀ ਮਿਲੀ ਪਿਆਰੋ, ਉਹਨੇ ਹਰ ਚੀਜ਼ ਨੂੰ ਤਨ ਤੇ ਖੰਡਾਇਆ। ਭਾਈ ਸਾਹਿਬ ਲਿਖਦੇ ਨੇ 3 ਗੱਲਾਂ ਖਾਸ ਕਰਕੇ ਜ਼ੋਰ ਦਿੰਦੇ ਨੇ, ਉਹ ਲਿਖਦੇ ਨੇ ਗੁਰਸਿੱਖ ਸੰਧ ਮਿਲੇ 20:1 ਈਸ ਈਸ ਇਤ ਤੇ ਉਲੰਘ ਉਤ ਜਾਏ ਠਹਿਰਾ। ਬਈ ਸਿੱਖ ਦੀ ਸੁਰਤ ਰਹਿੰਦਾ ਸੰਸਾਰ ਵਿੱਚ ਹੈ, ਪਰ ਪਿਆਰਿਓ ਸੁਰਤ ਕਰਕੇ ਇਸ ਝੰਬੇਲੇ ਤੋਂ ਉੱਪਰ ਉੱਠ ਕੇ ਨਿਰੰਕਾਰ ਨਾਲ ਜੁੜਿਆ ਹੈ। ਸੰਸਾਰ ਵਿੱਚ ਵਿਚਰਦਾ ਹੋਇਆ ਸੰਸਾਰ ਤੋਂ ਉੱਪਰ। ਅੱਗੇ ਫਿਰ ਭਾਈ ਸਾਹਿਬ ਨੂੰ ਪੁੱਛਿਆ, ਮਹਾਰਾਜ ਇਹ ਕਿਵੇਂ ਰਹਿੰਦਾ ਤਾਂ ਆਮ ਮਨੁੱਖਾਂ ਦੀ ਤਰ੍ਹਾਂ? ਉੱਥੇ ਫਿਰ ਭਾਈ ਸਾਹਿਬ ਗੁਰਦਾਸ ਸਾਹਿਬ ਨੇ ਲਿਖਿਆ ਕਿ ਲੋਕਾਂ ਦੀਆਂ ਅੱਖਾਂ ਚੰਮ ਨੂੰ ਦੇਖ ਕੇ ਫੁਰਨੇ ਬਣਾਉਂਦੀਆਂ ਨੇ। ਗੱਲ ਧਿਆਨ ਨਾਲ ਸੁਣਿਓ, ਪੁੱਤਰ ਦਾ ਤਨ ਵੀ ਇੱਕ ਚੰਮ ਹੈ, ਬੇਟੀ ਦਾ ਤਨ ਵੀ ਇੱਕ ਚੰਮ ਹੈ, ਮਿੱਤਰਾਂ ਦਾ ਸਰੀਰ ਵੀ ਇੱਕ ਚੰਮ ਹੈ। ਉਸ ਚੰਮ ਨੂੰ ਦੇਖ ਕੇ ਦੁਨੀਆਦਾਰ ਬੰਦਾ ਫੁਰਨੇ ਵੱਖਰੇ ਬਣਾਉਂਦਾ ਹੈ, ਅਤੇ ਜਿਨ੍ਹਾਂ ਨਾਲ ਦਵੈਸ਼ ਹੋਵੇ ਉਸ ਤਨ ਨੂੰ ਦੇਖ ਕੇ ਫੁਰਨੇ ਵੱਖ ਬਣਾਉਂਦਾ ਹੈ। ਪਰ ਜਿਹਦੀ ਸੁਰਤ ਵਾਹਿਗੁਰੂ ਦੇ ਚਰਨਾਂ ਵੀ ਜੁੜੀ, ਸੱਚ ਇਹਵੇ ਕਿ ਉਹ ਚੰਮ ਵਾਲੀ ਦ੍ਰਿਸ਼ਟੀ ਤੋਂ ਉੱਪਰ ਉੱਠ ਜਾਂਦਾ ਹੈ। ਉਹਦੇ ਅੰਦਰ ਦਵੈਸ਼ ਨਹੀਂ, ਉਹਦੇ ਵਾਸਤੇ ਮਿੱਤਰ ਦੁਸ਼ਮਣ ਆਪਣਾ ਬੇਗਾਨਾ ਤੇਰਾ ਮੇਰਾ ਕੋਈ ਚੀਜ਼ ਵੀ ਅਹਿਮੀਅਤ ਨਹੀਂ ਰੱਖਦੀ। ਉਹ ਗੁਰੂ ਕਾ ਸਿੱਖ ਜਿਹਨੇ ਆਪਣੀ ਸੁਰਤ ਨਾਲ ਸ਼ਬਦ ਦਾ ਇੰਨਾ ਕੁ ਅਭਿਆਸ ਕੀਤਾ, ਉਹ ਚੰਮ ਵਾਲੀ ਦ੍ਰਿਸ਼ਟੀ ਤੋਂ ਉੱਪਰ ਉੱਠ ਕੇ ਕੇਵਲ ਬ੍ਰਹਮ ਵਾਲੀ ਥਾਂ ਤੇ ਜਾ ਜੁੜਿਆ। ਉਹਦੇ ਵਾਸਤੇ ਚੰਮ ਦੀ ਇਹਦੀ ਅਹਿਮੀਅਤ ਨਹੀਂ। ਗੁਰਸਿੱਖ ਸੰਧ ਮਿਲੇ 20:1 ਈਸ ਈਸ ਇਤ ਤੇ ਉਲੰਘ ਉੱਤ ਜਾਏ ਠਹਿਰਾ। ਵੀ ਅੱਗੇ ਭਾਈ ਸਾਹਿਬ ਕਹਿੰਦੇ ਚਰਮ ਦ੍ਰਿਸ਼ਟ ਮੂੰਦ ਭਿੱਖ ਹੈ ਦਿਵ ਦ੍ਰਿਸ਼ਟ ਕੇ। ਹੁਣ ਆਪਾਂ ਗੱਲ ਤਾਂ ਸਾਰੇ ਕਰਨੇ ਸਿੱਖੀ, ਪਰ ਮੈਂ ਕੱਲ੍ਹ ਵੀ ਕਰਜ਼ ਕੀਤੀ ਸੀ, ਇਹ ਨਹੀਂ ਕਿ ਮੈਂ ਤੁਹਾਨੂੰ ਸਿਰਫ ਲੈਕਚਰ ਝਾੜੀ ਜਾਂ। ਆਪਣੇ ਮਨ ਨੂੰ ਪੁੱਛ ਕੇ ਦੇਖੀਏ, ਸਾਡੀਆਂ ਤਾਂ 2 ਚਮਕਦੀਆਂ ਅੱਖਾਂ ਹੀ ਅਜੇ ਤੱਕ ਕਾਬੂ ਨਹੀਂ ਆਈਆਂ, ਅਤੇ ਅਜੇ ਅੰਦਰ ਦਾ ਰਸ ਕਿਤੇ ਬੰਨਾ ਹੈ, ਕਿੰਨਾ ਕੁ ਅੰਦਰ ਹਨੇਰ ਪਾਇਆ ਪਏ ਨੇ। ਸੱਚ ਇਹ ਵੇ ਜਿਹਨੇ ਚਾਨਣ ਦੇਣਾ ਸੀ ਉਹਨੇ ਅੰਦਰ ਹਨੇਰਾ ਪੈਦਾ ਕੀਤਾ ਹੋਇਆ, ਜਿਹਨੇ ਰਾਹ ਦੱਸਣਾ ਸੀ ਉਹਨੇ ਕੁਰਾਏ ਪਾ ਦਿੱਤਾ ਹੈ, ਅੱਖਾਂ ਨੇ ਰਾਹ ਦੇਣਾ ਸੀ। ਪਰ ਭਾਈ ਸਾਹਿਬ ਕਹਿੰਦੇ ਨੇ ਗੁਰੂ ਕਾ ਸਿੱਖ ਉਹ ਕਿ ਜਿਹਦੀ ਸੁਰਤ ਸ਼ਬਦ 'ਚ ਇੰਨੀ ਕੁ ਗੱਡ ਗਈ, ਜੁੜ ਗਈ ਕਿ ਉਹਦੀਆਂ ਅੱਖਾਂ ਖੁੱਲੀਆਂ ਨੇ, ਪਰ ਚੰਮ ਵਾਲੀ ਦ੍ਰਿਸ਼ਟੀ ਤੋਂ ਉੱਪਰ ਉੱਠ ਕੇ ਬ੍ਰਹਮ ਵਾਲੀ ਦ੍ਰਿਸ਼ਟੀ 'ਚ। ਸੱਚ ਇਵੇ ਉਹ ਨੇਤਰ ਬੰਦ ਕਰਦਾ ਅਤੇ ਤਾਂ ਵੀ ਅੰਦਰ ਝਲਕਾਰੇ ਪੈਂਦੇ ਨੇ, ਉਹ ਅੱਖਾਂ ਖੋਲ੍ਹਦਾ ਅਤੇ ਸਾਰੇ ਪਾਸੇ ਗੋਬਿੰਦ ਹੀ ਨਜ਼ਰ ਆਉਂਦਾ ਹੈ। ਇਹਨੂੰ ਭਾਈ ਸਾਹਿਬ ਦੀ ਰਚਨਾ ਵਿੱਚੋਂ ਅਸੀਂ ਦੇਖ ਲਈਏ, ਇਹ ਗੱਲਾਂ ਕੇਵਲ ਕਹਿਣ ਮਾਤਰ ਖਿਆਲ ਨਹੀਂ। ਭਾਈ ਸਾਹਿਬ ਕਹਿੰਦੇ ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ। ਉਹ ਜੇ ਤੇਰਾ ਦਿਲ ਚੰਗਾ ਹੋਵੇ, ਜੇ ਤੇਰਾ ਦਿਲ ਮੈਲ ਤੋਂ ਰਹਿਤ ਹੋਵੇ, ਅੱਗੇ ਆਵੇਗਾ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ। ਇੱਕ ਇੱਕ ਆਪਾਂ ਸ਼ਬਦ ਲਾਂਗੇ, ਜੇ ਤੇਰਾ ਦਿਲ ਚੰਗਾ ਹੈ ਨਿਰਮਲ ਹੈ ਤੇ ਬਾਹਰ ਕਿੱਥੇ ਭਟਕਣਾ, ਯਾਰ ਤੇਰੇ ਦਿਲ ਵਿੱਚ ਹੀ ਬੈਠਾ ਹੈ। ਤੇ ਜੇ ਤੇਰੇ ਕੋਲ ਅੱਖਾਂ ਵੇਖਣ ਵਾਲੀਆਂ ਨੇ, ਬਾਹਰ ਭਟਕਣ ਦੀ ਲੋੜ ਨਹੀਂ, ਅੱਖ ਖੋਲ ਤੇ ਪ੍ਰੀਤਮ ਦਾ ਦੀਦਾਰ ਤੇਰੇ ਸਾਹਮਣੇ ਪਿਆ ਹੋਇਆ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ, ਚਸ਼ਮ ਘਰ ਬੀਨਾ ਬਵਦ ਹਰ ਤਰਫ ਦੀਦਾਰ ਹਸਤ। ਭਾਈ ਸਾਹਿਬ ਕਹਿੰਦੇ ਗੁਰਸਿੱਖ ਸੰਧ ਮਿਲੇ 20:1 ਈਸ ਈਸ ਇਤ ਤੇ ਉਲੰਘ ਉਤ ਜਾਏ ਠਹਿਰਾ। ਵੀ ਚਰਮ ਦ੍ਰਿਸ਼ਟ ਮੂੰਦ ਭਿੱਖ ਹੈ ਦਿਵ ਦ੍ਰਿਸ਼ਟ ਕੇ। ਚੰਮ ਵਾਲੀ ਦ੍ਰਿਸ਼ਟੀ ਮੁੱਕ ਗਈ, ਪਰ ਸ਼ਬਦ ਤੋਂ ਬਿਨਾਂ ਨਹੀਂ ਮੁੱਕਣੀ। ਭਾਵੇਂ ਗੱਲਾਂ ਨਾਲ ਅਸੀਂ ਬ੍ਰਹਮ ਗਿਆਨੀ ਦੀਆਂ ਜੋ ਮਰਜ਼ੀ ਤੁਖਲਸ ਦੇਈ ਜਾਈਏ, ਸ਼ਬਦ ਤੋਂ ਬਿਨਾਂ ਤਾਂ ਅੰਦਰ ਚੇਂਜ ਹੋ ਹੀ ਨਹੀਂ ਸਕਣਾ। ਸ਼ਬਦ ਤੋਂ ਬਿਨਾਂ ਜ਼ਿੰਦਗੀ ਘੜੀ ਨਹੀਂ ਜਾਣੀ, ਸ਼ਬਦ ਤੋਂ ਬਿਨਾਂ ਸਿੱਖੀ ਦੀ ਸਮਝ ਵੀ ਨਹੀਂ ਪੈਣੀ। ਪਿਆਰਿਓ ਸਿੱਖ ਵੀ ਉਹ ਵੇ ਜਿਹਨੂੰ ਸਤਿਗੁਰੂ ਨੇ ਅੰਦਰੋਂ ਸ਼ਬਦ ਦੀ ਦਾਤ ਬਖਸ਼ ਦਿੱਤੀ। ਹਜ਼ੂਰ ਕਹਿੰਦੇ ਨੇ ਉਹ ਚੰਮ ਦੀ ਦ੍ਰਿਸ਼ਟੀ ਤੋਂ ਉੱਪਰ ਉੱਠ ਗਿਆ ਅਤੇ ਜਾ ਕਿੱਥੇ ਪਹੁੰਚਿਆ, ਚਰਨ ਦ੍ਰਿਸ਼ਟ ਮੂੰਦ ਭਿੱਖ ਹੈ ਦਿਵ ਦ੍ਰਿਸ਼ਟਕ ਹੈ। ਸਾਨੂੰ ਦਿਸਦੇ ਨੇ ਸਰੀਰ, ਪਰ ਦਿਵ ਦ੍ਰਿਸ਼ਟੀ ਵਾਲੇ ਨੂੰ ਦਿਸਦਾ ਸਰੀਰ ਤੋਂ ਅੱਗੇ ਪਰਮਾਤਮ ਦੀ ਝਲਕ। ਚਰਮ ਦ੍ਰਿਸ਼ਟ ਮੂੰਦ ਭਿੱਖ ਹੈ ਦਿਵ ਦ੍ਰਿਸ਼ਟਕ ਹੈ, ਜਗ ਮਗੀ ਜੋਤ ਉਨ ਮਨੀ ਸ਼ੁੱਧ ਪਾਵੀ। ਹੁਣ ਇਹਨੂੰ ਇਹ ਨਾ ਅਰਥ ਕਰਨ ਲੱਗ ਪੈਣਾ ਵੀ ਇਹ ਤਾਂ ਜੋਤਾਂ ਦੇ ਦਰਸ਼ਨ ਕਰਾਉਣ ਲੱਗ ਪਏ। ਸੱਚ ਜਿਵੇਂ ਕੱਲ੍ਹ ਵੀ ਅਰਜ਼ ਕੀਤੀ ਸੀ, ਦੁਖਾਂਤ ਇਸ ਚੀਜ਼ ਦਾ ਕਿ ਸਿੱਖੀ ਦੀ ਜਿਹੜੀ ਸਪਿਰਿਚੁਅਲਿਟੀ ਹੈ, ਰੂਹਾਨੀਅਤ ਕਹਿ, ਉਹਨੂੰ ਅਸੀਂ ਕਰਮ ਕਾਂਡ ਬ੍ਰਾਹਮਣਵਾਦ ਕਹਿ ਕੇ ਸੱਚਮੁੱਚ ਸੰਗਤਾਂ ਨੂੰ ਦੂਰ ਕਰ ਦਿੱਤਾ। ਜਪ ਆਪਾਂ ਉਹਦਾ ਉਦੋਂ ਉਹਨੂੰ ਵਰਜ ਦਿੱਤਾ, ਸੇਵਾ 'ਤੇ ਕਹਿ ਦਿੱਤਾ ਭਾਂਡੇ ਮਾਂਜਣ ਨਾਲ ਕੀ ਹੋਣਾ, ਰੈਸਟੋਰੈਂਟ 'ਚ ਵੀ ਲੋਕ ਭਾਂਡੇ ਮਾਂਜਦੇ ਨੇ, ਜੋੜੇ ਝਾੜਨ ਨਾਲ ਕੀ ਹੋ ਜਾਣਾ, ਲੋਕ ਬਾਹਰ ਵੀ ਜੁੱਤੀਆਂ ਝਾੜਦੇ ਨੇ। ਨਹੀਂ ਪਿਆਰਿਓ, ਮੇਰੀ ਇੱਕ ਬੇਨਤੀ ਹੈ ਕਿ ਸਿੱਖੀ ਸਿਰਫ ਪ੍ਰੈਕਟਿਸ ਹੈ, ਸਿੱਖੀ ਅਭਿਆਸ ਹੈ, ਸਿੱਖੀ ਜੀਵਨ ਜਾਂਚ ਹੈ, ਸਿੱਖੀ ਕੋਈ ਲੈਕਚਰ, ਸਿੱਖੀ ਕੋਈ ਚੋਖੇ ਵਖਿਆਨ ਨਹੀਂ, ਸਿੱਖੀ ਤਾਂ ਬਸ ਸੱਤ ਬਚਨ ਕਰਕੇ ਗੁਰੂ ਦੇ ਹੁਕਮ ਨੂੰ ਮੰਨਣ ਦਾ ਨਾਮ ਹੈ। ਭਾਈ ਸਾਹਿਬ ਕਹਿੰਦੇ ਨੇ ਜਦੋਂ ਚੰਮ ਵਾਲੀ ਦ੍ਰਿਸ਼ਟੀ ਖਤਮ ਹੋਈ ਉਦੋਂ ਦ੍ਰਿਵ ਦ੍ਰਿਸ਼ਟੀ, ਕਿਉਂਕਿ ਜਿਹੜੀ ਐਨਰਜੀ ਅੱਗੇ ਪਰਾਇਆ ਤਨ ਦੇਖਣ ਵਿੱਚ ਖਚਤ ਹੁੰਦੀ ਸੀ ਅਤੇ ਉਹ ਐਨਰਜੀ ਮਨ ਨੂੰ ਕਿੱਥੇ ਟਿਕਣ ਦੇਗੀ। ਸੱਚ ਇਵੇਂ ਇਕੱਲੀਆਂ ਅੱਖਾਂ ਦੋ ਕੜੀਆਂ ਨਹੀਂ ਦੇਖਦੀਆਂ। ਮੈਂ ਤਾਂ ਇੱਕ ਵਾਰ ਬੇਨਤੀ ਕੀਤੀ ਸੀ ਕਿ ਅੱਖਾਂ ਸਿਰਫ ਇੱਕ ਘੜੀ ਦੇਖ ਕੇ ਮਨ ਵਿੱਚ ਪਟਕਾਟ ਪੈਦਾ ਕਰਦੀਆਂ ਨੇ ਅਤੇ ਮਨ ਇੰਨਾ ਚਲਾ ਕੇ ਉਹ ਅੱਖਾਂ ਨੂੰ ਕਹਿੰਦਾ ਤੁਸੀਂ ਇੱਕ ਘੜੀ ਦੇਖਿਆ, ਤੁਹਾਡਾ ਕੰਮ ਖਤਮ, ਹੁਣ ਤੁਸੀਂ ਨਾਮ ਹੀ ਦੇਖੋ ਜੋ ਤੁਸੀਂ ਦੇਖ ਲਿਆ, ਮੈਂ ਆਪਣੇ ਅੰਦਰ ਇੰਨਾ ਕੁ ਪਕਾ ਲਿਆ ਕਿ ਤੁਹਾਡੇ ਬੰਦ ਹੋਣ ਦੇ ਬਾਵਜੂਦ ਵੀ ਉਹਨੂੰ ਦੇਖੀ ਜਾਵਾਂਗਾ। ਫਿਰ ਬੇਨਤੀ ਸੁਣਿਓ, ਅੱਖਾਂ ਇੱਕ ਖਿਣ ਝਲਕ ਦੇਖਦੀਆਂ ਨੇ ਪਰ ਸੱਚ ਇਵੇਂ ਮਨ ਤਾਂ ਕਹਿੰਦਾ ਜਾਓ ਤੁਸੀਂ ਨਾ ਦੇਖੋ ਦੁਬਾਰਾ, ਜੋ ਕੁਝ ਤੁਸੀਂ ਦੇਖ ਕੇ ਇੱਕ ਵਾਰੀ ਮੈਨੂੰ ਪਹੁੰਚਾ ਦਿੱਤਾ ਹੈ, ਤੁਸੀਂ ਬੰਦ ਵੀ ਹੋ ਜਾਓਗੀਆਂ, ਅੰਨੀਆਂ ਵੀ ਹੋ ਜਾਊਗੀਆਂ, ਮੈਂ ਫਿਰ ਵੀ ਉਹ ਕੋਈ ਦੇਖੀ ਜਾਣਾ ਜੋ ਕੋਈ ਤੁਸੀਂ ਮੈਨੂੰ ਦੇ ਦਿੱਤਾ। ਕਿਉਂਕਿ ਅੱਖਾਂ ਰਾਹੀਂ ਉਹ ਐਨਰਜੀ ਕਿੰਨੀ ਕੁ ਵੇਸਟ ਹੁੰਦੀ। ਸਤਿਗੁਰੂ ਨੇ ਅੰਮ੍ਰਿਤ ਬਾਣੀ 'ਚ ਭਾਈ ਸਾਹਿਬ ਦੀ ਰਚਨਾ ਨੂੰ ਅਸੀਂ ਲਿਆ, ਕਹਿਣ ਲੱਗੇ ਚੰਮ ਵਾਲੀ ਦ੍ਰਿਸ਼ਟੀ ਵਾਲੀ ਐਨਰਜੀ ਰੁਕ ਜਾਏ, ਅੰਤਰਮੁਖੀ ਹੋ ਜਾਏ ਅਤੇ ਸੱਚ ਇਵੇਂ ਬ੍ਰਹਮ ਦ੍ਰਿਸ਼ਟੀ ਪੈਦਾ ਹੁੰਦੀ ਹੈ, ਦਿਵ ਦ੍ਰਿਸ਼ਟੀ ਪੈਦਾ ਹੁੰਦੀ। ਉਸ ਤੋਂ ਬਾਅਦ ਜਗਮਗੀ ਜੋਤ, ਬਾਹਰ ਦੀ ਅੱਖ ਅਰੂਪ ਤੋਂ ਹਟੇ, ਅੰਦਰ ਨਾਮ ਦੇ ਝਲਕਾਰੇ ਅਤੇ ਰੱਬ ਦੀ ਜੋਤ ਦੀ ਝਲਕ ਪੈਂਦੀ। ਪਰ ਦੁੱਖ ਫਿਰ ਮੈਂ ਕਹਾਂਗਾ ਕਿ ਲੋਕਾਂ ਨੇ ਪਖੰਡ ਰਚਾ ਕੇ ਇਹਦੇ ਅਰਥ ਆਪਣੇ ਢੰਗ ਨਾਲ ਕਰ ਦਿੱਤੇ, ਫਲਾਣਾ ਬਾਬਾ ਜੋਤਾਂ ਦਿਖਾਉਂਦਾ ਪਿਆ। ਨਹੀਂ ਪਿਆਰਿਓ, ਇਹ ਤਾਂ ਅੰਦਰ ਦੀ ਜੋਤ, ਅੰਦਰ ਦਾ ਅਨੁਭਵ ਹੈ। ਮਹਾਰਾਜ ਜੀ ਨੇ ਕਿਹਾ ਜਗਮਗੀ ਜੋਤ ਉਨ ਮਨੀ ਸ਼ੁੱਧ ਪਾਵੇ, ਇੱਕ ਹੈ ਇਹ ਮਨ, ਇੱਕ ਹੈ ਉਨ ਮਨੀ। ਪਿਆਰਿਓ, ਉਹ ਦਸਮ ਦਾ ਫਿਰ ਸ਼ਬਦ ਵਰਤਾਂ, ਉਹ ਥਾਂ ਜਿੱਥੇ ਸੰਸਾਰ ਦੀ ਸ਼ੁੱਧ ਬੁੱਧ ਨਹੀਂ, ਇਹ ਮਨ ਲੈ ਜੋ ਉਨ ਮਨ ਰਹੇ, ਉਨ ਮਨੀ ਜਿਹੜਾ ਇਸ ਸੁਰਤ ਨੂੰ ਚੁੱਕੇ ਸੰਸਾਰ ਦੀ ਮੈਲ ਤੋਂ ਉੱਪਰ ਉੱਠ ਜਾਏ, ਜਿਹੜਾ ਉਨ ਮਨੀ ਅਵਸਥਾ ਵਿੱਚ ਪਹੁੰਚ ਗਏ। ਪਿਆਰਿਓ, ਤਿੰਨਾਂ ਲੋਕਾਂ ਦੀਆਂ ਬਾਤਾਂ ਘਰ ਵਿੱਚ ਬੈਠਾ ਦੱਸੀ ਜਾਂਦਾ, ਇਹ ਮਨ ਲੈ ਜੋ ਉਨ ਮਨ ਰਹੇ, ਤੋ ਤੀਨ ਲੋਕ ਕੀ ਬਾਤਾਂ ਕਹਿ। ਮੈਂ ਫਿਰ ਪ੍ਰਕਰਨ ਵਿੱਚ ਆਵਾਂ, ਗੁਰਸਿੱਖ ਸੰਤ ਮਿਲੇ ਬੀਸ ਇੱਕ ਈਸ ਈਸ ਇੱਤ ਤੇ ਉਲੰਘ ਉੱਤ ਜਾਏ ਠਹਿਰਾਵੀ, ਚਰਮ ਦ੍ਰਿਸ਼ਟ ਮੂੰਦ ਪੇਖੈ ਦਿਵ ਦ੍ਰਿਸ਼ਟ ਕਹਿ, ਜਗ ਮਗੀ ਜੋਤ ਉਨ ਮਨੀ ਸੁਧ ਪਾਵੀ। ਅਗਲਾ ਬਚਨ, ਸੁਰਤ ਸੰਕੋਚਤੀ ਬੱਜਰ ਕਪਾਟ ਖੋਲ। ਹੁਣ ਸੁਰਤ ਕਿੰਨੀ ਕੁ ਸੰਕੋਚੀ ਜਾਂਦੀ ਜਦੋਂ ਪਾਠ ਕਰਨੇ ਆ, ਸੱਚੀ ਜੇ ਇਹ ਪਤਾ ਨਹੀਂ ਕਿੱਥੇ ਕਿੱਥੇ ਭੱਜਦੀ, ਇਹਨੂੰ ਸੰਕੋਚੀਏ। ਇਹਨੂੰ ਸਿੱਖ ਦੀ ਨਿਤਨੇਮ ਤਾਂ ਰੋਜ਼ ਦੀ ਲੜਾਈ ਹੈ ਮਨ ਨਾਲ, ਇਹ ਤਾਂ ਰੋਜ਼ ਦਾ ਯੁੱਧ ਹੈ। ਜਿਹੜਾ ਬੰਦਾ ਅੰਦਰ ਨੂੰ ਇਹਦੇ ਤੱਕ ਕਾਬੂ ਨਹੀਂ ਕਰ ਸਕਿਆ ਪਿਆਰਿਓ, ਉਸ ਬੰਦੇ ਨੇ ਬਾਹਰ ਕੀ ਕਰਨਾ ਹੈ। ਸੱਚ ਇਵੇ ਤੁਸੀਂ ਆਪਣੇ ਝਾਤੀ ਮਾਰ ਦਿਓ ਚੁਗਿਰਦੇ 'ਚ, ਵਾਹਿਗੁਰੂ ਜੀ ਕਿਰਪਾ ਕਰਨ, ਇਹ ਡੋਲਨ 'ਤੇ ਰੱਖੋ ਪ੍ਰਭੂ। ਕਿਉਂਕਿ ਗੁਰਬਾਣੀ 'ਚ ਬਹੁਤ ਸਾਰੇ ਸ਼ਬਦ ਐਸੇ ਨੇ ਜਿਹਦੇ ਵਿੱਚ ਅਰਦਾਸੀਂ ਕੀਤੀਆਂ ਨੇ, ਦਾਤਾ ਮੈਨੂੰ ਬਚਾ ਲਈ। ਹੁਣ ਜੇ ਇਹੀ ਖੰਗਤਾ 'ਚ ਬੰਦਾ ਕਹੀ ਜਾ, ਨਹੀਂ ਜੀ ਅਸੀਂ ਗੁਰੂ ਕੇ ਸਿੱਖ ਹੁੰਦੇ ਹਾਂ, ਸਾਨੂੰ ਕਿਹਦੀ ਪਰਵਾਹ। ਉਹ ਪਿਆਰਿਆ, ਤੂੰ ਉਸ ਗੁਰੂ ਦਾ ਸਿੱਖ ਹੈ ਜਿਹੜਾ ਖੁਦ ਕਹਿ ਰਿਹਾ ਰਾਖ ਪਿਤਾ ਪ੍ਰਭ ਮੇਰੇ, ਮੈਂ ਨਿਰਗੁਣ ਸਭ ਗੁਣ ਤੇਰੇ। ਇੱਥੇ ਤਾਂ ਤਿਲਕ ਜਾਂਦਾ ਬੰਦਾ, ਲੋਕ ਭਰੋਸਾ ਕਰ ਬੈਠਦੇ ਨੇ ਬਹੁਤ ਵੱਡਾ, ਕਿਉਂਕਿ ਜ਼ਬਾਨ ਸ਼ਬਦਾਵਲੀ ਭਰੋਸੇ 'ਚ ਲੈ ਲੈਂਦੀ ਦੁਨੀਆ ਨੂੰ, ਪਰ ਜਦੋਂ ਅੰਦਰੋਂ ਤਿਲਕਦਾ ਹੈ ਤਾਂ ਫਿਰ ਸੱਚੀ ਗੱਲ। ਜੇ ਮੇਰਾ ਖਿਆਲ ਉਹਨਾਂ ਬੰਦਾ ਕੋਈ ਬਾਹਰ ਮੁਖੀ ਨੁਕਸਾਨ ਨਹੀਂ ਕਰਦਾ, ਜਿਹੜਾ ਧਰਮ ਦੇ ਦਾਇਰੇ 'ਚ ਨਹੀਂ, ਜਿਹੜਾ ਧਰਮ ਦਾ ਭੇਖ ਨਹੀਂ ਪਾਉਂਦਾ, ਸ਼ਾਇਦ ਉਹਨਾਂ ਸਿੱਖੀ ਦਾ ਉਹ ਨੁਕਸਾਨ ਨਹੀਂ ਕਰਦਾ ਜਿੰਨਾ ਧਰਮ ਦਾ ਭੇਖ ਪਾ ਕੇ ਜਦੋਂ ਬੰਦਾ ਅੰਦਰੋਂ ਤਿਲਕ ਕੇ ਕਰੈਕਟਰ ਤੋਂ ਡਿੱਗ ਪੈਂਦਾ, ਸੱਚ ਇਵੇਂ ਲੋਕਾਂ ਦਾ ਭਰੋਸਾ ਉੱਠ ਜਾਂਦਾ। ਪਰ ਬਾਹਰ ਦੀ ਅਡੋਲਤਾ ਅੰਦਰ ਦੀ ਅਡੋਲਤਾ ਤੋਂ ਬਿਨਾਂ ਨਹੀਂ। ਮਨ ਨੂੰ ਬੰਨਣਾ, ਮਨ ਨੂੰ ਕਾਬੂ ਕਰਨਾ। ਹੁਣ ਸੁਰਤ ਪਾਠ ਕਰਦੇ ਹਾਂ, ਜਪਜੀ ਸਾਹਿਬ ਦੀਆਂ ਚਾਰ ਪੌੜੀਆਂ ਸੁਣਿਆ ਦੀ ਜ਼ਬਾਨ ਪੜ ਗਈ, ਸੁਣਿਆ ਵਾਲੀਆਂ। ਪਰ ਮਨ ਨੂੰ ਪੁੱਛ ਕੇ ਦੇਖੋ, ਕਈ ਵਾਰੀ ਸੁਰਤ ਨਾ ਟਿਕੀ ਹੋਵੇ ਤੇ ਬੰਦਾ ਸੋਚਦਾ ਵੀ ਚਾਰੇ ਤਰਤੀਬ ਅਨੁਸਾਰ ਪੜ੍ਹੀਆਂ ਨੇ ਕਿ ਨਹੀਂ, ਮੰਨੇ ਦੀਆਂ ਪੌੜੀਆਂ ਤਿੰਨ ਪੜ੍ਹੀਆਂ ਨੇ ਕਿ ਨਹੀਂ, ਇੱਕ ਪੌੜੀ ਮੰਨੇ ਦੀ ਪੜ੍ਹੀ ਹੈ ਕਿ ਨਹੀਂ। ਕਿਉਂਕਿ ਜਿੰਨੀ ਸੁਰਤ ਖਿੰਡੇਗੀ, ਉਹਨਾਂ ਬੇਰਸਾਂ ਬੰਦਾ ਹੋਵੇਗਾ। ਜਿੰਨੀ ਇਹ ਸੁਰਤ ਨੂੰ ਸੰਕੋਚ ਕੇ ਸ਼ਬਦ ਦੀ ਕਮਾਈ ਕਰੇਗਾ, ਸੱਚ ਇਵੇ ਉਹਨਾਂ ਇਹਦੇ ਅੰਦਰ ਆਤਮਕ ਬਲ ਬਹੁਤ ਤੇਜ਼ ਹੋਵੇਗਾ। ਭਾਈ ਸਾਹਿਬ ਕਹਿੰਦੇ ਨੇ ਸ਼ਬਦ ਦੀ ਕਮਾਈ ਕਰਦੇ ਆ ਸਿੱਖ ਨੇ, ਆਪਣੀ ਸੁਰਤ ਨੂੰ ਸੰਕੋਚ ਲਿਆ। ਭਾਈ ਵੀਰ ਸਿੰਘੁੜਾ ਨੇ ਪ੍ਰਸੰਗਲੀਆਂ 'ਚ ਇਹ ਗੱਲ ਬੜੀ ਪਿਆਰੀ ਕਹੀ ਹੈ। ਕਹਿੰਦੇ ਨੇ ਇੱਕ ਸਿੰਘ ਪਾਠ ਕਰ ਰਿਹਾ ਸੀ, ਮੇਰਾ ਖਿਆਲ 2-3 ਸਾਲ ਪਹਿਲਾਂ ਇਹ ਗੱਲ ਕੀਤੀ ਸੀ, ਜਪਜੀ ਸਾਹਿਬ ਦਾ ਪਾਠ ਕਰੇ ਨਾਲੇ ਸੈਰ ਕਰੇ, ਤੇ ਇੱਕ ਤੁਕ ਨੂੰ ਤਕਰੀਬਨ ਉਹਨੇ 18 ਵਾਰ ਪੜ੍ਹਿਆ, ਤੇ ਜਿਹੜਾ ਪਿੱਛੇ ਤੁਰਿਆ ਜਾ ਰਿਹਾ ਸੀ ਉਹਦੇ ਮਨ 'ਚ ਆਇਆ ਵੀ ਇਹ ਬੰਦਾ ਭੁੱਲ ਗਿਆ। ਉਹਨੇ ਪਿੱਛੋਂ ਤੁਕ 'ਚ ਬੋਲੀ ਅਗਲੀ, ਉਹ ਪਾਠ ਕਰਨ ਵਾਲੇ ਇਸ਼ਾਰਾ ਕਰ ਦਿੱਤਾ, ਇਹਦਾ ਮਤਲਬ ਮੈਨੂੰ ਪਤਾ ਹੈ, ਮੈਨੂੰ ਯਾਦ ਹੈ ਪਾਠ। 18-19 ਵਾਰ ਤੁਕ ਨੂੰ ਪੜ੍ਹਨ ਤੋਂ ਬਾਅਦ ਜਦੋਂ ਉਹਨੇ ਪਾਠ ਸੰਪੰਨ ਕੀਤਾ, ਭਾਈ ਵੀਰ ਸਿੰਘਵਾਲ ਕੋਲ ਬੈਠੇ ਸਨ ਦੋਨੋਂ, ਉਹਨੇ ਕਿਹਾ ਭਾਈ ਸਾਹਿਬ ਅੱਜ ਇਹਨਾਂ ਨੇ ਇੱਕ ਤੁਕ 18-19 ਵਾਰ ਪੜ੍ਹੀ। ਕਹਿਣ ਲੱਗੇ ਪਾਠ ਭੁੱਲ ਗਏ ਸੀ ਤੁਸੀਂ? ਕਹਿਣ ਲੱਗੇ ਪਾਠ ਨਹੀਂ ਸੀ ਭੁੱਲੇ, ਜ਼ਬਾਨ ਪਾਠ ਨਹੀਂ ਸੀ ਭੁੱਲੀ, ਪਰ ਸੁਰਤ ਵਾਰ ਵਾਰ ਭੁੱਲਦੀ ਪਈ ਸੀ। ਜ਼ਬਾਨ ਪੜ੍ਹੀ ਜਾ ਰਹੀ ਸੀ ਪਰ ਸੁਰਤ ਉਹਦੇ 'ਚ ਨਹੀਂ ਸੀ। ਪਿਆਰਿਓ, ਜਿੰਨਾ ਸੁਰਤ ਖਿੰਡੇਗੀ ਉਹਨਾਂ ਅੰਦਰ ਮੈਲਾ ਹੋਵੇਗਾ, ਜਿੰਨੀ ਸੁਰਤ ਟਿਕੇਗੀ, ਜਿੰਨੀ ਸੁਰਤ ਅੰਤਰਮੁਖੀ ਹੋਵੇਗੀ, ਉਹਨਾਂ ਸ਼ਬਦ ਦਾ ਰਸ ਆਵੇਗਾ ਅਤੇ ਉਹਨਾਂ ਗੁਰੂ ਦੀ ਬਾਣੀ ਦਾ ਆਨੰਦ ਆਏਗਾ। ਭਾਈ ਸਾਹਿਬ ਕਹਿੰਦੇ ਸਿੱਖ ਹੋਵੇ ਜਿਹਨੇ ਆਪਣੀਆਂ ਅੱਖਾਂ ਨੂੰ ਚੰਮ ਤੋਂ ਚੁੱਕ ਕੇ ਬ੍ਰਹਮ ਵੀ ਜੋੜਿਆ, ਸਿੱਖ ਹੋਵੇ ਜਿਹੜਾ ਬਾਹਰ ਦੇ ਝਲਕਾਰਿਆਂ ਤੋਂ ਉੱਪਰ ਉੱਠ ਕੇ ਸੱਚ ਇਵੇਂ ਕਿ ਨਾਮ ਦੀ ਝਲਕ ਜੁੜ ਗਿਆ, ਸਿੱਖ ਹੋਵੇ ਜਿਹਨੇ ਆਪਣੀ ਸੁਰਤ ਨੂੰ ਸੰਕੋਚ ਲਿਆ। ਦਾਸ ਵਾਰ ਵਾਰ ਇੱਕੋ ਬੇਨਤੀ ਕਰਦਾ, ਗੁਰੂ ਕੇ ਸਿੱਖੋ, ਜਿੰਨੀ ਦੇਰ ਤੱਕ ਆਪਣੇ ਮਨ ਦੀ ਸਾਧਨਾ ਨਹੀਂ ਕਰਦੇ, ਬਾਹਰ ਦੇ ਜਜ਼ਬਾਤੀ ਜਕਾਰੇ ਹੋ ਸਕਦੇ ਨੇ, ਬਾਹਰ ਦੀਆਂ ਗੱਲਾਂ ਹੋ ਸਕਦੀਆਂ ਨੇ, ਬਾਹਰ ਅਸੀਂ ਬਹੁਤ ਕੁਝ ਦੇ ਸਕਦੇ ਹਾਂ, ਪਰ ਜਿੰਨੀ ਦੇਰ ਤੱਕ ਮਨ ਨੂੰ ਕਾਬੂ ਨਹੀਂ ਕੀਤਾ ਜਾਂਦਾ, ਉਨੀ ਦੇਰ ਤੱਕ ਬਾਹਰ ਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ। ਸਤਿਗੁਰੂ ਨੇ ਤਾਂ ਇਹ ਗੱਲ ਸਿੱਧਾਂ ਨੂੰ ਕਹੀ, ਪਰ ਢੁੱਕਦੀ ਤਾਂ ਸਾਡੇ 'ਤੇ ਵੀ ਹੈ। ਜੇ ਮਨ ਜਿੱਤੇਗਾ ਤਾਂ ਜਗਤ ਜਿੱਤਿਆ ਜਾਏਗਾ। ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗਜੀਤ, ਆਪ ਸਵਾਰ ਹੈ ਮੈਂ ਮਿਲੈ, ਆਪਣਾ ਆਪ ਸਵਾਰ। ਫਿਰ ਬੇਨਤੀ ਕਰਾਂ, ਉਸ ਤੋਂ ਬਾਅਦ ਸੁਰਤ ਨੂੰ ਕਿਵੇਂ ਸੰਕੋਚਿਆ ਜਾਏ? ਲੱਗਦਾ ਤਾਂ ਟਾਈਮ ਹੈ, ਜਿੱਥੇ ਪਾਠ ਕਰਦੇ ਹਾਂ, ਮੰਨ ਲਓ ਅਸੀਂ ਨੇਤਰ ਬੰਦ ਕਰਕੇ ਪਾਠ ਕਰ ਰਹੇ ਹਾਂ, ਸੁਰਤ ਨਾਲ ਪਾਠ ਕਰ ਰਹੇ ਹਾਂ, ਜ਼ਬਾਨ ਤੋਂ ਬੋਲਦੇ ਨਹੀਂ, ਕਿਉਂਕਿ ਇਹ ਸਾਡਾ ਦਿਮਾਗ ਬਾਣੀ ਚੇਤੇ ਕਰ ਰਿਹਾ ਪਰ ਦਿਲ ਉਹਦਾ ਰਸ ਨਹੀਂ ਲੈ ਰਿਹਾ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਤਾਂ ਲਿਖਿਆ, ਉਹ ਕਹਿੰਦਾ ਸਿੱਖ ਪਹਿਲਾਂ ਦਿਲ ਤੋਂ ਕੰਮ ਲੈਂਦਾ, ਬਾਅਦ ਵੀ ਦਿਮਾਗ ਦੀ ਗੱਲ ਕਰਦਾ। ਗੱਲ ਬੜੀ ਸਮਝਣ ਵਾਲੀ, ਸਿੱਖੀ ਦਿਲ ਦਾ ਅਨੁਭਵ ਹੈ ਪਰ ਆਪਾਂ ਇਹਨੂੰ ਦਿਮਾਗ ਵਿੱਚ ਬੰਦ ਕਰੀ ਬੈਠੇ। ਜਦੋਂ ਪਾਠ ਕਰਨੇ ਆ, ਕਿਉਂਕਿ ਦਿਮਾਗ ਕੋਲ ਅੱਖਰ ਚੇਤੇ ਨੇ, ਅਤੇ ਕਈ ਵਾਰੀ ਐਸਾ ਹੁੰਦਾ ਕਿ ਪੌਣਾ ਪੌਣਾ ਘੰਟਾ ਜ਼ਬਾਨ ਬੋਲ ਕੇ ਸ਼ੁੱਧ ਉਚਾਰਨ ਕਰੀ ਜਾਂਦੀ ਹੈ, ਪਰ ਪੌਣੇ ਘੰਟੇ ਵਿੱਚ ਜੋ ਕੁਝ ਬੋਲਿਆ ਸੁਰਤ ਨੂੰ ਅਤੇ ਮਨ ਨੂੰ ਉਹਦਾ ਪਤਾ ਹੀ ਨਹੀਂ ਕੀ ਬੋਲਿਆ ਹੈ। ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ, ਪਿੰਡੋਂ ਕੋਈ ਬੰਦਾ ਤੁਰਿਆ ਆਵੇ ਅਤੇ ਨਹਿਰ ਦੇ ਪੁਲ ਤੋਂ ਲੰਘੇ, ਅਤੇ ਨਹਿਰ ਦਾ ਪੁਲ ਹੋਵੇ ਵੀ ਜ਼ਿਆਦਾ ਲੰਬਾ, ਦਰਿਆ ਦਾ ਪੁਲ 1/2 ਕਿਲੋਮੀਟਰ ਹੋਵੇ, ਤੁਰ ਕੇ ਵੀ ਆ ਜਾਏ, ਅਤੇ ਆਉਂਦਿਆਂ ਸਰ ਪੁੱਛੋ ਦਰਿਆ 'ਚ ਪਾਣੀ ਹੈ ਸੀ? ਉਹ ਕਹਿੰਦਾ ਲੰਘ ਕੇ ਤਾਂ ਮੈਂ ਆਇਆ ਪਰ ਚੇਤਾ ਕੋਈ ਨਹੀਂ, ਮੈਂ ਵੇਖਿਆ ਕੋਈ ਨਹੀਂ ਪਾਣੀ ਹੈ ਕਿ ਨਹੀਂ। ਮੈਂ ਕਈ ਵਾਰੀ ਸੋਚਣਾ, ਮਨਾ ਤੂੰ ਸ਼ਬਦਾਂ ਦੇ ਪੁਲ ਤੋਂ ਹੀ ਛਾਲਾ ਮਾਰੀ ਜਾਂਦਾ, ਝਾਤੀ ਮਾਰ ਕੇ ਦੇਖ ਇਸ ਬਾਣੀ ਦੇ ਥੱਲੇ ਬਖਸ਼ਿਸ਼ ਕਿਹੜੀ ਵਰਦੀ ਪਈ। ਮਨ ਸਾਧਨਾ ਕਰਨ ਲੱਗਿਆ ਜਦੋਂ ਭਟਕੇ, ਉਹਨੂੰ ਫਿਰ ਦੁਬਾਰਾ ਸ਼ਬਦ ਵੱਲ ਲਿਆਈਏ, ਭਾਵੇਂ ਹੈ ਔਖਾ ਜਿਹਾ ਪੰਜ ਘੰਟੇ ਲੱਗ ਜਾਣ ਜਪਜੀ ਸਾਹਿਬ ਪੜ੍ਹਦਿਆਂ, ਪਰ ਘੱਟੋ ਘੱਟ ਤਸੱਲੀ ਤਾਂ ਹੋ ਜਾਏ ਕਿ ਅੱਜ ਮੈਂ ਜਪਜੀ ਸਾਹਿਬ ਦਾ ਇੱਕ ਇੱਕ ਅੱਖਰ ਆਪਣੀ ਸੁਰਤ ਵਿੱਚ ਵਸਾ ਕੇ ਉਹਨੂੰ ਗਾਇਆ। ਮੈਂ ਬੇਨਤੀ ਕਰਾਂਗਾ ਜਿੰਨੀ ਸੁਰਤ ਖਿੰਡੇਗੀ, ਅਤੇ ਖਿੰਡਣ ਦੇ ਤਰੀਕੇ ਕੱਲ੍ਹ ਨੂੰ ਜਦੋਂ ਨਿਰਮਲ ਦੀ ਗੱਲ ਚੱਲੇਗੀ ਆਪਾਂ ਦੇਖਾਂਗੇ ਮੈਲ ਕੌਣ ਪੈਦਾ ਕਰਦਾ, ਨਿਰਮਲਤਾ ਹੀ ਕਿਵੇਂ ਆਉਂਦੀ। ਭਾਈ ਸਾਹਿਬ ਕਹਿੰਦੇ ਜਿੰਨੇ ਆਪਣੀ ਸੁਰਤ ਨੂੰ ਸੰਕੋਚ ਲਿਆ, ਜਿਵੇਂ ਕੋਈ ਆਪਣੀ ਐਨਰਜੀ ਨੂੰ ਸੰਕੋਚ ਕੇ ਕਿਸੇ 'ਤੇ ਵਾਰ ਕਰੇ। ਤੁਸੀਂ ਦੇਖੋ ਜਦੋਂ ਫੌਜੀਆਂ ਨੂੰ ਸਿਖਾਉਂਦੇ ਨੇ, ਉਹ ਕਹਿੰਦੇ ਨੇ ਆਪਣਾ ਸਾਹ ਰੋਕ ਕੇ ਤੂੰ ਟਾਰਗੇਟ ਉੱਪਰ ਗੋਲੀ ਮਾਰਨੀ, ਨਿਸ਼ਾਨੇ 'ਤੇ ਸਾਹ ਰੋਕ ਕੇ ਹਰਕਤ ਮਤ ਕਰ। ਪਿਆਰਿਓ ਜਦੋਂ ਪੂਰਨ ਤੌਰ 'ਤੇ ਐਨਰਜੀ ਨੂੰ ਸੰਕੋਚ ਕੇ ਕੋਈ ਸਰੀਰਕ ਤੌਰ 'ਤੇ ਵਾਰ ਕਰੇ ਅਤੇ ਅਗਲੇ ਦਾ ਸੀਨਾ ਪਾੜ ਕੇ ਰੱਖ ਦਿੰਦਾ, ਜਦੋਂ ਸੁਰਤ ਨੂੰ ਸੰਕੋਚ ਕੇ ਕੋਈ ਸ਼ਬਦ ਦਾ ਅਭਿਆਸ ਕਰਦਾ ਅਤੇ ਕਰੋੜਾਂ ਜਨਮਾਂ ਦੇ ਵਿਕਾਰਾਂ ਦੇ ਦਰਵਾਜ਼ੇ ਤੋੜ ਕੇ ਰੱਖ ਦਿੰਦਾ, ਇਹ ਖਿੰਨ ਲੱਗਦਾ ਹੈ। ਪਰ ਉਹ ਖਿੰਨ ਵੀ ਬੜੇ ਭਾਗਾਂ ਨਾਲ ਮਿਲਦਾ। ਸੁਰਤ ਸੰਕੋਚਿਤ ਕੀ ਬੱਜਰ ਕਪਾਟ ਖੋਲ, ਨਾਦ ਬਾਦ ਪਰੈ। ਆ ਨਾਦ ਦਾ ਅਰਥ ਹੈ ਜਿਹੜੇ ਦੁਨੀਆਂ ਦੇ ਗੀਤ ਨੇ, ਬਾਦ ਦਾ ਅਰਥ ਹੈ ਵਾਦ ਵਿਵਾਦ ਦੀਆਂ ਗੱਲਾਂ। ਕਹਿੰਦੇ ਨੇ ਜਿੰਨੀ ਦੇਰ ਤੱਕ ਸੁਰਤ ਖਿੰਡੀ ਹੈ ਤੂੰ ਬਾਹਰ ਭੱਜ। ਅਤੇ ਸੱਚੀ ਗੱਲ, ਜਿਹੜਾ ਬੰਦਾ ਬਾਹਰ ਦਾ ਗੀਤ ਵਿੱਚ ਵੀ ਨੱਚਦਾ ਪਿਆ, ਦਿਲ ਉਹਦਾ ਵੀ ਚਾਹੁੰਦਾ ਅੰਦਰ ਕਿਤੇ ਹੁਲਾਰਾ ਮਿਲੇ, ਪਰ ਲੱਭਦਾ ਉੱਥੋਂ ਪਿਆ ਜਿੱਥੇ ਹੁਲਾਰਾ ਹੈ ਨਹੀਂ। ਨਸ਼ੇ ਵਾਲਾ ਬੰਦਾ ਵੀ ਜਿਹੜਾ ਨਾ, ਮੈਂ ਨਹੀਂ ਕਹਾਂਗਾ ਵੀ ਉਹਨੂੰ ਧੱਕਾ ਮਾਰੀਏ, ਕਿਉਂਕਿ ਅੱਧੇ ਬੰਦੇ ਤਾਂ ਪੌਂਜੀ ਭਜਾ ਦਿੰਦੇ। ਜੇ ਨਸ਼ਾ ਵੀ ਕੋਈ ਪੀਂਦਾ, ਉਹਦਾ ਮਨ ਵੀ ਤਾਂ ਕੋਈ ਥਾਂ ਲੱਭਦਾ ਪਿਆ, ਉਹ ਚੀਜ਼ ਹੋਵੇ ਜਿੱਥੇ ਦੁਨੀਆਂ ਦਾ ਹਰ ਦੁੱਖ ਭੁੱਲਿਆ ਜਾਏ। ਪਿਆਰਿਓ, ਦੋ ਘੜੀਆਂ ਸਿਰਫ ਉਹ ਨਸ਼ਾ ਪੀ ਕੇ ਆਪਣੇ ਸਰੀਰ ਨੂੰ ਅੰਦਰੋਂ ਬੇਸੁੱਧ ਕਰਦਾ, ਪਰ ਜਦੋਂ ਕੋਈ ਸ਼ਬਦ ਦੀ, ਬਾਣੀ ਦੀ, ਗੁਰੂ ਦੇ ਬਚਨ ਦੀ ਉਸ ਬੇਹੋਸ਼ੀ, ਮਦਹੋਸ਼ੀ ਸ਼ਬਦ ਵਰਤਾਂ, ਉਸ ਪਵਿੱਤਰ ਰਸ ਵਿੱਚ ਚਲਾ ਜਾਂਦਾ, ਪਿਆਰਿਓ ਰਹਿੰਦਾ ਉਹ ਵੀ ਸੰਸਾਰ ਵਿੱਚ, ਦੁੱਖ ਉਹਦੇ ਵਿੱਚ ਗੁਰਦੇ ਹੁੰਦੇ ਨੇ, ਪਰ ਨਾਮ ਵੀ ਜੁੜਿਆ ਹੋਇਆ ਸੱਚ ਵੀ ਉਸ ਦੁੱਖ ਨੂੰ ਖੰਡਾ ਕੇ ਵੀ ਗੁਰੂ ਦਾ ਪਿਆਰਾ ਬਣ ਜਾਂਦਾ ਹੈ। ਭਾਈ ਸਾਹਿਬ ਕਹਿੰਦੇ ਸੁਰਤ ਨੂੰ ਟਿਕਾ, ਸੁਰਤ ਸੰਕੋਚਿਤ ਹੀ ਬਜਰ ਕਪਾਟ ਖੋਲ, ਨਾਦ ਬਾਦ ਪਰੈ ਅਨਹਤ ਲਿਵ ਲਾਵਈ। ਪਿਆਰਿਆ, ਆਹ ਦੁਨੀਆਂ ਦੇ ਆਵਾਜ਼ਾਂ ਤੋਂ ਉੱਪਰ ਉੱਠੇਗਾ, ਤੇਰੇ ਅੰਤਰ ਆਤਮੇ ਗੁਰੂ ਦੇ ਸ਼ਬਦ ਦੀ ਆਵਾਜ਼ ਸੁਣਾਈ ਦੇਗੀ, ਅਨਹਦ ਨਾਦ ਸੁਣਾਈ ਦੇਗਾ। ਭਾਈ ਸਾਹਿਬ ਨੇ ਅਖੀਰ ਵਾਲੀ ਤੋਕੀ, ਕਹਿਣ ਲੱਗੇ ਬਚਨ ਵਿਸਰਜਤੀ ਅਨ ਰਸ ਰਹਿਤ ਹੋਵੇ। ਜਵਾਨ ਨੂੰ ਰਸ ਤਾਂ ਆਵੇਗਾ ਜੇ ਤੂੰ ਆ ਫੋਕੀਆਂ ਗੱਲਾਂ ਤੋਂ ਉੱਪਰ ਉੱਠੇਗਾ, ਜੇ ਜੀਵ ਦੇ ਸਵਾਦ ਤੋਂ ਉੱਪਰ ਉੱਠੇਗਾ। ਬਚਨ ਵਿਸਰਜਤੀ ਅਨ ਰਸ ਰਹਿਤ ਹੋਵੇ। ਕਹਿਣ ਲੱਗੇ ਨਿਚਰ ਆਭਾਰ ਧਾਰ ਆਪਿਓ ਪਿਆ ਬਈ। ਆਹ ਤੇਰੀ ਜੀਵ ਤਾਂ ਘੜੀ ਪਿੱਛੋਂ, ਇਹਨੂੰ ਤਾਂ ਟਿਕਾ ਨਹੀਂ ਮਿਲਦਾ, ਤੇ ਕਹੀ ਜਾਂਦਾ ਨਾਮ ਦਾ ਰਸ ਕਿੱਥੋਂ ਆਉਣਾ ਤੈਨੂੰ। ਕਹਿੰਦੇ ਨੇ ਜਦੋਂ ਇਹਦੇ 'ਤੇ ਰਸ ਤੋਂ ਉੱਪਰ ਉੱਠ ਜਾਏ, ਫਿਰ ਉਹ ਨਾਮ ਦਾ ਧਾਰਾ ਨਿਰੰਤਰ ਉਹਦਾ ਰਸ ਮਾਣੇਗਾ। ਮੈਂ ਸਿਰਫ ਇੱਕ ਬੇਨਤੀ ਕੱਲ੍ਹ ਵੀ ਕੀਤੀ ਸੀ, ਭਾਈ ਸਿੱਖੋ ਸੱਚ ਇਹ ਜੇ ਸਿੱਖ ਸ਼ਬਦ ਕਹਿਣਾ ਬੜਾ ਸੌਖ ਹੈ। ਹੁਣ ਇਹ ਵੀ ਨਾ ਕੋਈ ਡਰ ਜਾਏ ਵੀ ਸਰ ਤੋਂ ਸਿੱਖੀ ਕਮਾਈ ਨਹੀਂ ਜਾਣੀ। ਮੈਂ ਬੇਨਤੀ ਕਰਾਂ, ਸਿੱਖ ਜਿਹਦੀਆਂ ਅੱਖਾਂ 'ਚ ਗੁਰੂ ਵਰਤ ਜਾਏ, ਜਿਹਦੇ ਸੀਨੇ 'ਚ ਗੁਰੂ ਵਰਤ ਜਾਏ, ਜਿਹਦੀ ਜ਼ਬਾਨ 'ਚ ਗੁਰੂ ਵਰਤ ਜਾਏ, ਇੱਥੇ ਬਸ ਨਹੀਂ। ਉਹ ਗੁਰੂ ਕਾ ਸਿੱਖ ਜਿਹਦੇ ਰੋਮ ਰੋਮ ਵਿੱਚ ਗੁਰੂ ਵਰਤ ਜਾਏ। ਸਿੱਖ ਅਤੇ ਗੁਰੂ ਇੱਕ ਹੋ ਜਾਣ। ਇਹੀ ਕਾਰਨ ਕਿ ਸਤਿਗੁਰੂ ਨੇ ਬਾਣੀ 'ਚ ਸਿੱਖਾਂ ਦਾ ਏਡਾ ਵੱਡਾ ਸਨਮਾਨ ਕੀਤਾ। ਅਸੀਂ ਇਹ ਵੀ ਪੜ੍ਹਦੇ ਹਾਂ ਕਿ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ। ਕੱਲ੍ਹ ਵੀ ਅਸੀਂ ਵਿਚਾਰ ਰਹੇ ਸੀ, ਗੁਰੂ ਕੇਵਲ ਬਾਹਰ ਥੋੜ੍ਹਾ, ਹੁਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਵੇਖਣ ਨੂੰ ਤਾਂ ਸਰੀਰਕ ਤੌਰ 'ਤੇ ਬਾਹਰ ਨੇ ਨਾ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਇੱਕ ਪ੍ਰਕਾਸ਼ ਇੱਥੇ ਵੇ, ਅਤੇ ਇਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿ ਰਿਹਾ ਕਿ ਸਿੱਖ ਜਿੱਥੇ ਵੀ ਜਾਂਦਾ ਗੁਰੂ ਦਾ ਪ੍ਰਕਾਸ਼ ਉਹਦੇ ਨਾਲ ਜਾਂਦਾ ਹੈ। ਇੱਕ ਗੁਰਦੁਆਰਾ ਆਖ ਹੈ ਜਿੱਥੇ ਆਪਾਂ ਬੈਠੇ ਹਾਂ, ਗੁਰੂ ਗ੍ਰੰਥ ਸਾਹਿਬ ਕਹਿੰਦਾ ਇਸ ਤੋਂ ਅੱਗੇ ਤੁਰ। ਸਿੱਖ ਜਿੱਥੇ ਵੀ ਜਾਂਦਾ ਖੁਦ ਹੀ ਗੁਰਦੁਆਰਾ ਬਣ ਜਾਂਦਾ ਹੈ। ਫਿਰ ਇਸ ਗੱਲ ਨੂੰ ਬਾਣੀ ਦੀ ਰੋਸ਼ਨੀ ਸਮਝਿਓ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਉਹ ਹੁਣ ਬੁੱਧੀ ਦੇ ਤਲ ਵਾਲਾ ਤਾਂ ਕਹੂਗਾ ਜੀ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਗਏ, ਇਹ ਮਹਾਰਾਜ ਜੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪਿਆ ਕਿੱਥੇ, ਨਾਲ ਸੀਤ ਉੱਤੇ ਗੁਰੂ ਗ੍ਰੰਥ ਸਾਹਿਬ। ਮੈਂ ਬੇਨਤੀ ਕਰਾਂਗਾ ਪਿਆਰਿਓ, ਜਦੋਂ ਸ਼ਬਦ ਕੋਈ ਸਿੱਖ ਕਮਾਉਂਦਾ ਜਿਹੜਾ ਸਤਿਗੁਰੂ ਦੇ ਸ਼ਬਦ ਦਾ ਅਨੁਭਵ ਹੈ, ਸਤਿਗੁਰੂ ਦਾ ਅੰਤਰੀਵ ਗਿਆਨ ਹੈ, ਜਿੱਥੇ ਵੀ ਸਿੱਖ ਜਾਂਦਾ ਗੁਰੂ ਉਹਦੇ ਅੰਗ ਸੰਗ ਹੀ ਰਹਿੰਦਾ ਹੈ। ਸੋ ਸਤਿਗੁਰੂ ਪਿਆਰਾ ਮੇਰਾ ਨਾਲ ਕਹਿ ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰੂ ਖੁਸ਼ੀ ਆਵੇ। ਹੁਣ ਦੇਖੋ ਇਸ ਤੁਕ ਦੇ ਅਰਥ, ਸਿੱਖ ਕਿੰਨਾ ਕੁਛ ਹੈ ਜੀ। ਹੁਣ ਚਲੋ ਆਪਣਾ ਵੀ ਹੈ ਨਾ, ਚਲੋ ਵੀ ਸਿੱਖਾਂ ਨੂੰ ਲੰਗਰ ਛਕਾਉਣਾ, ਅਸੀਂ ਕਹਿੰਦੇ ਹਾਂ ਗੁਰੂ ਖੁਸ਼ ਹੋ ਗਿਆ। ਇਹਨੂੰ ਤਰਕ 'ਚ ਨਾ ਲਿਜਾਇਓ। ਜਿਹੜਾ ਬੰਦਾ ਕਦੀ ਬਾਣੀ ਨਹੀਂ ਪੜ੍ਹੀ, ਨਿਤਨੇਮ ਨਹੀਂ ਕੀਤਾ, ਤੁਸੀਂ ਬੰਦਿਆਂ ਨੂੰ ਲੰਗਰ ਛਕਾਇਆ, ਸਿੱਖ ਨੂੰ ਨਹੀਂ ਛਕਾਇਆ। ਸਿੱਖ ਤਾਂ ਉਹ ਵੀ ਜਿਹਦੇ ਵਿੱਚ ਗੁਰੂ ਵਰਤਦਾ ਹੈ। ਹੈ ਬੜਾ ਔਖਾ ਕਹਿਣ, ਸਿੱਖ ਉਹ ਜਿਹਦੇ 'ਚ ਗੁਰੂ ਵਰਤੇ। ਸਿੱਖ ਦੀ ਰਸਨਾ 'ਤੇ ਜਾਏ ਅਤੇ ਗੁਰੂ ਕਹਿ ਜ ਆਨੰਦ ਬੜਾ ਆ। ਭਾਈ ਜੇਠਾ ਅੰਬ ਦਾ ਰਸ ਚੂਸਦੇ ਨੇ ਅਤੇ ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਆਉਂਦਿਆਂ ਨੂੰ ਕਹਿੰਦੇ ਨੇ ਰਾਮਦਾਸ ਜਿਹੜਾ ਅੱਜ ਅੰਬ ਖਾਧਾ ਇਹੋ ਜਿਹਾ ਪਹਿਲਾਂ ਕਦੀ ਨਹੀਂ ਖਾਧਾ। ਸਿੱਖ ਦੇ ਵਿੱਚ ਗੁਰੂ ਆ ਬੈਠਦਾ। ਮੈਂ ਹੋਰ ਬੇਨਤੀ ਕਰਾਂ, ਦੇਖੋ ਬਾਣੀ 'ਚੋਂ ਬਾਹਰ ਜਾ ਕੇ ਕੋਈ ਸ਼ਬਦ ਨਹੀਂ। ਦੁੱਖ ਇਸ ਚੀਜ਼ ਦਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਹਾਂ ਕਿ ਅਸੀਂ ਸੱਚੀ ਗੱਲ ਗਿਆਨੀ ਗਿਆਨ ਸਿੰਘ ਓਲੀ ਗੱਲ ਕਰੀ ਜਾਂਦੇ ਹਾਂ ਕਿ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਉਹ ਮਾਨਿਓ। ਮੈਨੂੰ ਇੰਝ ਲੱਗਦਾ ਕਿਵੇਂ ਦੂਜੇ ਨੂੰ ਸੰਬੋਧਨ ਕਰੀ ਜਾਂਦਾ, ਤੁਸੀਂ ਮਾਨਿਓ ਮੈਂ ਨਹੀਂ ਮੰਨਣਾ। ਸੱਚੀ ਗੱਲ, ਸਤਿਗੁਰੂ ਸਿੱਖ ਵਿੱਚ ਵਰਤਦਾ ਹੈ। ਇੱਕ ਬਚਨ ਹੋਰ ਏ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾ ਆਏ। ਸਤਿਗੁਰ ਪ੍ਰੀਤ ਗੁਰਸਿੱਖ ਮੁੱਖ ਪਾਏ। ਸਿੱਖ ਵਿੱਚ ਸਤਿਗੁਰੂ ਵਰਤਿਆ, ਫਿਰ ਇੱਥੇ ਬਸ ਨਹੀਂ। ਸਤਿਗੁਰੂ ਆਪਣੇ ਸਿੱਖ ਦੇ ਅੰਦਰ, ਮੈਂ ਇੱਕ ਸ਼ਬਦ ਗੁਰਦੁਆਰਾ ਵਰਤਿਆ। ਹੁਣ ਦੇਖੋ ਇੱਥੇ ਮੱਥਾ ਟੇਕਣੇ ਆ ਸਾਰੇ, ਅਸੀਂ ਕਹਿੰਦੇ ਹਾਂ ਸਤਿਗੁਰੂ ਦਾ ਪ੍ਰਕਾਸ਼ ਕਹਿ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਸਿੱਖ ਸ਼ਬਦ ਦੀ ਕਮਾਈ ਕਰਦਾ ਉਹਦਾ ਅੰਦਰ ਵੀ ਗੁਰਦੁਆਰਾ ਬਣ ਜਾਂਦਾ ਹੈ। ਇੱਕ ਤਾਂ ਆਏ ਨਾ ਕਿ ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ, ਇਹ ਹੋ ਗਿਆ। ਜਾਂ ਅਸੀਂ ਪੜ੍ਹਦੇ ਹਾਂ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁੱਖ ਲਾਵਾ। ਪਰ ਗੁਰੂ ਰਾਮਦਾਸ ਕਹਿੰਦੇ ਨੇ ਇਸ ਤੋਂ ਅੱਗੇ ਤੁਰ, ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ। ਪਿਆਰੇ ਉਸ ਤੋਂ ਅੱਗੇ ਉਹ ਸਰੀਰ ਵਿੱਚ ਗੁਰੂ 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 ਸਾਹਿਬ ਕਿੱਥੇ ਰਹਿਣਾ ਚਾਹੁੰਦੇ? ਏਡਾ ਵੱਡਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ, ਮੇਰਾ ਰੱਬ ਗੁਰੂ ਗੋਬਿੰਦ ਸਿੰਘ, ਉਹ ਕਹਿੰਦਾ ਸਿੱਖਾਂ ਮੈਂ ਤੇਰੇ ਸੀਨੇ 'ਚ ਆਪਣਾ ਨਿਵਾਸ ਰੱਖਣਾ ਚਾਹੁੰਦਾ। ਖਾਲਸੇ ਮੈਂ ਹੂੰ ਕਰੂੰ ਨਿਵਾਸ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਗੱਲ ਸਤਿਗੁਰੂ ਦੇ ਜੀਵਨ ਸੰਬੰਧੀ ਲਿਖੀ, ਉਹ ਬੜਾ ਸੋਹਣਾ ਲੇਖ, ਪੜ੍ਹਨ ਵਾਲਾ, ਕਲਗੀ ਵਾਲੇ ਦੀ ਛਵੀ। ਇੱਕ ਵਾਰ ਅਰਜ਼ ਵੀ ਕੀਤੀ ਸੀ, ਉਹ ਕਹਿੰਦਾ ਮੈਂ ਸਤਲੁਜ ਦੇ ਕਿਨਾਰੇ ਬੈਠਾ, ਗੱਲ ਮੇਰੀ ਸਮਝ ਪੈ ਗਈ ਜੋ ਮੈਂ ਬੇਨਤੀ ਅੱਜ ਕਰਨੀ ਚਾਹੁੰਦਾ। ਕਹਿੰਦਾ ਮੈਂ ਤਸਵੀਰਾਂ ਬਣਾਉਣ ਦੀ ਜਾਚ ਸਿੱਖੀ, ਤਸਵੀਰ ਬਣਾਉਂਦਾ ਵਾਂ ਅਤੇ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਬਣਾ ਕੇ ਸਤਲੁਜ ਦੇ ਪਾਣੀ 'ਚ ਰੋੜ ਕੇ ਕਹਿੰਦਾ ਨਹੀਂ, ਇਹ ਅਕਾਲ ਪੁਰਖ ਦੇ ਪੁੱਤਰ ਦੀ ਤਸਵੀਰ ਨਹੀਂ ਹੋ ਸਕਦੀ। ਕਹਿੰਦਾ ਫਿਰ ਬਣਾਉਂਦਾ ਵਾਂ ਰੰਗ ਭਰਨਾ, ਫਿਰ ਤਸਵੀਰ ਨੂੰ ਪਾਣੀ 'ਚ ਪ੍ਰਵਾਹ ਕਰ ਦੇਣਾ ਅਤੇ ਕਹਿੰਦਾ ਨਹੀਂ, ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਦੀ ਤਸਵੀਰ ਨਹੀਂ ਹੋ ਸਕਦੀ। ਫਿਰ ਤਸਵੀਰ ਉਹਦਾ ਬੜਾ ਖੁੱਲ੍ਹੇ ਜਿਹੇ ਖਿਆਲਾਂ ਵਾਲਾ ਬੰਦਾ ਹੈ, ਪਰ ਗੁਰੂ ਪ੍ਰੇਮ 'ਚ ਬੜਾ ਭਿੱਜਾ ਹੈ। ਕਹਿੰਦਾ ਫਿਰ ਬਣਾਉਂਦਾ ਰੰਗ ਭਰਨਾ ਅਤੇ ਸਾਹਮਣੇ ਉਹ ਰੱਖ ਕੇ ਕਹਿੰਦਾ ਨਹੀਂ, ਇਹਦੇ ਉੱਤੇ ਸੂਰਜ ਕਿਰਨਾਂ ਪਾਉਂਦਾ, ਪਰ ਜਦੋਂ ਗੁਰੂ ਗੋਬਿੰਦ ਸਿੰਘ ਬਾਹਰ ਨਿਕਲਦਾ ਉਹਦੇ ਮੁੱਖ ਦੇ ਸਾਹਮਣੇ ਤਾਂ ਸੂਰਜ ਵੀ ਫਿੱਕਾ ਪੈ ਜਾਂਦਾ ਹੈ। ਇਹ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਨਹੀਂ, ਜਲ ਪ੍ਰਵਾਹ ਕਰ ਦਿੱਤੀ। ਕਹਿੰਦੇ ਵੇਖਣ ਵਾਲੇ ਲੋਕਾਂ ਨੇ ਵੇਖਿਆ ਅਤੇ ਸ਼ਬਦ ਕਿਹਾ, ਅੱਧੀ ਜ਼ਿੰਦਗੀ ਅੱਧੀ ਉਮਰ ਤਸਵੀਰਾਂ ਬਣਾਉਣ ਦੀ ਜਾਚ ਸਿੱਖੀ, ਅੱਧੀ ਉਮਰ ਤਸਵੀਰਾਂ ਬਣਾਉਂਦਾ ਰਿਹਾ, ਮੋਏ ਤੋਂ ਬਣੀ ਇੱਕ ਵੀ ਨਾ। ਕਹਿੰਦਾ ਮੈਂ ਰੰਗਾਂ ਵਾਲਾ ਡੱਬਾ ਚੁੱਕਿਆ, ਦੇਖ ਉਸ ਬੰਦੇ ਦੀ ਉਡਾਰੀ ਕੈਸੀ। ਮੈਂ ਕਾਗਜ਼ ਚੁੱਕਿਆ, ਸਭ ਕੁਝ ਲਿਆ, ਮੈਂ ਕਿਹਾ ਚਲੋ ਮੈਨੂੰ ਸਮਝ ਨਹੀਂ ਪੈਂਦੀ, ਮੈਂ ਪਟਨਾ ਸਾਹਿਬ ਜਾਵਾਂਗਾ। ਗੁਰੂ ਗੋਬਿੰਦ ਸਿੰਘ ਨੇ ਕੰਗਣ ਸੱਟੇ ते पुछांगा पटने दी गंगा तू जदों दोनों कंगन तेरे सटे उदो बाला प्रीतम दी छवि चेहरा की हो जासी क्योंकि जदों कुछ देंदा सी ते उदा चेहरा खिड़दा है तेनू कंगन दिते कहते ने गंगा बोली नहीं मन ने कहा चलो उस तो बाद आनंदपुर साहिब आए सन सतलुज बड़ी वारी आर पार किया सतलुज तो पुछांगा गुरु गोबिंद सिंह जदों तेरे चो लंघते सन उदों गुरु गोबिंद सिंह का चेहरा छवि कैसी सी मैं तस्वीर बनानी है कहिंदा सतलुज भी नहीं बोलिया मन ने कहा चल पौंटा साहिब की यमुना तो पुछिए तेरे किनारे तक कविया का सरताज कवि दरबार साज सजांदा सी ते चाननी रात जदों कवि दरबार विच कविया नू ढाला भर भर के दौलत वंडदा सी यमुना तेनू तो अपने चरणा की शो भी दिती दस गुरु गोबिंद सिंह का वो चेहरा की हो जा सी यमुना भी नहीं बोली कहिंदा मैं गोदावरी वो सारे दरियावां की गल करदा गोदावरी कुल गया तेरे किनारे तो बेपरवाह सतगुरु ने बादशाह की परवाह नहीं की तेनू नगीना भी दिता हीरा भी दिता दस गुरु गोबिंद सिंह का चेहरा किन्ना खिड़िया सी जदों बादशाह का हीरा पवा के सटिया कहिंदे ने गोदावरी भी चुप वो वेखो ख्याल की हो कहिंदा मैं कहा तुसी सारे चुप क्यों हो सतलुज नहीं बोलता गंगा नहीं बोलती यमुना नहीं बोलती गोदावरी नहीं बोलती मैनू दसो कैसा है गुरु गोबिंद सिंह का स्वरूप कहिंदा जदों मैं सवेरे सिमरन च बैठा तो अंदरों आवाज आई पूरन सिंह जिन्हां नू एक वारी छू मिल जाओ बोलन जोगे नहीं रहिंदे मानन जोगे रहिंदे की बोल के दसणगे तैनू मन ने कहा चल हजूर साहब चल गोदावरी नहीं बोलती जिदे लड़ गुरु गोबिंद सिंह ला के गए उहदे तू पुछ लै देख उसकी उडारी कैसी कहिंदा मैं गुरु ग्रंथ साहिब नू मत्था टेकिया ते धन गुरु ग्रंथ साहिब जी तो पुछिया मेरे कलगी वाले दी छवि कैसी ते शब्द विचों आवाज आई रंगा दा डब्बा कागज पेंसिल बलेट जो कोई तू चुकी फिरना सट इनू गोदावरी विच गुरु गोबिंद सिंह दीयां तस्वीरां कागज ते नहीं बनदियां गुरु गोबिंद सिंह दी तस्वीर संत खालसे दे खिरदे उत्ते बनदी हुंदी उहदे स्वरूप की झलक सिख दे अंदरों पैंदी उहदा स्वरूप सिख दे चेहरे तो झलकदा वह खिरदे ते निवास रखता है ते अगली गल उन्हें कही कहिंदे वह खुद ही मुसव्वर तस्वीर बनांदा है कहन लगे ओही परदा चुके ता चुके दूजा कौन चुके ओही तस्वीर खिचे ता खिचे दूजा कौन खिचे कहिंदा जदों भजन बंदगी करन वाले सिख दे अंदरों गुरु गोबिंद सिंह परदा चुकदा है ते उस वक्त तस्वीर देख के सिख कहिंदा है कि तू मैं ते तस्वीर बोल के कहिंदी है मैं तू ते अगो आवाज आउंदी है खाऊं खालसे का खालसा मेरो ओत पोत सागर बुंदे हो कहिंदा उठो मना किसे गुरु सिख दे दर्शन कर क्योंकि गुरु गोबिंद सिंह दियां तस्वीरां कागज ते नहीं बनदियां ओ भावना वाले सिखां दे अंदरों प्रगट होंदियां एक मैं बेनती करांगा कि सिख उस अंदर सतगुरु अपनी कला वरतांदे सतगुरु आप वरदे कल वरदेस तो अगली थोड़ी जी मैं बेनती होर अज करनी चाहना प्यारे गुरु सिख दा राखा इस लोक दा नहीं कला हुण तां भी कहन लग पए जी अगा तां किने वेख्या ये कोई कर्म नहीं जे ये कोई जन्म मर नहीं जे वो लोकी विचारे बिचला दिते कल मैं दुपहर दे दीवान च कथा करनी कर्म ते नदर मेरे मन सी एक कर्म ने माड़े एक कर्म ने चंगे जदों ओदी नदर हो जाए ते माड़े कर्म साड़ देंदा है ओदी नदर हो जाए ते चंदे कमरां नू कर्मां नू फल लग जांदा है फली पूत भी नदर तो बिना नहीं कर्म हुंदे पर मैं बेनती करांगा कि धन गुरु गोबिंद सिंह महाराज दा मैं जिक्र कीता गुरु ग्रंथ साहिब दी बाणी कहिंदी है सिख गुरु कल्ला ओदी बॉडी दे रखवाला नहीं गुरु अपने सिख दी जिंद दा रखवाला है बॉडी तां सब दी जानी पर जिंद नाल तां कदी कोई नहीं गया गुरु नूं केवल ऐस दृष्टमान संसार तक मत देखिए ਪਿਆਰਿਓ ਜਿੱਥੇ ਅਦ੍ਰਿਸ਼ਟ ਕਿੱਥੇ ਵੀ ਨਹੀਂ ਜਾਣਾ, ਨਾ ਭੈਣ ਨਾ ਭਰਾ ਨਾ ਚਾਚਾ ਨਾ ਤਾਇਆ, ਬਾਕੀਆਂ ਦੀ ਗੱਲ ਛੱਡੋ, ਜਿੱਥੇ 70 ਸਾਲ ਦੀ ਪਾਲੀ ਦੇਹ ਨੇ ਵੀ ਨਹੀਂ ਜਾਣਾ, ਮੇਰਾ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਿੱਖ ਦੀ ਆਤਮਾ ਨਾਲ ਉੱਥੇ ਵੀ ਚੱਲੇਗਾ। ਥੋੜ੍ਹਾ ਜਿਹਾ ਉਹ ਅਸੀਂ ਬਾਣੀ 'ਚ ਦੇਖਾਂਗੇ। ਗੁਰੂ ਰਾਮਦਾਸ ਦੇ 3 ਕੁ ਬਚਨ ਨੇ ਗੌੜੀ ਰਾਗ 'ਚ, ਕੈਸਾ ਸਿੱਖ। ਸਤਿਗੁਰੂ ਨੇ ਫਰਮਾਇਆ ਸਿੱਖ ਅਤੇ ਗੁਰੂ ਦਾ ਅੰਦਰੂਨੀ ਰਿਸ਼ਤਾ ਹੈ, ਅੰਦਰ ਦੀ ਤਾਰ ਹੈ ਸਿੱਖ ਅਤੇ ਗੁਰੂ ਦੀ। ਮਹਾਰਾਜ ਕਿਵੇਂ ਸਾਨੂੰ ਸਮਝਾਓ? ਮਹਾਰਾਜ ਨੇ 2 ਤਾਂ ਪ੍ਰਮਾਣ 2 ਮਾਵਾਂ ਦੇ ਦਿੱਤੇ, 1 ਪ੍ਰਮਾਣ ਸਤਿਗੁਰੂ ਨੇ ਦਿੱਤਾ, ਸਿੱਖਾ ਤੂੰ ਬੰਦਗੀ ਕਰੀ, ਸਿਮਰਨ ਕਰੀ, ਲੱਖਾਂ ਤੇਰੇ ਨਿੰਦਕ ਅਤੇ ਵਿਰੋਧੀ ਹੋਣ, ਕਦੀ ਨਿੰਦਕਾਂ ਨੂੰ ਦੇਖ ਕੇ ਆਪਣੇ ਪੈਰ ਨਾ ਛੱਡੀ। ਇੱਕ ਦਿਨ ਆਏਗਾ ਨਿੰਦਕ ਝੁੱਕ ਜਾਣਗੇ, ਪਰ ਤੈਨੂੰ ਇਹਨਾਂ ਅੱਗੇ ਝੁਕਣ ਦੀ ਲੋੜ ਨਹੀਂ ਪਏਗੀ। ਅਤੇ ਅਸੀਂ ਸਾਰੇ ਬਚਨ ਬਾਣੀ 'ਚੋਂ ਲੈਂਦੇ। ਸਿੱਖ ਅਤੇ ਗੁਰੂ ਦਾ ਨਾਤਾ ਇਸ ਤਰ੍ਹਾਂ ਜਿਵੇਂ ਮਾਂ ਅਤੇ ਬੱਚੇ ਦਾ ਨਾਤਾ, ਇਕੱਲਾ ਪੁੱਤਰ ਧੀ ਨਹੀਂ, ਸੀਨੇ ਦਾ ਪਿਆਰ ਦਿੰਦੀ ਹੈ ਮਾਂ। ਗੁਰੂ ਰਾਮਦਾਸ ਮਹਾਰਾਜ, ਇਹ ਕਿਵੇਂ ਤੁਸੀਂ ਪ੍ਰਮਾਣ ਦਿੱਤਾ ਮਾਂ ਅਤੇ ਬੱਚੇ ਦਾ? ਸਤਿਗੁਰੂ ਕਹਿੰਦੇ ਨੇ ਇੱਕ ਪਰਿਵਾਰ ਵਿੱਚ 5-7 ਬੀਬੀਆਂ ਰਹਿੰਦੀਆਂ ਨੇ, ਪਰ ਜਿਸ ਔਰਤ ਨੇ, ਸੁਹਾਗਨ ਨੇ ਬੱਚੇ ਨੂੰ ਜਨਮ ਦਿੱਤਾ ਹੈ, ਉਹਦੀ ਅਵਸਥਾ ਬਾਕੀ ਬੀਬੀਆਂ ਤੋਂ ਕੁਝ ਵੱਖਰੀ ਰਹੇਗੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ। ਬੱਚਾ ਪੰਘੂੜੇ 'ਚ ਹੈ, ਮਾਂ ਅੰਦਰ ਬਾਹਰ ਕੰਮ ਕਰਦੀ, ਬੱਚਾ ਸੁੱਤਾ, ਮਾਂ ਵਿਹੜੇ 'ਚ ਕੰਮ ਕਰ ਰਹੀ ਹੈ, ਪਰ ਅਚਨਚੇਤ ਉਸ ਪਰਿਵਾਰ ਵਿੱਚ ਕਈ ਬੀਬੀਆਂ, ਪਰ ਸਿਰਫ ਮਾਂ ਆਪਣੇ ਬੱਚੇ ਕੋਲ ਆਏਗੀ, ਉਸ ਸੁੱਤੇ ਹੋਏ ਨੂੰ ਝੰਝੂਣੇਗੀ, ਉਹ ਸੁੱਤੇ ਹੋਏ ਨੂੰ ਉਠਾਏਗੀ, ਉਹਦੀਆਂ ਅੱਖਾਂ ਭਾਵੇਂ ਮੀਟੀਆਂ ਨੇ ਫਿਰ ਉਹਨੂੰ ਹਿਲਾਏਗੀ। ਅਤੇ ਜੇ ਪੁੱਛ ਲੈ ਉਸ ਘਰ ਦੀ ਬਜ਼ੁਰਗ ਮਾਈ ਕਿ ਪੁੱਤਰ ਤੂੰ ਧੀਏ ਸੁੱਤਾ ਰਹਿਣ ਦੇ ਬੱਚੇ ਨੂੰ ਕਿਉਂ ਉਠਾਉਣੀ ਪਈ, ਗੂੜੀ ਨਹੀਂ ਸੁੱਤਾ ਕਿਉਂ ਹਿਲਾਉਣੀ ਪਈ, ਉਹ ਕਹੇਗੀ ਨਹੀਂ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ, ਇਹ ਸੁੱਤਾ ਹੋਇਆ, ਇਹਨੂੰ ਭੁੱਖ ਲੱਗ ਗਈ ਹੈ, ਪਰ ਨੀਂਦ ਇਹਦੇ 'ਤੇ ਇੰਨੀ ਖਾਵੀ, ਇੰਨਾ ਪ੍ਰਭਾਵ ਪਏ, ਇਹ ਸੁੱਤੇ ਨੂੰ ਭੁੱਖ ਲੱਗੀ ਹੈ, ਮੇਰੀਆਂ ਆਂਦਰਾਂ ਤੋਂ ਜਰੀ ਨਹੀਂ ਜਾਂਦੀ। ਇਹ ਸ਼ਬਦਾਵਲੀ ਸਿਰਫ ਸਾਨੂੰ ਸਮਝਾਉਣ ਲਈ, ਗੁਰੂ ਦੀ ਗੱਲ ਤਾਂ ਇਸ ਤੋਂ ਵੀ ਅੱਗੇ ਹੈ। ਤੈਨੂੰ ਕਿਵੇਂ ਪਤਾ ਲੱਗ ਗਿਆ ਕਿ ਇਸ ਨਿਆਣੇ ਨੂੰ ਭੁੱਖ ਲੱਗੀ, ਅਸੀਂ ਵੀ ਤਾਂ ਸਾਰੇ ਕੋਲ ਆਏ ਦੇ? ਕਹਿਣ ਲੱਗੀ ਅਸਲ 'ਚ ਮੈਂ ਆਪਣੇ ਸੀਨੇ ਤੋਂ ਮੁਹੱਬਤ ਕਰਨੀ ਆ, ਮੈਂ ਆਪਾਂ ਵਾਰ ਕੇ ਜਨਮ ਦਿੱਤਾ ਹੈ, ਮੈਨੂੰ ਪਤਾ ਤਾਂ ਲੱਗ ਜਾਂਦਾ ਜਦੋਂ ਇਸ ਸੁੱਤੇ ਹੋਏ ਨੂੰ ਭੁੱਖ ਲੱਗਦੀ ਹੈ, ਮੇਰੇ ਸੀਨੇ ਵਿੱਚੋਂ ਦੁੱਧ ਆਪਣੇ ਆਪ ਸਿਮਣ ਲੱਗ ਪੈਂਦਾ। ਸੀਨੇ ਦਾ ਦੁੱਧ ਤਾਂ ਮਾਂ ਦੇ ਸਿਮਦਾ, ਕਿਸੇ ਦੂਜੇ ਨੂੰ ਪਤਾ ਕਿੱਥੇ ਲੱਗਣਾ ਹੈ? ਗੁਰੂ ਰਾਮਦਾਸ ਬਚਨ ਕਰਦੇ ਨੇ, ਸਿੱਖਾ ਤੇਰਾ ਅਤੇ ਮੇਰਾ ਰਿਸ਼ਤਾ, ਤੇਰਾ ਅਤੇ ਗੁਰੂ ਨਾਨਕ ਦਾ ਰਿਸ਼ਤਾ ਇਸ ਤਰ੍ਹਾਂ ਜਿਵੇਂ ਮਾਂ ਅਤੇ ਬੱਚੇ ਦਾ ਹੈ। ਬੱਚੇ ਨੂੰ ਨੀਂਦ ਵਿੱਚ ਭੁੱਖ ਲੱਗੀ ਹੋਵੇ ਅਤੇ ਮਾਂ ਦਾ ਅੰਦਰ ਸਿਮ ਪੈਂਦਾ, ਉਹਦਾ ਅੰਮ੍ਰਿਤ ਦੁੱਧ ਬਾਹਰ ਸਿਮਦਾ। ਪਿਆਰਿਓ, ਸਿੱਖ ਭਾਵੇਂ ਕਿਸੇ ਪ੍ਰਭਾਵ ਨੂੰ ਵਕਤੀ ਤੌਰ 'ਤੇ ਕਬੂਲ ਜਾਏ, ਪਰ ਗੁਰੂ ਦੇ ਅੰਦਰ ਨੂੰ ਖਿੱਚ ਪੈਂਦੀ ਹੈ, ਸੱਚ ਇਹ ਸੁੱਤਿਆਂ ਹੋਇਆਂ ਨੂੰ ਜਗਾ ਕੇ ਵੀ ਝੋਲੀ ਵਿੱਚ ਦਾਤ ਪਾ ਦਿੰਦਾ ਹੈ। ਇਹ ਅੰਦਰੂਨੀ ਖੇਡ ਹੈ ਨਾ। ਸਤਿਗੁਰੂ ਨੇ ਇਹ ਬਚਨ ਕੀਤਾ, ਜਿਉਂ ਜਨਨੀ ਸੁੱਤ ਜਨ ਪਾਲਤੀ, ਰੱਖ ਹੈ ਨਦਰ ਮਝਾਰ, ਅੰਤਰ ਬਾਹਰ ਮੁਖ ਦੇ ਗਰਾਸ, ਖਿਨ ਖਿਨ ਪੋਚਾਰ, ਤਿਉਂ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ, ਪਿਆਰ ਮਾਂ ਅਤੇ ਪੁੱਤ। ਅਗਲਾ ਬਚਨ ਧੰਨ ਗੁਰੂ ਰਾਮਦਾਸ ਦਾ। ਮੰਨ ਲਓ ਜੇ ਮਾਂ ਦੀ ਦੂਰੀ ਬਣ ਜਾਏ, ਫਿਰ ਕਿਵੇਂ ਪਾਲੇਗੀ ਮਾਂ? ਚਲੋ ਇਹ ਤਾਂ ਪ੍ਰਮਾਣ ਦੇ ਦਿੱਤਾ, ਮਾਂ ਕੋਲ ਹੈ ਤੇ ਉਠਾ ਦਿੱਤਾ, ਪਰ ਜੇ ਮਾਂ ਤੇ ਬੱਚੇ ਦਾ, ਮਾਂ ਤੇ ਸੰਤਾਨ ਦਾ ਫਾਸਲਾ ਪੈ ਜਾਏ, ਮਾਂ ਕਿਤੇ ਬੈਠੀ ਹੋਵੇ, ਸੰਤਾਨ ਕਿਤੇ ਹੋਵੇ, ਫਿਰ ਕਿਵੇਂ ਮਾਂ ਸੰਭਾਲੇਗੀ? ਕੁਰਬਾਨ ਜਾਈਏ ਸਤਿਗੁਰੂ ਤੋਂ, ਕਹਿਣ ਲੱਗੇ ਖਾਂ ਰੱਬ ਨੇ ਇੱਕ ਐਸੀ ਵੀ ਮਾਂ ਪੈਦਾ ਕੀਤੀ ਹੈ ਜਿਹੜੀ ਬਾਹਰ ਦੀ ਸਪੇਸ, ਬਾਂਸ ਦੀ ਦੂਰੀ ਵਿੱਚ ਵੀ ਬੈਠੇ ਹੋਏ ਬੱਚੇ ਨੂੰ ਐਨਰਜੀ ਦੇਈ ਜਾਂਦੀ ਹੈ। ਉਹਦਾ ਜ਼ਿਕਰ ਗੁਰੂ ਰਾਮਦਾਸ ਨੇ ਕੀਤਾ ਅਤੇ ਬਾਣੀ ਵਿੱਚ ਬੜੀ ਉਹਦਾ ਜ਼ਿਕਰ ਦਾਸ ਨੇ ਕਈ ਵਾਰੀ ਕੀਤਾ। ਕੂੰਝ ਕਦੀ ਆਪਣੇ ਬੱਚੇ ਨਾਲ ਲੈ ਕੇ ਨਹੀਂ ਆਈ, ਬੱਚੇ ਤਾਂ ਉਹਦੇ ਪਿੱਛੇ ਨੇ, ਆਪ ਸੈਂਕੜੇ ਹਜ਼ਾਰਾਂ ਕੋ ਦੂਰ ਚਲੀ ਗਈ। ਪਰ ਹੁਣ ਮੈਂ ਇੱਥੇ ਬੇਨਤੀ ਕਰਾਂਗਾ, ਜਿਹੜੇ ਇਹ ਕਹਿੰਦੇ ਨੇ ਵੀ ਇਹ ਸਿਮਰਨ ਕਰਨ ਦਾ ਕੀ ਫਾਇਦਾ ਜੀ, ਇਹ ਇਹ ਕੀ ਫਾਇਦਾ, ਸੱਚੀ ਮੁੱਚੀ ਕੋਈ ਨਹੀਂ ਜੇ ਫਾਇਦਾ ਜਿਨ੍ਹਾਂ ਅੰਦਰ ਭਾਵਨਾ ਨਹੀਂ। ਕੀ ਫਾਇਦਾ ਬਣੇਗਾ ਜਿੱਥੇ ਸ਼ਾਕੀ ਪੈਦਾ ਹੋ ਜਾਏ। ਇੱਕ ਅੰਦਰ ਦੀ ਖਿੱਚ ਹੈ ਸਿਮਰਨ, ਮੈਂ ਕਹਿੰਦਾ ਉਹਨਾਂ ਸਿਮਰਨ ਤਾਂ ਉਹ ਤੰਦ ਹੈ ਜਿਹੜੀ ਦਿਸਦੀ ਨਹੀਂ। ਕਮਲ ਦਾ ਫੁੱਲ ਅੱਜ ਤੱਕ ਕਦੀ ਵੀ ਕਿਸੇ ਨੇ ਤਾਰ ਲਾ ਕੇ ਸੂਰਜ ਨਾਲ ਨਹੀਂ ਜੋੜਿਆ, ਪਰ ਅਨਦਿਸੀ ਤਾਰ ਨਾਲ ਤਾਂ ਵੀ ਰੋਜ਼ ਹੀ ਖੇੜਾ ਲਈ ਜਾਂਦਾ ਹੈ। ਕਿੱਥੇ ਸੂਰਜ ਤੇ ਕਿੱਥੇ ਕਮਲ ਦਾ ਫੁੱਲ। ਇੱਕ ਮਾਂ ਕੂੰਚ ਪੰਛੀ ਭਾਵੇਂ ਕਦੀ ਬੱਚੇ ਆਪਣੇ ਨਾਲ ਨਹੀਂ ਲੈ ਕੇ ਆਈ, ਉਹਦੇ ਆਂਡੇ ਪਿੱਛੇ, ਉਹਦੇ ਬੱਚੇ ਪਿੱਛੇ, ਪਰ ਜਦੋਂ ਉਹ ਆਪਣੀ ਚੁੰਝ ਵਿੱਚ ਦਾਣਾ ਪਾ ਕੇ ਉਸ ਦਾਣੇ ਨੂੰ ਖਾਂਦੀ ਏ, ਅੰਦਰ ਲੈ ਕੇ ਜਾਂਦੀ ਏ, ਪਤਾ ਨਹੀਂ ਵਾਹਿਗੁਰੂ ਨੇ ਉਹਦੇ ਅੰਦਰ ਦੀ ਚੇਤੇ ਦੀ ਬਣਤਰ ਐਸੀ ਬਣਾਈ ਏ, ਦਾਣਾ ਗਲੇ 'ਚ ਉਤਰਦਾ ਅਤੇ ਬੱਚੇ ਨੂੰ ਯਾਦ ਕਰਦੀ ਏ। ਅਤੇ ਗੁਰੂ ਰਾਮਦਾਸ ਕਹਿੰਦੇ ਨੇ ਬੱਚਾ ਕਿਤੇ ਮਾਂ ਕਿਤੇ, ਦਾਣਾ ਮਾਂ ਦੇ ਪੇਟ ਵੀ ਜਾਂਦਾ ਅਤੇ ਐਨਰਜੀ ਬੱਚੇ ਨੂੰ ਮਿਲੀ ਜਾਂਦੀ ਹੈ। ਫਿਰ ਬੇਨਤੀ ਸੁਣਿਓ ਗੁਰਸਿੱਖੋ, ਕਮਾਈ ਬਾਬੇ ਨਾਨਕ ਦੀ ਜੇ ਤਾਕਤ ਸਾਨੂੰ ਮਿਲੀ ਜਾਂਦੀ ਹੈ। ਖਾਂਦੀ ਤਾਂ ਮਾਂ ਪਈ ਹੈ ਨਾ, ਚੁਣਦੀ ਮਾਂ ਪਈ ਹੈ, ਮੁਸ਼ਕਤ ਮਾਂ ਕਰਦੀ ਹੈ, ਤਾਕਤ ਬੱਚੇ ਨੂੰ ਮਿਲੀ ਜਾਂਦੀ ਹੈ। ਗੁਰੂ ਕੇ ਸਿੱਖੋ ਸੀ ਤਾਂ ਵਡਭਾਗੇ ਹਾਂ ਕਿ ਮੇਰੇ 10 ਪਾਤਸ਼ਾਹੀਆਂ ਨੇ ਇੰਨੀ ਕੁ ਕਮਾਈ ਕੀਤੀ। ਤੂੰ ਬੈਠਾ ਸਿਰਫ ਉਹਨੂੰ ਸ਼ਕੀ ਜਾ, ਤੈਨੂੰ ਇਕੱਠੇ ਕਰਨ ਦੀ ਲੋੜ ਨਹੀਂ, ਜਦੋਂ ਤੂੰ ਖਾਈ ਜਾ। ਤਾਂ ਹੀ ਸਾਹਿਬ ਨੇ ਬਾਣੀ 'ਚ ਕਿਹਾ ਨਾ ਕਿ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ ਖਾਵੇਂ। ਇੱਥੇ ਤਾਂ ਨਹੀਂ ਕਿਹਾ ਪਹਿਲਾਂ ਇਕੱਠਾ ਕਰੋ, ਇਕੱਠਾ ਕੀਤੀ ਖਾਧਾ ਖਰਤਾ ਜਾਂਦਾ ਨਾ, ਇਹ ਤਾਂ ਨਹੀਂ ਕਿਹਾ ਪਹਿਲਾਂ। ਉਹ ਕਹਿਣ ਲੱਗੇ ਤੂੰ ਇਕੱਠਾ ਨਾ ਕਰ, ਇਕੱਠਾ ਮੈਂ ਕਰ ਚੱਲਿਆ, ਤੂੰ ਖਾਈ ਤੇ ਖਰਚੀ ਤੋਟਾ ਕਦੀ ਨਹੀਂ ਆਵੇਗਾ। ਹੁਣ ਕਮਾਈ ਕੂੰਜਦੀ ਤੇ ਪਲਦਾ ਬੱਚਾ ਵੇ। ਮੈਂ ਅੱਜ ਇਸ ਨੂੰ ਦੂਜੇ ਢੰਗ ਨਾਲ ਲਿਆ, ਸਫ਼ਰ ਸੈਂਕੜੇ ਮੀਲ ਕੂੰਜ ਨੇ ਕੀਤਾ, ਬੱਚਾ ਤੇ ਉੱਡੀ ਨਹੀਂ, ਉੱਡਦਾ ਕੋਈ ਪਿਆ, ਚੁੰਦਾ ਕੋਈ ਪਿਆ, ਪਰ ਤਾਕਤ ਕਿਸੇ ਨੂੰ ਮਿਲਦੀ ਪਈ। ਉਹ ਗੁਰੂ ਕੇ ਸਿੱਖੋ, ਮੇਰਾ ਗੁਰੂ ਇੰਨਾ ਵੱਡਾ ਹੈ, ਸਿੱਖ ਭਾਵਨਾ ਬਣਾ ਕੇ ਬੈਠੇ, ਜਿੰਨੀ ਗੁਰੂ ਨਾਨਕ ਦੀ ਕਮਾਈ ਹੈ ਸਿੱਖ ਵਿੱਚ ਸੰਚਿਤ ਹੋਵੇਗੀ। ਪਰ ਜੇ ਕਿਤੇ ਮੁਹੱਬਤ ਇਸ ਤਰ੍ਹਾਂ 'ਚ ਕਰੇ ਜਿਵੇਂ ਕੂੰਜ ਦਾ ਬੱਚਾ ਕੂੰਜ ਨੂੰ ਕਰਦਾ। ਸਤਿਗੁਰੂ ਨੇ ਬਾਣੀ 'ਚ ਪ੍ਰਮਾਣ ਦਿੱਤਾ, ਜੈਸੇ ਗਗਨ ਫਿਰੰਤੀ ਉੜਤੀ ਕਪਰੇ ਬਾਗੇ ਵਾਲੀ, ਇਹ ਵੀ ਜਿੰਦ ਦੀ ਗੱਲ ਅੰਦਰ ਦੀ। ਜੈਸੇ ਗਗਨ ਫਿਰੰਤੀ ਉੜਤੀ ਕਪਰੇ ਬਾਗੇ ਵਾਲੀ, ਉਹ ਚੀਤ ਰਾਖੈ ਪੀਛੇ ਵਿੱਚ ਬਚਰੇ, ਨਿਤ ਖਿਰਦੈ ਸਾਰ ਸੰਭਾਲੀ, ਤਿਉਂ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ। ਸਿੱਖਾ ਕਮਾਈ ਗੁਰੂ ਦੀ ਤੂੰ ਖਾਣ ਜੋਗਾ ਵੀ ਨਹੀਂ, ਖਾਣਾ ਤਾਂ ਕੀ, ਤੂੰ ਤਾਂ ਨਿੰਦਣ ਲੱਗ ਪਿਆ। ਮਹਾਰਾਜ ਜੀ ਨੇ ਕਿਹਾ ਕਿ ਦੇਖੋ ਕਮਾਈ ਕੂੰਜ ਕਰਦੀ ਖਾਂਦਾ ਬੱਚਾ ਪਿਆ, ਤਿਉਂ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਗੌਰ ਸਿੱਖ ਰੱਖੈ ਅਗਲੀ ਤੋਕੇ ਜੀ ਨਾਲੀ। ਗੁਰੂ ਆਪਣੇ ਸਿੱਖ ਨੂੰ ਜਿੰਦ ਨਾਲ ਸੰਭਾਲਦਾ। ਉਹ ਥੋੜ੍ਹਾ ਜਿਹਾ ਇਹਨੂੰ ਹੋਰ ਬਾਣੀ 'ਚ ਟੁੱਬੀ ਮਾਰੀਏ, ਇਹ ਨਹੀਂ ਕਿ ਤਨ ਨਾਲ ਨਹੀਂ ਸੰਭਾਲਦੇ, ਤਾਨੇ ਤਾਂ ਸਭ ਦਾ ਜਾਣਾ। ਆ ਜਿੰਨੇ ਅਸੀਂ ਬੈਠੇ ਅਸੀਂ ਕਿਊ 'ਚ ਹੀ ਲੱਗੇ ਹਾਂ ਨਾ, ਪਰ ਬਾਹਰ ਦੇ ਕਿਊ 'ਚ ਲੱਗੇ ਨੂੰ ਪਤਾ ਹੈ ਵੀ ਇਦੂ ਬਾਅਦ ਮੇਰੀ ਵਾਰੀ ਆਉਣੀ, ਇੱਥੇ ਕਿਊ ਦਾ ਕੋਈ ਪਤਾ ਨਹੀਂ। ਦਾਦਾ ਬੈਠਾ ਹੁੰਦਾ ਅਤੇ ਪੋਤਾ ਕਿਊ ਵਿੱਚੋਂ ਪਹਿਲਾਂ ਨਿਕਲ ਜਾਂਦਾ, ਲੱਗੇ ਤਾਂ ਆਪਾਂ ਸਾਰੇ ਲਾਈਨ 'ਚ ਹਨ। ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ। ਹੁਣ ਜਿਹੜੀ ਜੀ ਦੀ ਗੱਲ ਹੈ, ਸਰੀਰ ਨੂੰ ਅਸੀਂ ਖੁਦ ਪਾਲਦੇ ਹਾਂ, ਸੰਭਾਲਦੇ ਹਾਂ, ਵਰਜਿਸ਼ ਕਰਦੇ ਹਾਂ, ਰੋਟੀ ਦਿੰਦੇ ਹਾਂ, ਖਾਣਾ ਦਿੰਦੇ, ਕਿਉਂਕਿ ਇਹ ਪਾਣੀ ਅਤੇ ਅੰਨ ਦੇ ਸਹਾਰੇ ਚੱਲਦੀ। ਤੁਹਾਡਾ ਮੁਲਕ ਇਹਦੇ ਵਿੱਚ ਜਿਹਦਾ ਕੋਈ ਵੀ ਨਹੀਂ, ਸਰਕਾਰ ਉਹਨੂੰ ਸੰਭਾਲਦੀ ਹੈ, ਜਿਹਦੇ ਪੁੱਤ ਪੋਤੇ ਵੀ ਨੇੜੇ ਅੱਗਦੇ ਉਹਨੂੰ ਵੀ ਇਹ ਸੰਭਾਲਦੀ ਹੈ। ਸਰੀਰ ਨੂੰ ਪਰਿਵਾਰ ਸੰਭਾਲੇਗਾ, ਸਰੀਰ ਨੂੰ ਸਮਾਜ ਸੰਭਾਲੇਗਾ, ਸਰੀਰ ਨੂੰ ਸਰਕਾਰਾਂ ਸੰਭਾਲਣਗੀਆਂ, ਪਰ ਮੈਨੂੰ ਦੱਸੋ ਜਿੰਦ ਨੂੰ ਕੌਣ ਸੰਭਾਲੇਗਾ? ਕਦੀ ਪਰਿਵਾਰ ਸੰਭਾਲਦਾ ਦੇਖੇ? ਇਹ ਜਿੰਦ ਦੀ ਗੱਲ ਛੱਡੋ, ਮਰਾ ਹੋਏ ਬੰਦੇ ਦੀ ਕਿਤੇ ਜਿੰਦ ਘਰ ਰਹਿ ਜਾਏ ਤੇ ਲੋਕੀ ਤੇ ਤੁਰੇ ਫਿਰਦੇ ਆ, ਕੋਈ ਭੇਵੇ ਤੁਰਿਆ ਫਿਰਦਾ, ਕੋਈ ਹਰਿਦੁਆਰ ਗਤੀ ਕਰਦੇ, ਉਹ ਘਰ 'ਚ ਨਾ ਰਹਿ ਜਾਏ, ਇਹ ਕਿਹੜਾ ਸਾਂਭਣ ਵਾਲਾ ਜੀ? ਜਿਸ ਘਰ 'ਚ ਜਿੰਦ ਸਰੀਰ ਦਾ ਚੋਲਾ ਲੈ ਕੇ 80 ਸਾਲ ਰਹਿੰਦੀ ਏ, 100 ਸਾਲ ਰਹਿੰਦੀ ਏ, ਕੋਈ ਬੰਦਾ ਨਹੀਂ ਕਹਿੰਦਾ ਸਰੀਰ ਸੜ ਗਿਆ ਪਰ ਇਹਦੀ ਆਤਮਾ ਮੇਰੇ ਘਰ ਰਹੇ। ਸਾਰੇ ਇਕੱਠੇ ਹੋ ਕੇ ਕਹਿੰਦੇ ਅੱਜ ਰੱਜ ਕੇ ਗੁਰੂ ਚਰਨਾਂ 'ਚ ਕੀਰਤਨ ਕਰੋ ਅਤੇ ਭਿੱਜ ਕੇ ਅਰਦਾਸ ਕਰੋ, ਇਹਦੀ ਆਤਮਾ ਗੁਰੂ ਚਰਨਾਂ ਚਲੀ ਜਾਏ। ਜਿੰਦ ਨਾਲ ਤਾਂ ਤੈਨੂੰ ਕੇਵਲ ਗੁਰੂ ਨੇ ਸਾਂਭਣਾ ਹੈ। ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਉਹ ਕਹਿੰਦੇ ਨੇ ਜਿੰਦ ਨਾਲ ਸੰਭਾਲਣ ਤੱਕ ਪਹਿਲੀਆਂ ਕੁਝ ਅਵਸਥਾਵਾਂ ਨੇ। ਪਹਿਲਾ ਸਿੱਖ ਦੀ ਮਹਿਲ ਨਾ ਹੋਵੇ, ਉਹ ਸਵਾਸ ਸਵਾਸ ਬੰਦਗੀ ਕਰੇ, ਉਹਦੇ ਵਿਕਾਰਾਂ ਦੇ ਬੰਧਨ ਕੱਟੇ ਜਾਣ, ਉਹਦੇ ਅੰਦਰ ਨਾਮ ਦਾ ਬਖਸ਼ਿਸ਼ ਵਰਤੇ। ਫਿਰ ਸਤਿਗੁਰੂ ਕਹਿੰਦੇ ਨੇ ਦੇਖ ਸਰੀਰ ਤੇਰਾ ਇੱਕ ਦਿਨ ਖਤਮ ਹੋਣਾ ਹੈ, ਇਸ ਗੱਲ ਨੂੰ ਮੰਨ, ਪਰ ਸਰੀਰ ਵਿੱਚ ਕਮਾਈ ਇੰਨੀ ਕੁ ਕਰ ਲੈ, ਸਰੀਰ ਅੱਗ ਵਿੱਚ ਲੈ ਕੇ ਜਾਣ ਅਤੇ ਤੇਰੀ ਜਿੰਦ ਮੇਰੇ ਸੀਨੇ ਵਿੱਚ ਆ ਕੇ ਸਮਾ ਜਾਏ। ਗੁਰੂ ਜਿੰਦ ਨੂੰ ਸੰਭਾਲਦੇ ਨੇ, ਤਾਂ ਹੀ ਅਸੀਂ ਪੜ੍ਹਦੇ ਹਾਂ ਸਤਿਗੁਰ ਸਿੱਖ ਆ ਹਾਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ, ਗੁਰ ਕਾ ਬਚਨ ਬਸੈ ਜੀ ਨਾਲੇ। ਪਿਆਰਿਓ, ਸਿੱਖ ਨੂੰ ਗੁਰੂ ਆਪਣੀ ਜਿੰਦ ਨਾਲ ਸੰਭਾਲਦੇ ਨੇ। ਇਸ ਤੋਂ ਅਗਲੀ ਬੇਨਤੀ ਮੈਂ ਕਰਦਿਆਂ ਕਿ ਸਿੱਖ ਲੋਚਾ ਬੜੀ ਵੱਡੀ, ਅਸੀਂ ਇਹੀ ਅਰਦਾਸ ਕਰੀਏ ਸਿੱਖ ਬਣ ਜਾਈਏ। ਹੁਣ ਸਾਡਾ ਦੁਖਾਂਤ ਅੱਜ ਕਿਉਂ ਲੋਕ ਟੁੱਟ ਗਏ? ਜਿਹਨੂੰ ਥੋੜ੍ਹੀ ਜਿਹੀ ਕਿਰਪਾ ਮਿਲੀ, ਕਿਸੇ ਮਹਾਂਪੁਰਖ ਸ਼ਬਦ ਵਰਤ ਲਿਆ, ਨਿੰਦਿਆ ਚਲੇ ਜਾਇਓ, ਅਗਲਿਆਂ ਨੇ ਸਮਝ ਲਿਆ ਵੀ ਇਹ ਤਾਂ ਜਿਵੇਂ ਗੁਰੂ ਜੋਤ ਅੱਗੇ ਚੱਲਦੀ ਰਹੀ, ਹੁਣ ਅਗਲਿਆਂ ਕੋਲ ਜੋਤ ਆ ਜਾਣੀ। ਸਾਡੇ ਪੰਜਾਬ 'ਚ ਚੰਗੇ ਸਨ ਕਮਾਈ ਵਾਲੇ ਪੁਰਸ਼, ਚਲਾਣਾ ਕਰ ਗਏ ਅਤੇ ਸਾਡੇ ਪਿੰਡ ਵਾਹ ਕਾਫੀ ਉਹਨਾਂ ਦਾ ਵਾਹ ਸੀ, ਅਤੇ ਮੈਂ ਪੁੱਛਿਆ ਵੀ ਉਹ ਜਥੇਦਾਰ ਸਾਹਿਬ ਚਲਾਣਾ ਕਰ ਗਏ ਜੀ, ਹੁਣ ਅਗਾਂਹ ਕੀ ਕਹਿਣ ਲੱਗੇ? ਉਹਨਾਂ ਦਾ ਪੁੱਤਰ ਗੱਦੀ 'ਤੇ ਬਹਿ ਗਿਆ, ਅਜੇ ਤਾਂ ਜੋਤ ਕੋਈ ਨਹੀਂ ਆਈ ਪਰ ਸਾਲ ਡੇਢ 'ਚ ਆ ਜਾਏਗੀ। ਇਹ ਕੀ ਗੱਲ ਹੈ ਜੀ? ਦੇਖੋ, ਜੋਤ ਕੇਵਲ ਗੁਰੂ ਗ੍ਰੰਥ ਸਾਹਿਬ ਕੋਲ ਹੈ, ਗੱਦੀ ਕੇਵਲ ਗੁਰੂ ਗ੍ਰੰਥ ਸਾਹਿਬ ਕੋਲ, ਪਰ ਅੱਗੇ ਕੀ ਹੁੰਦਾ? ਅੱਗੇ ਇੰਨੀ ਕਮਾਈ ਨਹੀਂ ਹੁੰਦੀ, ਸਿਮਰਨ ਭਜਨ ਹੁੰਦਾ ਨਹੀਂ, ਬੰਦਗੀ ਹੁੰਦੀ ਨਹੀਂ, ਫਿਰ ਉੱਥੋਂ ਭੇਖ ਕਰਮ ਕਾਂਡ ਚੱਲਦਾ, ਫਿਰ ਉਹਦੇ ਨਾਲ ਸਾਰੇ ਬੰਨੇ ਜਾਂਦੇ ਨੇ, ਜਿੰਨੇ ਕਮਾਈ ਵਾਲੇ ਨੂੰ ਵੀ ਕੋ ਰੱਸੇ ਨਾਲ ਘੁੱਟ ਕੇ ਬੰਨੇ ਜਾਂਦੇ, ਕੋਈ ਵੀ ਨਹੀਂ। ਅਸੀਂ ਸਿੱਖ ਬਣ ਲਈ ਅਰਦਾਸ ਕਰੀਏ, ਸਤਿਗੁਰੂ ਮੈਨੂੰ ਕਿਰਪਾ ਕਰੋ, ਆਪਣਾ ਸਿੱਖ ਬਣਾ ਲਓ। ਮੇਰਾ ਖਿਆਲ ਪਾਠ ਕਰਦੇ ਹਾਂ ਤਾਂ ਨਹੀਂ ਕਦੀ ਪੜਿਆ, ਮੈਨੂੰ ਸੰਤ ਬਣਾ ਲਓ, ਮੈਨੂੰ ਮਹਾਂਪੁਰਖ ਬਣਾ ਲਓ, ਵਾਰ ਵਾਰ ਹੀ ਕਿਹਾ ਮੈਨੂੰ ਆਪਣਾ ਦਾਸ ਬਣਾ ਲਓ, ਆਪਣਾ ਜਨ ਬਣਾ ਲਓ, ਆਪਣਾ ਸੇਵਕ ਬਣਾ ਲਓ, ਮੈਨੂੰ ਆਪਣਾ ਕਰ ਲਵੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਸਿੱਖੀ ਇੱਕ ਬੜੀ ਉੱਚੀ ਪਦਵੀ ਹੈ, ਸਿੱਖੀ ਇੱਕ ਬੜੀ ਵੱਡੀ ਬਖਸ਼ਿਸ਼ ਹੈ। ਭਾਈ ਪਾਰੋ ਹੰਸ ਪਰਮਹੰਸ ਵਰਗਾ ਸਿੱਖ, ਜਿਹਨੂੰ ਭਾਈ ਸਾਹਿਬ ਨੇ ਲਿਖਿਆ ਕਿ ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ। ਗੁਰੂ ਅਮਰਦਾਸ ਕਹਿੰਦੇ ਨੇ ਤੈਨੂੰ ਅਸੀਂ ਗੁਰੂ ਬਣਾ ਦਿੰਦੇ ਹਾਂ, ਉਹ ਚਰਨ ਪਕੜ ਕੇ ਕਹਿੰਦਾ ਤੁਸੀਂ ਗੱਦੀ 'ਤੇ ਬੈਠੋ, ਮੇਰੇ ਘਰ ਵਿੱਚ ਸਿੱਖੀ ਦੀ ਦਾਤ ਦਿਓ, ਮੈਨੂੰ ਸਿੱਖ ਬਣਾ ਲਵੋ। ਪਰਮਹੰਸ ਮੇਰੋ ਹੀ ਰੂਪ, ਪਰਮ ਅਵਸਥਾ ਸਦਾ ਅਨੂਪ, ਬਖਸ਼ਤ ਹੂੰ ਮੈਂ ਜਾਗੁਰਿਆਈ, ਕਰੋ ਉਧਾਰ ਲੋਕ ਸਮੁਦਾਈ, ਕਰ ਜੋਰੇ ਪਾਰੋ ਪਗ ਪਰਿਓ, ਤਰਾਏ ਤਰਾਏ ਕਰ ਬਚਨ ਔਰ ਚਰਿਓ, ਪ੍ਰਭ ਜੀ ਗੁਰ ਸਿੱਖੀ ਮੁਝ ਭਾਵੈ, ਗੁਰ ਆਈ ਸਤਿਗੁਰੈ ਸੁਹਾਵੈ, ਮੁਝ ਪਰ ਕਿਰਪਾ ਦ੍ਰਿਸ਼ਟ ਕੋ ਧਰੀਐ, ਗੁਰ ਸਿੱਖੀ ਪਦ ਬਖਸ਼ਣ ਕਰੀਏ। ਮੈਂ ਫਿਰ ਉਸ ਪ੍ਰਕਰਨ 'ਚ ਆਉਣ ਲੱਗਾ ਕਿ ਸਿੱਖ ਗੁਰ ਸਿੱਖ ਉਹਦੇ ਅੰਦਰ ਸਤਿਗੁਰੂ ਵਰਤਦਾ ਹੈ, ਉਹਦੀ ਰਸਨਾ 'ਚ ਗੁਰੂ ਵਰਤਦਾ, ਉਹਦੇ ਨੇਤਰਾਂ 'ਚ ਗੁਰੂ ਵਰਤਦਾ ਹੈ, ਸੱਚ ਇਵੇਂ ਉਹਦੇ ਜੀਵਨ ਵਿੱਚ ਗੁਰੂ ਵਰਤਦਾ ਹੈ। ਅਤੇ ਫਿਰ ਗੁਰੂ ਰਾਮਦਾਸ ਤੀਜਾ ਬਚਨ ਕਰਦੇ ਨੇ ਕਿ ਸਿੱਖਾ ਦੇਖ ਇਹ ਮਾਰਗ ਹੈ ਖੰਡੇ ਧਾਰ, ਇਹ ਵਾਲ ਨਾਲੋਂ ਬਰੀਕ ਹੈ, ਲੱਖਾਂ ਲੋਕ ਤੇਰੇ ਨਿੰਦਕ ਬਣ, ਪਰ ਤੂੰ ਸਿਦਕ ਨਾ ਹਾਰੀ, ਅੰਦਰੋਂ ਨਾ ਡੋਲੀ। ਉੱਥੇ ਗੁਰੂ ਰਾਮਦਾਸ ਜੀ ਨੇ ਜਿਹੜਾ ਪ੍ਰਮਾਣ ਦਿੱਤਾ, ਉਹ ਵੀ ਕਈ ਵਾਰੀ ਅਸੀਂ ਵਾਚਿਆ, ਪ੍ਰਮਾਣ ਦਿੱਤਾ ਸਾਡੇ ਮੂੰਹ ਦਾ, ਮੂੰਹ ਵਿੱਚ ਜਬਾੜੇ 'ਚ ਦੰਦ ਨੇ, ਤਿੱਖੇ ਦੰਦ ਭੋਜਨ ਨੂੰ ਕੱਟਦੇ ਨੇ, ਪਰ ਇਹਨਾਂ ਦੰਦਾਂ ਦੇ ਬਿਲਕੁਲ ਦਰਮਿਆਨ ਇਸ ਬਤੀਸੀ ਦੇ ਵਿੱਚ ਰੱਬ ਨੇ ਕੋਮਲ ਜੀਵ ਪੈਦਾ ਕੀਤੀ ਹੈ। ਦੰਦ ਕੱਟਦੇ ਨੇ ਭੋਜਨ ਨੂੰ, ਪਰ ਜੀਵ ਨੂੰ ਰੋਟੀ ਖਾਂਦਿਆਂ ਵੀ ਨਹੀਂ ਕੱਟਦੇ, ਬੋਲਦਿਆਂ ਵੀ ਨਹੀਂ ਕੱਟਦੇ। ਅਤੇ ਦਾਸ ਨੇ ਕਿਹਾ ਸੀ ਕਿ ਗੁਰਮੁਖੀ ਦਾ ਤਵਰਗ ਜਿਹੜਾ ਹੈ, ਤੱਤਾ ਥੱਥਾ ਦੱਦਾ ਅਤੇ ਧੱਦਾ, ਇਹ ਓਨੀ ਦੇਰ ਤੱਕ ਸ਼ੁੱਧ ਉਚਾਰਨ ਹੋ ਹੀ ਨਹੀਂ ਸਕਦਾ ਜਿੰਨੀ ਦੇਰ ਤੱਕ ਸਾਡੀ ਜੀਵ ਦੰਦਾਂ ਦੀ ਨੋਕ ਨੂੰ ਛੂੰਹਦੀ ਨਹੀਂ, ਇਹ ਨਹੀਂ ਉਚਾਰਨ ਹੁੰਦਾ ਇਸ ਤੋਂ ਬਿਨਾਂ। ਤੱਤਾ ਥੱਥਾ ਦੱਦਾ ਧੱਦਾ, ਚਾਰ ਅੱਖਰ ਖਾਸ ਕਰਕੇ ਇਹ ਉਦੋਂ ਹੀ ਸਾਊਂਡ ਪੈਦਾ ਹੋਏਗੀ ਜਾਂ ਉਚਾਰਨ ਉਦੋਂ ਬਣੇਗਾ ਜਦੋਂ ਜੀਭ ਤੇ ਦੰਦ ਸਪਰਸ਼ ਕਰਨਗੇ। ਤੱਤਾ ਕਹਿੰਦੇ ਆ ਕਦੀ ਕੱਟਿਆ ਨਹੀਂ ਦੰਦਾਂ ਨੇ, ਦੰਦ ਕਰੜੇ ਤੋਂ ਕਰੜਾ ਭੋਜਨ ਕੱਟਦੇ ਨੇ, ਪਰ ਪਿਆਰਿਓ 32 ਦੰਦ ਕਾਇਮ ਨੇ, ਜੀਵ ਨੂੰ ਤੱਤੀ ਵਾਹ ਨਹੀਂ ਲੱਗਦੀ। ਜਿਸ ਸਿੱਖ ਦੇ ਸਿਰ ਉੱਤੇ ਗੁਰੂ ਨਾਨਕ ਦਾ ਹੱਥ ਆ ਜਾਏ, ਲੱਖਾਂ ਨਿੰਦਕ ਉਹਦੇ ਚਾਰ ਚੁਫੇਰੇ ਤੁਰੇ, ਫਿਰ ਉਹਨੂੰ ਗੁਰੂ ਤੱਤੀ ਵਾਹ ਨਹੀਂ ਲੱਗਣ ਦਿੰਦਾ। ਪਰ ਸਿੱਖ ਭਰੋਸਾ ਕਰਕੇ ਬਵੇ ਗੁਰੂ 'ਤੇ। ਸਤਿਗੁਰੂ ਗੁਰੂ ਰਾਮਦਾਸ ਦਾ ਵਚਨ ਹੈ ਕਿ ਜੈਸੇ ਕਾਤੀ ਤੀਸ ਬਤੀਸ ਹੈ, ਵਿੱਚ ਰੱਖ ਹੈ ਰਸਨਾ ਮਾਸ ਰਤ ਕੇਰੀ, ਕੋਈ ਜਾਣੋ ਮਾਸ ਕਾਤੀ ਕਹਿ ਕਿ ਚਖਤ ਹੈ, ਸਭ ਵਸਗਤ ਖੈ ਹਰ ਕੇਰੀ, ਤਿਉਂ ਸੰਤ ਜਨਾ ਕੀ ਨਰ ਨਿੰਦਾ ਕਰੈ, ਹਰ ਰੱਖ ਹੈ ਪੈਜ ਜਨ ਕੇਰੀ। ਮੈਂ ਕੱਲ੍ਹ ਇਹ ਵਿਚਾਰ ਸ਼ੁਰੂ ਕੀਤੀ ਸੀ, ਥੋੜ੍ਹਾ ਜਿਹਾ ਟਿਕਾ ਤੁਸੀਂ ਹੋਰ ਬਖਸ਼ਿਓ। ਸਿੱਖ ਕੋਈ ਵੀ ਕਿਰਤ ਕਰੇ, ਉਹ ਟਰੱਕ ਚਲਾਏ, ਉਹ ਖੇਤਾਂ 'ਚ ਕੰਮ ਕਰੇ, ਉਹ ਕਿਤੇ ਦਫ਼ਤਰ 'ਚ ਕਰੇ, ਭਾਈ ਗੁਰਦਾਸ ਕਹਿੰਦੇ ਨੇ ਇੱਕ ਤਾਂ ਕਮਾਈ ਕਰਕੇ ਹੋਮੇ ਨਹੀਂ ਲਿਆਉਣੀ, ਅਰਦਾਸਾਂ ਕਰਨੀਆਂ। ਅਰਦਾਸ ਤੋਂ ਬਿਨਾਂ ਸਾਨੂੰ ਕਿਸੇ ਨੇ ਬਚਾਉਣਾ ਨਹੀਂ, ਅਰਦਾਸ ਹੀ ਬਚਾਏਗੀ। ਅਤੇ ਤਿੰਨ ਗੱਲਾਂ, ਸਿੱਖ ਕਿਤੇ ਵੀ ਚਲਾ ਜਾਏ, ਮੰਨ ਲਓ ਇਹ ਇਕੱਲੇ ਕੋਲ ਸੰਗਤ ਕੋਈ ਨਹੀਂ, ਪ੍ਰਦੇਸ਼ 'ਚ ਗਿਆ, ਸਿੱਖ ਕੋਲ ਉੱਥੇ ਵੀ ਗੁਰੂ ਹੈ। ਭਾਈ ਸਾਹਿਬ ਨੇ ਲਿਖਿਆ ਹੈ ਕਿ ਇੱਕ ਇਹਦੇ ਕੋਲ ਸਿਮਰਨ ਹੈ, ਇਹ ਕਿਤੇ ਵੀ ਜਾਏਗਾ ਸਿਮਰਨ ਤਾਂ ਘਰ ਨਹੀਂ ਛੱਡ ਕੇ ਜਾਣਾ ਨਾ। ਦੂਜਾ ਇਹਦੇ ਕੋਲ ਗਿਆਨ ਹੈ, ਕਿਤੇ ਵੀ ਜਾਏਗਾ ਗਿਆਨ ਤਾਂ ਘਰ ਨਹੀਂ ਰਹਿਣਾ, ਨਾਲ ਚੱਲੇਗਾ। ਤੀਸਰਾ ਇਹ ਕਿਤੇ ਵੀ ਸਰੀਰਕ ਤੌਰ 'ਤੇ ਚਲਾ ਜਾਏ ਪਰ ਧਿਆਨ ਇਹਦੇ ਨਾਲ ਹੀ ਰਹੇਗਾ। ਇੱਕ ਸਿਮਰਨ, ਦੂਜਾ ਗਿਆਨ ਅਤੇ ਤੀਜਾ ਧਿਆਨ। ਭਾਈ ਮਨੀ ਸਿੰਘ ਸਿੱਖਾਂ ਦੀ ਭਗਤ ਮਾਂ ਲਿਖਦਿਆਂ ਉਹ ਕਹਿੰਦੇ ਨੇ ਭਾਈ ਗੁਰਦਾਸ ਸਾਹਿਬ ਨੂੰ ਪੁੱਛਿਆ ਵੀ ਇਹ ਤਿੰਨ ਗੱਲਾਂ ਤੁਸੀਂ ਕੀਆਂ, ਉਹ ਕਹਿਣ ਲੱਗੇ ਖਾਂ ਕਿਤੇ ਵੀ ਸਿੱਖ ਜਾਏਗਾ ਕੋਇਲ ਵਰਗਾ ਗਿਆਨ ਇਹਦੇ ਨਾਲ ਰਹੇਗਾ। ਤੇ ਤਿੰਨ ਜਾਨਵਰਾਂ ਦੀ ਪੰਛੀ ਤੇ ਟੇਢੀ ਮੇਢੀ ਜੂਨ ਕੋਇਲ ਵਰਗਾ ਗਿਆਨ ਰਹੇਗਾ, ਕੱਛੂ ਕੁੰਮੀ ਵਰਗਾ ਧਿਆਨ ਰਹੇਗਾ, ਇਹ ਕਿਤੇ ਵੀ ਜਾਏਗਾ ਅਸੀਂ ਪ੍ਰਮਾਣ ਦਿੱਤਾ ਇਹਦੇ ਕੋਲ ਕੂੰਜ ਵਰਗਾ ਸਿਮਰਨ ਰਹੇਗਾ। ਭਾਵੇਂ ਟੇਢੀਆਂ ਮੇਢੀਆਂ ਜੂਨਾਂ ਨੇ, ਪਰ ਮੈਂ ਥੋੜ੍ਹੀ ਜਿਹੀ ਇਹਦੀ ਵਿਆਖਿਆ ਕਰ ਦਿੰਦਾ ਕਿ ਗੁਰੂ ਨਾਲ ਜੁੜਿਆ ਹੋਵੇ। ਹੁਣ ਤਾਂ ਸੱਚੀ ਗੱਲ ਕਈਆਂ ਬੰਦਿਆਂ ਉੱਤੇ ਪੁੱਛਣਾ ਪੈਂਦਾ ਵੀ ਇਹ ਜੋ ਕੁਝ ਪੜ੍ਹਦੇ ਪਏ ਨੇ ਗੁਰੂ ਗ੍ਰੰਥ ਸਾਹਿਬ 'ਚ ਹੀ ਲਿਖਿਆ, ਕਿਉਂਕਿ ਗਿਆਨ ਹੀ ਕੋਈ ਨਹੀਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਭਿਆਸ ਹੀ ਨਹੀਂ ਪਾਠ ਦਾ ਇੰਨਾ, ਅਤੇ ਸਿੱਖੀ ਤਾਂ ਸ਼ੁਰੂ ਗੁਰੂ ਗ੍ਰੰਥ ਸਾਹਿਬ ਤੋਂ ਹੋਣੀ। ਜਿਸ ਬੰਦੇ ਨੇ ਮੈਨੂੰ ਬਖਸ਼ ਦਿਆ ਜੇ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਦਾ ਨਿੱਠ ਕੇ ਪਾਠ ਹੀ ਨਹੀਂ ਕੀਤਾ ਸ਼ਰਧਾ ਨਾਲ, ਠੀਕ ਹੈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ, ਜਿਹਨੇ ਅਜੇ ਤੱਕ ਪਾਠ ਹੀ ਨਹੀਂ ਕੀਤਾ ਅਤੇ ਲਿਖ ਲਿਖ ਕੇ ਲੇਖ ਲਿਖ ਲਿਖ ਕੇ ਕਿਤਾਬਾਂ ਦੁਆਈ ਦਿੱਤੀ ਮੈਂ ਗੁਰਮਤੀਆ, ਅਤੇ ਜੋ ਗੁਰੂ ਗ੍ਰੰਥ ਸਾਹਿਬ 'ਚ ਕਿਹਾ ਇਹਨੂੰ ਸ਼ਰਧਾ ਨਾਲ ਪੜ੍ਹ ਕੇ ਦੇਖ ਤਾਂ ਸਹੀ, ਇਹਦੇ ਨਾਲ ਅੰਦਰ ਦੇ ਸੀਨੇ ਦੀ ਸਾਂਝ ਪਾ ਤਾਂ ਸਹੀ। ਉਹ ਕਹਿੰਦੇ ਤੂੰ ਕਿਤੇ ਵੀ ਚਲਾ ਜਾਏ ਜੇ ਗੁਰੂ ਦਾ ਬਣ ਕੇ ਰਹੇਗਾ ਕੋਇਲ ਵਰਗਾ ਗਿਆਨ ਤੇਰੇ ਕੋਲ ਰਹੇਗਾ। ਕੋਇਲ ਆਪਣੇ ਟਿਕਾਣੇ 'ਤੇ ਆਂਡੇ ਨਹੀਂ ਦਿੰਦੀ, ਕਾਮਣੀ ਦੇ ਆਲਣੇ 'ਚ ਹੀ ਆਂਡੇ ਦਿੰਦੀ, ਪਰ ਜਦੋਂ ਉਹਦੇ ਬੱਚੇ ਕਾਮਣੀ ਦੇ ਬਹਿਣ ਨਾਲ, ਕਾਂ ਦੀ ਮਾਦਾ ਦੇ ਬਹਿਣ ਨਾਲ ਉਸ ਆਲਣੇ ਵਿੱਚੋਂ ਉਹਦੇ ਆਂਡਿਆਂ 'ਚੋਂ ਕੋਇਲ ਦੇ ਆਂਡਿਆਂ 'ਚੋਂ ਬੱਚੇ ਨਿਕਲਦੇ ਨੇ, ਪਰ ਕੋਇਲ ਦਾ ਬੱਚਾ ਤਾਂ ਬੋਲਦੇ ਹੀ ਨਹੀਂ। ਜਨਮ ਤੋਂ ਬਾਅਦ ਕਾਮਣੀ ਦੇ ਬੱਚੇ ਲਾਉਣਗੇ ਕਾਂ ਕਾਂ ਕਰਨਗੇ, ਪਰ ਕੋਇਲ ਦਾ ਬੱਚਾ ਤਾਂ ਚੁੱਪ ਕੀਤਾ ਪਿੱਛੇ ਤੁਰਿਆ ਜਾਂਦਾ ਹੈ। ਕੋਇਲ ਨੂੰ ਪਤਾ ਲੱਗ ਜਾਂਦਾ ਮੇਰੇ ਬੱਚੇ ਦਾ ਜਨਮ ਹੋਇਆ, ਅਤੇ ਉਹ ਕੋਇਲ ਜਦੋਂ ਆਪਣੇ ਬੱਚੇ ਕੋਲ ਆ ਕੇ ਅੰਬ 'ਤੇ ਬੈਠੇ, ਰੁੱਖ 'ਤੇ ਬੈਠੇ, ਕਿਸੇ ਥਾਂ 'ਤੇ ਬੈਠੇ, ਦਰਦ ਭਰੀ ਆਵਾਜ਼ ਵਿੱਚ ਕੂਕ ਮਾਰਦੀ ਏ, ਇੱਕੋ ਦਮ ਕੋਇਲ ਦੇ ਬੱਚੇ ਨੂੰ ਮਾਂ ਦੀ ਆਵਾਜ਼ ਸਮਝ ਪੈਂਦੀ ਏ, ਕਈ ਦਿਨਾਂ ਦਾ ਕਾਮਣੀ ਪਿੱਛੇ ਚੱਲਣ ਵਾਲਾ ਉਹਨੂੰ ਛੱਡ ਕੇ ਮਾਂ ਦੇ ਪਿੱਛੇ ਚਲਾ ਜਾਂਦਾ। ਕਾਵਾਂ ਰੌਲੀ ਪਿੱਛੇ ਲਿਖੀ, ਮੈਂ ਬੇਨਤੀ ਕਰਾਂਗਾ ਸੰਸਾਰ ਹੈ ਤਾਂ ਕਾਵਾਂ ਰੌਲੀ ਹੋਈ ਨਾ, ਜਿਹਦੇ ਕੋਲ ਸ਼ਬਦ ਦਾ ਗਿਆਨ ਹੈ ਨਾ। ਅਸੀਂ ਕਹਿੰਦੇ ਫਲਾਣਾ ਪਾਰਟੀ ਕਰਦੇ, ਕਿਉਂਕਿ ਹਰ ਬੰਦੇ ਦਾ ਸੁਭਾਅ ਇੱਕੋ ਜਿਹਾ ਨਹੀਂ। ਕਈ ਵਾਰੀ ਸੰਤਾਨ ਇੰਨੀ ਜੀਵਨ ਵਾਲੀ ਹੁੰਦੀ ਹੈ, ਮਾਪਿਆਂ ਦਾ ਜੀਵਨ ਇੰਨਾ ਉੱਚਾ ਨਹੀਂ ਹੁੰਦਾ, ਤੇ ਕਈ ਵਾਰੀ ਮਾਪਿਆਂ ਦਾ ਜੀਵਨ ਇੰਨਾ ਪਵਿੱਤਰ ਹੁੰਦਾ ਸੰਤਾਨ ਦਾ ਜੀਵਨ ਇਹੋ ਜਿਹਾ ਨਹੀਂ ਹੁੰਦਾ। ਇੱਕ ਬੋਧੀ ਹੋਏ ਨੇ ਨਾਗ ਸੈਨ, ਉਹਦੀ ਕ੍ਰਿਤ ਹੈ ਮਲਿੰਦ ਪ੍ਰਸ਼ਨ, ਪਟਿਆਲਾ ਯੂਨੀਵਰਸਿਟੀ ਨੇ ਕਿਤਾਬ ਛਾਪੀ। ਮਲਿੰਦ ਇੱਕ ਰਾਜਾ ਹੈ ਸਿਆਲਕੋਟ ਦਾ, ਬੜੀ ਪੁਰਾਣੀ ਘਟਨਾ, ਉਹ ਸਾਰੀ ਕਿਤਾਬ ਹੀ ਪ੍ਰਸ਼ਨ ਉੱਤਰ ਹੈ। ਉਹ ਪੁੱਛਦਾ ਹੈ ਨਾਗ ਸੈਨ ਨੂੰ ਕਿ ਜਿਸ ਬੰਦੇ ਦਾ ਆਪਣਾ ਜੀਵਨ ਪਵਿੱਤਰ ਹੈ ਕੋਈ ਜ਼ਰੂਰੀ ਉਹਦੇ ਮਾਪਿਆਂ ਦੀ ਅਵਸਥਾ ਵੀ ਉਨੀ ਉੱਚੀ ਹੋਵੇਗੀ? ਨਾਗ ਸੈਨ ਕਹਿੰਦਾ ਬਿਲਕੁਲ ਨਹੀਂ, ਕੋਈ ਜ਼ਰੂਰੀ ਨਹੀਂ। ਸਵਾਲ ਕਰਨ ਵਾਲਾ ਮਲਿੰਦ ਬਾਦਸ਼ਾਹ ਕਹਿੰਦਾ ਕਿਉਂ, ਜਿੰਨਾ ਜਨਮ ਦਿੱਤਾ ਉਹਨਾਂ ਦੀ ਅਵਸਥਾ ਕਿਉਂ ਨਹੀਂ ਉੱਚੀ? ਉਹਨੇ ਬੜੀ ਸੋਹਣੀ ਗੱਲ ਕਹੀ, ਕਹਿੰਦਾ ਕਮਲ ਦਾ ਫੁੱਲ ਚਿੱਕੜ 'ਚੋਂ ਨਿਕਲਦਾ, ਪਰ ਚੇਤੇ ਰੱਖੀ ਚਿੱਕੜ ਜਨਮ ਦੇਣ ਵਾਲੇ ਕੋਲ ਖੇੜਾ ਨਹੀਂ ਜਿੰਨਾ ਕਮਲ ਦੇ ਫੁੱਲ ਕੋਲ ਖੇੜਾ ਹੈ। ਸਮਝਾਉਂਦੀ ਉਹ, ਤੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਕੱਲਰ ਵਿੱਚ ਪ੍ਰਹਿਲਾਦ ਪੈਦਾ ਹੋ ਗਿਆ। ਇਹ ਕਾਵਾਂ ਰੌਲੀ ਪੈ ਗਈ, ਪਰ ਜਿਹੜਾ ਗੁਰੂ ਦੇ ਸ਼ਬਦ ਦਾ ਅਭਿਆਸੀ ਹੈ, ਮੈਂ ਬੇਨਤੀ ਕਰਾਂ ਅੰਦਰ ਦੀ ਜਿਹਨੂੰ ਸਮਝ ਪੈ ਗਈ, ਉਹ ਭਾਵੇਂ ਬੈਂਡ ਵਾਜੇ ਵੱਜਦੇ ਹੋਣ ਤੇ ਭਾਵੇਂ ਲੋਕ ਨੱਚ ਨੱਚ ਕੇ ਧਰਤੀ ਪੱਟਦੇ ਹੋਣ, ਜਿਹਨੂੰ ਗੁਰੂ ਨੇ ਕੋਇਲ ਵਰਗਾ ਗਿਆਨ ਦਿੱਤਾ ਹੈ, ਉਹ ਇਸ ਕਾਵਾਂ ਰੌਲੀ ਤੋਂ ਉੱਪਰ ਉੱਠ ਕੇ ਵੀ ਸੁਰਤ ਨੂੰ ਸ਼ਬਦ ਵੀ ਜੋੜੀ ਰੱਖਦਾ ਹੈ। ਕੋਇਲ ਵਰਗਾ ਗਿਆਨ ਦਿੱਤਾ ਪਿਆਰਿਓ, ਕੱਛੂ ਕੁੰਮੀ ਜੈਸਾ ਧਿਆਨ ਦਿੱਤਾ। ਉਹ ਆਂਡੇ ਦੇ ਕੇ ਕਦੀ ਆਂਡਿਆਂ ਕੋਲ ਨਹੀਂ ਜਾਂਦੀ, ਸਿਰਫ ਧਿਆਨ ਨਾਲ ਆਂਡੇ ਨੂੰ ਪਰਪੱਕ ਕਰਦੀ ਹੈ। ਧਿਆਨ ਨਾਲ ਬੱਚਾ ਬਣਦਾ, ਧਿਆਨ ਨਾਲ ਆਂਡਾ ਟੁੱਟਦਾ, ਧਿਆਨ ਨਾਲ ਬੱਚੇ ਨੂੰ ਆਪਣੇ ਵੱਲ ਖਿੱਚਦੀ ਹੈ। ਜੇ ਕੱਛੂ ਕੁੰਮੀ ਦਾ ਧਿਆਨ ਸਮੁੰਦਰ 'ਚ ਬੈਠੀ ਪਾਣੀ 'ਚ ਤਰਦੀ ਕੋਈ ਰੇਤੇ 'ਚ ਪਏ ਕੋਈ ਬੱਚੇ ਨੂੰ ਧਿਆਨ ਨਾਲ ਪਕਾ ਸਕਦੀ ਹੈ। ਸਿੱਖਾ ਤੂੰ ਕਿਤੇ ਵੀ ਬੈਠਾ ਹੋਵੇਂ, ਅਭਿਆਸ ਕੀਤਾ ਹੋਵੇ, ਤੂੰ ਧਿਆਨ ਕਰਕੇ ਗੁਰੂ ਗ੍ਰੰਥ ਸਾਹਿਬ ਤੋਂ ਕਦੀ ਦੂਰ ਨਹੀਂ ਜਾਏਗਾ। ਪਰ ਅਭਿਆਸ ਨਾਲ ਧਿਆਨ ਕੱਛੂ ਕੁੰਮੀ ਵਰਗਾ ਦਿੱਤਾ, ਅਤੇ ਤੀਸਰੀ ਮੈਂ ਬੇਨਤੀ ਕਰਾਂ ਕੂੰਜ ਸਿਮਰਨ ਵਰਗਾ ਦਿੱਤਾ। ਜਿਵੇਂ ਹੁਣੇ ਅਸੀਂ ਪੜ੍ਹਿਆ ਚੁਗੈ ਚਿਤਾਰੇ ਭੀ ਚੁਗੈ ਚੁਗ ਚੁਗ ਚਿਤਾਰੇ, ਕੂੰਜ ਕਿਤੇ ਵੀ ਹੋਵੇ ਸਿਮਰਨ ਉਹਦਾ ਸੰਬੰਧ ਬਣਾਈ ਰੱਖਦਾ ਹੈ ਉਹਦੇ ਬੱਚਿਆਂ ਨਾਲ। ਸਿੱਖਾਂ ਤੈਨੂੰ ਇਹ ਸਤਿਗੁਰੂ ਨੇ ਦਾਤ ਦਿੱਤੀ। ਭਾਈ ਸਾਹਿਬ ਨੇ ਕਿਹਾ ਸੱਚ ਇਵੇਂ ਗੁਰੂ ਨਾਨਕ ਦਾ ਸਿੱਖ ਗ੍ਰਿਸਤ ਵਿੱਚ ਰਹਿ ਕੇ ਉਹੀ ਨਿਰਬਾਣ ਹੈ ਜਿਹਦੇ ਕੋਲ ਤਿੰਨ ਦਾਤਾਂ ਨੇ। ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਣੇ, ਕੂੰਜ ਰਿਦਾ ਸਿਮਰਨ ਕਰੇ ਲੈ ਬੱਚਾ ਉੱਡਦੀ ਅਸਮਾਣੇ, ਕੋਇਲ ਪਾਲੈ ਕਾਮਣੀ ਮਿਲਦਾ ਜਾਏ ਕੁਟੰਬ ਸਿਆਣੇ, ਗਿਆਨ ਧਿਆਨ ਸਿਮਰਨ ਸਦਾ ਸਤਿਗੁਰ ਸਿੱਖ ਰੱਖੇ ਨਿਰਬਾਣੇ। ਮੈਂ ਬੇਨਤੀ ਕਰਾਂਗਾ ਗੁਰਮੁਖੋ, ਦੇਖੋ ਸਿੱਖ 'ਚ ਗੁਰੂ ਵਰਤਦਾ ਹੈ। ਮੈਂ ਇਹ ਦੋ ਦਿਨ ਤਾਂ ਲਾਏ ਸਨ ਕਿਉਂਕਿ ਜਿਹਦੀ ਆਪਾਂ ਅੱਗੇ ਗੱਲ ਸ਼ੁਰੂ ਕਰਨ ਲੱਗੇ ਹਾਂ, ਪਹਿਲੀ ਗੱਲ ਸ਼ੁਰੂ ਹੋ ਰਹੀ ਹੈ ਨਿਮਰਤਾ ਦੀ। ਧਰਤੀ ਸਭ ਤੋਂ ਥੱਲੇ, ਧਰਤੀ ਤੋਂ ਥੱਲੇ ਪਾਣੀ, ਇਹ ਹੋ ਗਈ ਨਿਮਰਤਾ। ਉਹ ਨਿਮਰਤਾ ਕੁੜਾਵੀ ਵੀ ਹੈ ਅਤੇ ਚਿੱਤੇ ਰੱਖਿਓ ਨਿਮਰਤਾ ਅਸਲੀਅਤ ਵੀ ਹੈ। ਇਹ ਕੱਲ੍ਹ ਨੂੰ ਅਸੀਂ ਸ਼ਾਮ ਦੇ ਦੀਵਾਨ 'ਚ ਖੁੱਲ੍ਹ ਕੇ ਵਿਚਾਰ ਕਰਾਂਗੇ, ਕਪਟ ਵਾਲੀ ਨਿਮਰਤਾ ਕਿਹੜੀ ਹੈ ਅਤੇ ਅਸਲੀਅਤ ਵਾਲੀ ਨਿਮਰਤਾ ਕੀ, ਦੋਨੋਂ ਪੱਖ ਨੇ ਨਾ। ਉਸ ਤੋਂ ਬਾਅਦ ਪਾਣੀ ਚੱਲੇ ਨਿਮਾਨ ਨੂੰ, ਉੱਚਿਆਂ ਨੂੰ ਸਾਰੇ ਜੱਫੇ ਮਾਰਦੇ ਜੇ ਗੁਰੂ ਕਾ ਸਿੱਖ ਕਮਾਈ ਵਾਲਾ, ਜਿਸ ਨੀਵੇਂ ਬੰਦੇ ਨੂੰ ਕੋਈ ਵੀ ਗਲੇ ਨਹੀਂ ਲਾਉਂਦਾ ਸਿੱਖ ਉਹਦੇ ਵਾਲੇ ਪਾਸੇ ਤੁਰ ਪੈਂਦਾ ਹੈ, ਨਿਵਾਨ ਨੂੰ ਚੱਲਦਾ। ਹੋ ਸਕਦਾ ਇਸ ਟੂਰ 'ਚ ਮੈਂ ਪੂਰਾ ਕਰ ਸਕਾਂ ਕਿ ਨਾ। ਫਿਰ ਨਿਰਮਲ ਸਿੱਖ ਕਪਟੀ ਨਹੀਂ, ਪਾਣੀ ਜਿੰਨੇ ਮਰਜ਼ੀ ਤੁਸੀਂ ਰੰਗਾਂ 'ਚ ਘੋਲ ਲਓ, ਧੋਬੀ ਕੱਪੜੇ ਧੋ ਕੇ ਹਟੇ ਬੀਬੀਆਂ ਹਟਣ, ਉਹ ਮੈਲਾ ਹੋ ਕੇ ਫਿਰ ਨਿਰਮਲ ਦਾ ਨਿਰਮਲ। ਸਿੱਖ ਦਾ ਅੰਦਰ ਪਾਣੀ ਦੀ ਤਰ੍ਹਾਂ ਨਿਰਮਲ ਹੈ। ਵਕਤੀ ਕਈ ਫੁਰਨੇ ਪ੍ਰਭਾਵ ਪਾਉਂਦੇ ਨੇ, ਪਰ ਜਦੋਂ ਗੁਰੂ ਦੇ ਸ਼ਬਦ ਨਾਲ ਜੁੜਨਾ ਸਾਰੀ ਮੈਲ ਚੁੱਕ ਕੇ ਬਾਹਰ ਮਾਰਦਾ, ਫਿਰ ਨਿਰਮਲ ਦਾ ਨਿਰਮਲ, ਫਿਰ ਠੰਡਾ ਹੈ। ਹੁਣ ਬੜਾ ਡਰ ਲੱਗਦਾ ਜੀ। ਮੈਂ ਕੁਝ ਉਦਾਹਰਣਾਂ ਵੀ ਦਿਆਂਗਾ। ਅਸੀਂ ਸਮਝਦੇ ਹਾਂ ਜੇ ਮੇਰੇ ਹੱਥ 'ਚ ਮਹਿਕ ਆ ਗਿਆ, ਜਿੰਨੇ ਦਬਕੇ ਮੈਂ ਗੁੱਸੇ 'ਚ ਮਾਰ ਲਾ, ਲੋਕ ਕਹਿਣਗੇ ਚੜ੍ਹਦੀ ਕਲਾ ਵਾਲਾ ਪ੍ਰਚਾਰਕ। ਸਿੱਖ ਤਾਂ ਇੰਨਾ ਕੁ ਠੰਡਾ ਹੈ ਨਾ। ਚੇਤੇ ਰੱਖਿਓ ਜਿਵੇਂ ਸੱਪ ਚੰਦਨ ਦੇ ਨੇੜੇ ਜਾਏ ਉਹਦਾ ਜ਼ਹਿਰ ਉੱਤਰ ਜਾਂਦਾ, ਉਹਨੂੰ ਜ਼ਹਿਰ ਦੀ ਤਪਸ਼ ਠੰਡ ਬਚਾ ਦਿੰਦੀ ਚੰਦਨ ਦੀ, ਸੀਤਲ ਹੋਏ ਸਿੱਖ ਦੇ ਕੋਲ ਬੈਠੇ ਉਹਦੇ ਵਾਸ਼ਨਾ ਦੀ ਤਪਸ਼ ਉੱਤਰ ਜਾਂਦੀ। ਪਾਣੀ ਸ਼ੁੱਧ ਹੈ, ਸਿੱਖ ਇੰਨਾ ਸ਼ੁੱਧ ਹੈ ਕਿ ਆਪਣੀ ਸ਼ੁੱਧੀ ਨਾਲ ਕਰੋੜਾਂ ਜਨਮਾਂ ਦੇ ਮੈਲਿਆਂ ਨੂੰ ਵੀ ਸ਼ੁੱਧ ਕਰ ਦਿੰਦਾ ਹੈ। ਦੇਖੋ ਇਹ ਪਾਣੀ ਦਾ ਜਿਹੜਾ ਸਬਜੈਕਟ ਲਿਆ ਐਵੇਂ ਨਹੀਂ, ਕੱਲ ਨੂੰ ਅਸੀਂ ਦੇਖਾਂਗੇ ਨਿਮਰਤਾ, ਨਿਵਾਨ ਨੂੰ ਚੱਲਣਾ, ਫਿਰ ਨਿਰਮਲ, ਫਿਰ ਸ਼ੀਤਲ, ਫਿਰ ਸ਼ੁੱਧ, ਫਿਰ ਜਦੋਂ ਧੁੱਪ ਲੱਗਦੀ ਉਦੋਂ ਤੱਤਾ ਵੀ ਹੁੰਦਾ ਹੈ, ਇਕੱਲਾ ਨਹੀਂ ਇਕੱਲਾ ਸ਼ੀਤਲ ਲਈ। ਜਦੋਂ ਜ਼ੁਲਮ ਕੋਈ ਕਰਦਾ ਫਿਰ ਉਬਾਲਾ ਖਾਂਦਾ ਹੈ, ਤੇ ਕੱਲ ਵੀ ਮੈਂ ਅਰਜ਼ ਕੀਤੀ ਸੀ ਇਹ ਨਾ ਠੰਡਾ ਹੋਇਆ ਸੁਭਾਅ ਤਿਆਗਦਾ ਹੈ ਤੇ ਨਾ ਗਰਮ ਹੋਇਆ ਸੁਭਾਅ ਤਿਆਗਦਾ ਹੈ। ਠੰਡਾ ਵੀ ਅੱਗ ਨੂੰ ਬੁਝਾਉਂਦਾ ਹੈ, ਜੇ ਤਪ ਜਾਏ ਤੇ ਤਾਂ ਵੀ ਅੱਗ ਨੂੰ ਬੁਝਾਉਂਦਾ ਹੈ। ਠੰਡਾ ਹੋਵੇ ਬਾਣੀ ਪੜ੍ਹੇ ਤੇ ਲੋਕਾਂ ਦੇ ਅੰਦਰ ਦੀ ਅੱਗ ਬੁਝਾਉਂਦਾ ਹੈ, ਤੇ ਜਦੋਂ ਬੀਰਸ ਵਿੱਚ ਆਉਂਦਾ ਤੇ ਜ਼ਾਲਮ ਦੀ ਅੱਗ ਬੁਝਾ ਕੇ ਰੱਖ ਦਿੰਦਾ ਹੈ। ਤਪਦਾ ਵੀ ਇਹ ਅੱਗ ਹੀ ਬੁਝਾਏਗਾ। ਫਿਰ ਅਗਲਾ ਇੱਕ ਸੁਭਾਅ ਹੈ, ਇਹ ਕਿਸੇ ਥਾਂ ਤੇ ਬਹੁ ਰੰਗੀ ਹੋ ਕੇ ਵੀ ਇੱਕ ਰੰਗੀ ਰਹਿੰਦਾ ਹੈ। ਸਿੱਖ ਹੋਵੇ ਜਿਹੜਾ ਕਾਲਿਆਂ 'ਚ ਤੁਰਿਆ ਫਿਰਦਾ, ਗੋਰਿਆਂ 'ਚ ਤੁਰਿਆ ਫਿਰਦਾ, ਮੁਸਲਮਾਨਾਂ 'ਚ ਤੁਰਿਆ ਫਿਰਦਾ, ਭਾਂਤ ਭਾਂਤ ਦੇ ਭਾਂਡੇ ਦੇਖਦਾ, ਪਰ ਸਭ ਨੂੰ ਦੇਖਣ ਤੋਂ ਬਾਅਦ ਕਹਿੰਦਾ ਰਹਿੰਦਾ ਤਾਂ ਸਾਰਿਆਂ ਵਿੱਚ ਮੇਰਾ ਵਾਹਿਗੁਰੂ ਹੈ। ਮੈਂ ਤਾਂ ਬੇਨਤੀ ਕੀਤੀ। ਫਿਰ ਜਦੋਂ ਇਹ ਤਪਦਾ, ਤਪਸ਼ ਵਿੱਚ ਵੀ ਵਾਸ਼ਨਾ ਦੀ ਅੱਗ ਨੂੰ ਬੁਝਾ ਕੇ ਰੱਖ ਜਾਂਦਾ। ਇਹ ਅਸੀਂ ਆਉਣ ਵਾਲੇ ਦਿਨਾਂ 'ਚ ਜਿੰਨੇ ਕੁ ਦਿਨ ਹੈਗੇ ਨੇ, ਐਤਵਾਰ ਤੋਂ ਵੀਰਵਾਰ ਤੱਕ 5 ਦਿਨ ਨੇ, ਥੋੜ੍ਹਾ ਜਿਹਾ ਮੈਂ ਇਹ ਸਮਝੋ ਨਾ ਵੀ ਗੱਲ ਖਿੱਚੀ ਗਿਆ, ਮੈਂ ਖਿੱਚ ਕੇ ਨਹੀਂ, ਮੇਰੀ ਇੱਕ ਇੱਛਾ ਸੀ ਕਿ ਜੋ ਆਪਾਂ ਸਿੱਖੀ ਦੀ ਪਰਿਭਾਸ਼ਾ 'ਚ ਬਣਾਈ ਬੈਠੇ ਹਾਂ ਜ਼ਿਆਦਾਤਰ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਕੇ ਦੇਖੋ ਵੀ ਕੀ ਇਹ ਹੈ, ਸਾਡੇ ਆਪੋ ਆਪਣੀ ਪਰਿਭਾਸ਼ਾ ਹੈ, ਆਪਣੋ ਆਪਣੀ ਸਾਡੀ ਸਿੱਖੀ ਹੈ। ਕੋਈ ਟਾਵਾਂ ਟਾਵਾਂ ਗੁਰੂ ਕਾ ਸਿੱਖ ਹੈ। ਰਹਿਤਨਾਮਿਆਂ 'ਚ ਤੁਸੀਂ ਦੇਖੋ ਮਹਾਰਾਜ ਨੇ ਕਿਹਾ ਸੀ ਭਾਈ ਸਿੱਖੀ ਦੂਰ ਦੀ, ਰੌਲੇ ਦੇ ਸਿੱਖ ਬੜੇ ਹੋਣਗੇ, ਰੌਲਾ ਪਾਂਦਰ ਇੱਧਰ ਨਿਕਲ ਜਾਣਗੇ, ਰੌਲਾ ਪਾਂਦੇ ਇੱਧਰ ਨਿਕਲ ਜਾਣਗੇ। ਇਹ 100 ਸਾਖੀ ਤੁਸੀਂ ਪੜ੍ਹੋ 'ਚ ਲਿਖਿਆ ਗੁਰੂ ਗੋਬਿੰਦ ਸਿੰਘ ਨੇ, ਰੌਲੇ ਦੇ ਬੜੇ ਹੋਣਗੇ, ਸਿਦਕੀ ਕੋਈ ਟਾਵਾਂ ਟਾਵਾਂ ਹੋਵੇਗਾ। ਸਤਿਗੁਰੂ ਕਿਰਪਾ ਕਰੇ, ਕੱਲ੍ਹ ਦੁਪਹਿਰ ਦੇ ਦੀਵਾਨ ਵਿੱਚ ਮੇਰੀ ਇੱਛਾ ਸੀ ਵੀ ਕਰਮ ਮੰਦੇ ਵੀ ਨੇ ਅਤੇ ਕਰਮ ਚੰਗੇ ਵੀ ਨੇ, ਮੰਦਿਆਂ ਨੂੰ ਨਦਰ ਹੋ ਜਾਏ ਅਤੇ ਸਾੜ ਦਿੰਦੀ ਏ ਅਤੇ ਚੰਗੀਆਂ ਕਰਮਾਂ ਨੂੰ ਫਲੀਭੂਤ ਕਰ ਜਾਂਦੀ ਹੈ। ਇਹ ਕੱਲ੍ਹ ਨੂੰ ਫਿਰ ਇਸ ਤੋਂ ਅੱਗੇ ਰਾਤ ਦੇ ਦੀਵਾਨ 'ਚ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਕੈਸੀ ਨਿਮਰਤਾ, ਕੀ ਕੁਝ ਹੈ ਗੁਰੂ ਕੇ ਸਿੱਖ ਨਿਮਰਤਾ ਵਾਲੇ ਹੋਏ, ਇਹ ਕੱਲ੍ਹ ਨੂੰ ਵਿਚਾਰਾਂਗੇ। ਮੇਰੇ ਤੋਂ ਅੱਜ ਬੋਲਦਿਆਂ ਕੋਈ ਸ਼ਬਦ ਲਫਜ਼ ਤਲਫਜ਼ ਕਿਸੇ ਨੂੰ ਨਾ ਚੰਗਾ ਲੱਗਾ ਹੋਵੇ ਬਖਸ਼ ਦਿਆ ਜੇ। ਆਪ ਦੀ ਇਕਾਗਰਤਾ ਦਾ ਮੈਂ ਧੰਨਵਾਦੀ ਹਾਂ। ਕਈ ਵਾਰੀ ਗਹਿਰੇ ਵਿਸ਼ੇ ਵੀ ਛੇੜੀਦੇ ਨੇ, ਉਹ ਵੀ ਸੰਗਤ ਧਿਆਨ ਨਾਲ ਸੁਣਦੀ ਹੈ। ਜਿਵੇਂ ਅੱਜ ਗੁਰਮੁਖ ਪਿਆਰੇ ਕਿਹਾ ਸੀ ਭਾਈ ਸਾਹਿਬ ਸ਼ਬਦ ਤੋਂ ਸ਼ਬਦ ਦੀ ਯਾਤਰਾ, ਅਤੇ ਮੇਰੇ ਮਨ 'ਚ ਵੀ ਆਇਆ ਹੈ ਤਾਂ ਬੜਾ ਵਿਖਮ ਇਹ ਸਬਜੈਕਟ, ਕਿਹੜਾ ਸ਼ਬਦ ਅਤੇ ਕਿਹੜੇ ਸ਼ਬਦ ਦੀ ਅੱਗੇ ਯਾਤਰਾ, ਅੱਖਰ ਦਾ ਰੂਪ ਸ਼ਬਦ ਕਦੋਂ ਧਾਰਨ ਕਰਦਾ। ਇਹ ਆਉਣ ਵਾਲੇ ਦਿਨਾਂ 'ਚ ਜਦੋਂ ਵਕਤ ਮਿਲਿਆ ਕਰਾਂਗੇ। ਸਭ ਦਾ ਧੰਨਵਾਦ ਜੀ। ਆਓ ਜਿਨ੍ਹਾਂ ਕੋਲ ਵਕਤ ਹੈ ਥੋੜ੍ਹਾ ਜਿਹਾ ਟਾਈਮ ਉਸ ਪਿਆਰੇ ਵਾਹਿਗੁਰੂ ਜੀ ਨੂੰ ਪੁਕਾਰ ਲਈਏ। ਟਾਈਮ ਭਾਵੇਂ ਅੱਜ ਮੈਂ ਜ਼ਿਆਦਾ ਤੁਹਾਡਾ ਲਿਆ ਸਵੇਰੇ ਛੁੱਟੀ ਹੋਣ ਕਰਕੇ, ਕਰੋ ਕਿਰਪਾ ਅਸੀਸ ਬਖਸ਼ੋ। ਕੋਈ ਵੀ ਰਸਨਾ, ਬੀਬੀਆਂ ਭੈਣਾਂ ਵੀਰ ਬਜ਼ੁਰਗ ਸਾਰੇ ਹਾਜ਼ਰੀ ਲਵਾਓ, ਸਭ ਤੋਂ ਵੱਡੀ ਤੁਹਾਡੀ ਅਸੀਸ ਇਹ ਮੇਰੇ ਲਈ ਹੋਵੇਗੀ। ਕਰੋ ਕਿਰਪਾ ਔਰ ਉਚਾਰਨ ਕਰੋ ਜੀ, ਵਾਹੇ ਗੁਰੂ 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 ਵਾਹੇ
ਮਾਖੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ